ਸਤਨਾਮ ਸ਼੍ਰੀ ਵਾਹਿਗੁਰੂ। ਨਾਰਾਇਣ ਨਰਪਤ ਨਮਸ਼ ਕਰੇ ਐਸੇ ਗੁਰੂ ਕਉ ਬਲ ਬਲ ਜਾਈਏ ਵੇ ਆਪ ਮੁਕਤ ਹੋਏ ਤਾਰੇ ਕਵਨ 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 ਗੁਣ ਕਹੀਏ ਅੰਤ ਨਹੀਂ ਕਛ ਪਾਰੇ ਲਾਖ 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 ਕਈ ਹੋਣੇ ਕੋ ਹੈ ਐਸੋ ਵਿਚਰ ਬਿਸਮ ਬਿਸਮ ਹੀ ਪਈ ਹੈ ਲਾਲ ਗੁਲਾਲ ਰੰਗਾਰੇ ਕਹੁ ਨਾਨਕ ਸੰਤਨ ਰਸ ਆਈ ਹੈ ਜਿਉਂ ਚਾਖ ਗੁੰਗਾ ਕਰੇ ਆਓ ਕੁਝ ਸਮਾਂ ਰਲ ਕੇ ਗੁਰਬਾਣੀ ਕੀਰਤਨ ਕਰੀਏ ਕੋਈ ਰਸਨਾ ਵਾਂਝੀ ਨਾ ਰਵੇ ਪਿਆਰ ਵਿੱਚ ਭਿੱਜ ਕੇ ਗੁਰਬਾਣੀ ਕੀਰਤਨ ਕਰੋ ਫਿਰ ਰਲ ਮਿਲ ਕੇ ਗੁਰਮਤਿ ਵਿਚਾਰ ਦੀ ਸਾਂਝ ਪਾਈਏ ਆਉਣ ਵਾਲੀ ਸੰਗਤ ਨੂੰ ਬੇਨਤੀ ਹੈ ਜਿੱਥੇ ਜਿੱਥੇ ਜਗ੍ਹਾ ਮਿਲੇ ਪਿਆਰ ਨਾਲ ਸਜ ਜਾਓ ਮੱਥਾ ਟੇਕਣ ਵਾਲਿਆਂ ਦੀਆਂ ਅਜੇ ਲਾਈਨਾਂ ਕਾਫੀ ਹੈ ਜਲਦੀ ਜਲਦੀ ਨਮਸਕਾਰ ਕਰਕੇ ਸਜਦੇ ਜਾਈਏ ਬਹੁਤ ਧਿਆਨ ਨਾਲ ਇਕਾਗਰ ਚਿੱਤ ਹੋ ਕੇ ਬੈਠ ਕੇ ਸੁਣੀਏ ਵਿਚਾਰੀਏ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕਰੀਏ ਜਿਹੜਾ ਸੁਣ ਕੇ ਆਪਣੀ ਜ਼ਿੰਦਗੀ 'ਚ ਲਾਗੂ ਨਾ ਕੀਤਾ ਜਾਵੇ ਉਹ ਸੁਣਿਆ ਅਣਸੁਣਿਆ ਹੀ ਹੋ ਜਾਂਦਾ ਜਿਹਦੇ ਵਿੱਚ ਪ੍ਰੈਕਟੀਕਲਿਟੀ ਨਾ ਹੋਵੇ ਜੋ ਸਾਡੇ ਵਿਹਾਰ ਦਾ ਗਿਆਨ ਹਿੱਸਾ ਨਾ ਬਣੇ ਉਹ ਸਾਡਾ ਨਹੀਂ ਬਣਦਾ ਫਿਰ ਬੇਨਤੀ ਕਰਦਾ ਜਿਹੜਾ ਗਿਆਨ ਸਾਡੇ ਵਿਹਾਰ ਦਾ ਹਿੱਸਾ ਨਾ ਬਣੇ ਉਹਨਾਂ ਚਿਰ ਉਹ ਗਿਆਨ ਨਾਲ ਸਾਡਾ ਸੰਬੰਧ ਜੁੜਦਾ ਨਹੀਂ ਜਿਹੜਾ ਗੁਰਬਾਣੀ ਦਾ ਗਿਆਨ ਸਾਡੀ ਜ਼ਿੰਦਗੀ 'ਚ ਆਇਆ ਨਹੀਂ ਉਹ ਮੇਰਾ ਕਿਵੇਂ ਹੋਇਆ ਉਹਨੂੰ ਮੈਂ ਆਪਣਾ ਬਣਾਉਣਾ ਤਾਂ ਮੇਰਾ ਜ਼ਿੰਦਗੀ ਵਿੱਚ ਲਾਗੂ ਕਰਨਾ ਤਾਂ ਉਹ ਸਾਡਾ ਜਿਹਦਾ ਲਾਗੂ ਕਰਦਾ ਗਿਆਨ ਉਸੇ ਦਾ ਜਿਹੜਾ ਲਾਗੂ ਕਰ ਲਵੇ ਉਸੇ ਦਾ ਜਿਹੜਾ ਆਪਣੀ ਜ਼ਿੰਦਗੀ 'ਚ ਲਾਗੂ ਕਰ ਲਵੇ ਇਸ ਕਰਕੇ ਨਾ ਅੱਜ ਦੇ ਸਮੇਂ 'ਚ ਸੁਣਨਾ ਔਖਾ ਹੈ ਤੇ ਨਾ ਸੁਣਾਉਣਾ ਔਖਾ ਅੱਜ ਦੇ ਸਮੇਂ ਦੇ ਵਿੱਚ ਸੁਣਨਾ ਵੀ ਔਖਾ ਨਹੀਂ ਬੋਲਣਾ ਵੀ ਔਖਾ ਨਹੀਂ ਸਭ ਕੁਛ ਹੋ ਜਾਂਦਾ ਪਰ ਜਿੰਨਾ ਜ਼ੋਰ ਲੱਗਦਾ ਉਹ ਲੱਗਦਾ ਲਾਗੂ ਕਰਨ ਤੇ ਆਪਣੀ ਜ਼ਿੰਦਗੀ 'ਚ ਲਿਆਉਣ ਲਈ ਉਹਦੇ ਤੇ ਜ਼ੋਰ ਲੱਗਦਾ ਤਾਂ ਕਰਕੇ ਆਪਾਂ ਕੋਸ਼ਿਸ਼ ਕਰੀਏ ਵੀ ਜੋ ਸੁਣਦੇ ਹਾਂ ਉਹਨੂੰ ਸਮਝੀਏ ਤੇ ਸਮਝਣ ਤੋਂ ਬਾਅਦ ਸਾਡੀ ਜ਼ਿੰਦਗੀ ਦੇ ਵਿੱਚ ਆਵੇ ਉਹ ਫਿਰ ਸਾਡੀ ਆਪੋ ਆਪਣੀ ਹੈ ਕਿੰਨੀ ਕੁ ਅਸੀਂ ਲਿਆ ਸਕਦੇ ਹਾਂ ਕਿੰਨਾ ਕੁ ਨਹੀਂ ਸੁਣ ਬਹੁਤ ਕੁਛ ਸਕਦੇ ਹਾਂ 2 ਘੰਟੇ 10 ਘੰਟੇ 10 ਮਹੀਨੇ 10 ਸਾਲ 100 ਸਾਲ ਪਰ ਜਗ ਗਿਆਨੀ ਵਿਰਲਾ ਆਚਾਰੀ ਉਹਨੂੰ ਲਾਗੂ ਕਰਨ ਵਾਲੇ ਵਿਰਲੇ ਵਿਰਲੇ ਹੁੰਦੇ ਸੋ ਤਾਂ ਕਰਕੇ ਬੜੇ ਸਿਆਣੇ ਸੱਜਣ ਵਿੱਚ ਬੈਠੇ ਹੈ ਕਾਫੀ ਗੁਰਬਾਣੀ ਨੂੰ ਸਮਝਣ ਵਾਲੇ ਵੀ ਹੈ ਬਾਕੀ ਕਈ ਨਵੇਂ ਨਵੇਂ ਸਰੋਤੇ ਹੁੰਦੇ ਹੈ ਕਈ ਇੰਟਰਨੈਟ ਦੇ ਥਰੂ ਸੋਸ਼ਲ ਮੀਡੀਆ ਰਾਹੀਂ ਸੁਣਦੇ ਰਹਿੰਦੇ ਹੈ ਤਾਂ ਕਰਕੇ ਆਓ ਆਪਾਂ ਸਾਰੇ ਰਲ ਕੇ ਕੁਝ ਸਮਾਂ ਸਮਝਣ ਦੀ ਕੋਸ਼ਿਸ਼ ਕਰੀਏ। ਕੱਲੀ ਕੱਲੀ ਗੱਲ ਸੁਣੀਏ, ਸਮਝੀਏ ਤੇ ਵਿਚਾਰੀਏ। ਜਿਹੜੀ ਸੰਗਤ ਬਾਹਰ ਮੇਰੀ ਆਵਾਜ਼ ਸੁਣਦੀ ਹੈ, ਸਭ ਨੂੰ ਬੇਨਤੀ ਹੈ ਜਲਦੀ ਜਲਦੀ ਆ ਕੇ 15-20 ਮਿੰਟਾਂ ਦੇ ਵਿੱਚ ਵਿੱਚ ਨਮਸਕਾਰ ਕਰਕੇ ਜਗ੍ਹਾ ਆਪੋ ਆਪਣੀ ਮੱਲ ਕੇ ਤੇ ਬਹਿ ਜਾਓ। ਜਿੰਨੀ ਛੇਤੀ ਬੈਠ ਜਾਂਗੇ ਟਕਾ ਬਣ ਜਾਏਗਾ, ਓਨਾ ਹੀ ਇਕਾਗਰਤਾ ਬਣੇਗੀ। ਇਕਾਗਰਤਾ ਜਿੰਨੀ ਹੋਏਗੀ ਓਨਾ ਹੀ ਆਨੰਦ ਹੈ। ਸੁਣ ਸੁਣਾਉਣ ਦਾ ਆਨੰਦ ਫੇਰ ਹੀ ਹੈ ਜੇ ਥੋੜਾ ਇਕਾਗਰ ਚਿੱਤ ਹੋ ਕੇ ਕਰੀਏ। ਲਵਾਓ ਸਾਰੇ ਰਲ ਕੇ ਕੁਝ ਸਮਾਂ। ऐसा ज्ञान जपो मन मेरे, ज्ञान नु जपना की हुंदा। मान लो जो गुरुबाणी दा ज्ञान लैंदे, इहनू जपना की हुंदा। ਜੇ ਨਾਮ ਤੇ ਜਪਣਾ ਇਹ ਸਾਡੇ ਸਮਝ ਚ ਆ ਜਾਂਦਾ ਨਾ, ਸਾਡਾ ਅੱਜ 50% ਮਸਲਾ ਹੱਲ ਹੋ ਸਕਦਾ। ਨਾਮ ਜਪਣਾ 50%, ਇੱਥੇ ਭੁਲੇਖੇ ਪੈ ਜਾਂਦੇ ਆ, ਡਾਊਟ ਪੈਦਾ ਹੋ ਜਾਂਦਾ। ਗੁਰਬਾਣੀ ਦੇ ਜਿੰਨੇ ਮਰਜ਼ੀ ਟੀਕੇ ਪੜ੍ਹ ਲਓ, ਜਪਣ ਦਾ ਅਰਥ ਇੱਥੇ ਇਹਨਾਂ ਸ਼ਬਦਾਂ ਦਾ, ਜਪਣ ਦਾ ਅਰਥ ਹੁੰਦਾ ਜਾਣਨਾ, ਜਾਣਨਾ। ਜਪੋ ਮਤਲਬ ਜਾਣੋ, ਜਪ ਮਤਲਬ ਜਾਣ, ਜਪਣਾ ਜਪਾਉਣਾ ਮਤਲਬ ਸਮਝਣਾ ਤੇ ਦੂਜਿਆਂ ਨੂੰ ਸਮਝਾਉਣਾ। ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਆਪ ਜਪੈ ਅਵਰੈ ਨਾਮ ਜਪੈ। ਆਪ ਸਮਝੇ ਤੇ ਜਿਹੜਾ ਸਮਝਣਾ ਚਾਹੁੰਦਾ ਉਹਨੂੰ ਸਮਝਾਵੇ। ਜਪੋ 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 ਜਪੋ, ਬੜਾ ਰੌਲਾ ਇਸ ਗੱਲ ਦਾ ਪੈਂਦਾ। ਤੇ ਕਦੇ ਘਰੇ ਜਾ ਕੇ ਇੰਟਰਨੈਟ ਖੋਲੋ, ਫੋਨ ਖੋਲੋ, ਉਹਦੇ ਤੇ ਐਪ ਨੇ ਗੁਰਬਾਣੀ ਦੀਆਂ, ਅਰਥ ਚੈੱਕ ਕਰ ਲਓ ਵੀ ਇਹ ਜਿਹੜਾ ਜਪਣਾ, ਜਪਣ ਨੂੰ ਕਿਸ ਅਰਥਾਂ ਚ ਲਿਆ ਜਾਂਦਾ। ਜਾਣਨ ਦੇ ਅਰਥਾਂ ਚ, ਸਮਝਣ ਦੇ ਅਰਥਾਂ ਚ। ਨਾਮ ਜਪੋ ਦਾ ਸਿੱਧਾ ਅਰਥ ਹੈ ਗਿਆਨ ਲਓ। ਨਾਮ ਮਤਲਬ ਗਿਆਨ ਤੇ ਜਪੋ ਮਤਲਬ ਜਾਣੋ, ਸਮਝੋ। ਤੇ ਗਿਆਨਵਾਨ ਦੀ ਜ਼ਿੰਦਗੀ ਚ ਕਿਹੜੀ ਪਰੇਸ਼ਾਨੀ ਆ ਸਕਦੀ ਹੈ? ਗਿਆਨਵਾਨ ਬੰਦਾ ਸਿਹਤ ਦਾ ਵੀ ਧਿਆਨ ਰੱਖੇਗਾ, ਪਰਿਵਾਰ ਦਾ ਵੀ ਧਿਆਨ ਰੱਖੇਗਾ, ਪਿੰਡ ਦਾ ਵੀ ਧਿਆਨ ਰੱਖੇਗਾ, ਇਲਾਕੇ ਦਾ ਵੀ ਧਿਆਨ ਰੱਖੇਗਾ। ਬਸ ਗਿਆਨ ਹੋ ਗਿਆ ਤੇ ਬਾਕੀ ਤੇ ਸਭ ਕੁਛ ਆਪੇ ਹੀ ਹੋ ਜਾਣਾ। ਜਪੋ ਮਤਲਬ ਜਾਣੋ, 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 ਸਮਝੋ।
ਐਸਾ ਗਿਆਨ ਜਪੋ ਮਨ ਮੇਰੇ, ਜਪੋ ਮਨ ਮੇਰੇ। ਐਸਾ ਗਿਆਨ ਜਪੋ ਮਨ ਮੇਰੇ, ਜਪੋ ਮਨ ਮੇਰੇ। ਐਸਾ ਗਿਆਨ ਜਪੋ ਜਪੋ ਮਨ ਮੇਰੇ,
अमृत छोड़
ਜਿਤ ਛੋਟੇ
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਮਨ ਮੇਰਾ ਨਾ ਸਮਝੇ ਮਨ ਮੂਰਖ ਮੇਰਾ ਨਾ ਸਮਝੇ
ਮੂਰਖ ਮੇਰਾ ਨਾ ਸਮਝੇ ਮਨ ਮੂਰਖ ਮੇਰਾ ਨਾ ਸਮਝੇ
ਮੂਰਖ ਮੇਰਾ ਨਾ ਸਮਝੇ ਮਨ ਮੂਰਖ ਮੇਰਾ ਨਾ ਸਮਝੇ
ਗੁਰਬਾਣੀ ਸਮਝਾਵੇ ਆ ਗੁਰਬਾਣੀ ਸਮਝਾਵੇ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਦੂਸਰੇ ਦੀਵਾਨ ਵਿੱਚ ਹਾਜ਼ਰੀ ਭਰ ਰਹੇ ਹਾਂ। ਤਕਰੀਬਨ ਸਾਰੀ ਸੰਗਤ ਨੇ ਮੱਥਾ ਟੇਕ ਲਿਆ, ਪੰਡਾਲ ਸਾਰਾ ਖੋਲ ਦਿੱਤਾ ਗਿਆ, ਪਿਛਲੇ ਪਾਸੇ ਜਿੱਥੇ ਜਿੱਥੇ ਜਗ੍ਹਾ ਮਿਲੇ ਸੱਜ ਜਾਓ, ਪਿਆਰ ਨਾਲ ਮੱਥਾ ਟੇਕ ਲਿਆ ਸਾਰਿਆਂ ਨੇ। ਪਹਿਰੇਦਾਰਾਂ ਵੀਰਾਂ ਨੂੰ ਬੇਨਤੀ ਹੈ ਵੀ ਅੱਧ ਤੋਂ ਪਿੱਛੇ ਰਸਤਾ ਬੰਦ ਕਰ ਲਓ, ਜਿਹੜੇ ਹੁਣ ਆਉਣ ਲੇਟ ਨੇ ਉਹਨਾਂ ਨੂੰ ਉੱਥੇ ਭਾ ਲਿਓ, ਬਾਅਦ ਵਿੱਚ ਨੇੜੇ ਆ ਕੇ ਮੱਥਾ ਟੇਕ ਲੈਣਗੇ। ਇੱਕ ਵਾਰੀ ਦੂਰੋਂ ਟੇਕ ਕੇ ਉੱਥੇ ਹੀ ਬਹਿ ਜਾਣ, ਫਿਰ ਬਾਅਦ ਚ ਨੇੜੇ ਆ ਕੇ ਅੱਗੇ ਮੱਥਾ ਟੇਕ ਲੈਣਗੇ, ਰਸਤੇ ਦੇ ਵਿੱਚ ਹੀ ਬੈਠ ਜਾਣਗੇ, ਜਗ੍ਹਾ ਕੰਮ ਆ ਜਾਏਗੀ। ਬਹੁਤ ਪਿੱਛੇ ਜਾ ਕੇ ਬਹਿਣਾ ਪਏਗਾ ਪੰਡਾਲ ਵਿੱਚ, ਬੜੇ ਪਿਆਰ ਨਾਲ ਜਿੱਥੇ ਜਿੱਥੇ ਜਗ੍ਹਾ ਮਿਲੇ। ਗਰਮੀ ਦੇ ਵਿੱਚ ਥੋੜਾ ਜਿਹਾ ਬਹਿਣਾ ਵੀ ਔਖਾ ਹੋ ਜਾਂਦਾ, ਪਰ ਆਪ ਜੀ ਬੜੇ ਦੂਰੋਂ ਨੇੜਿਓਂ ਚੱਲ ਕੇ ਥੋੜਾ ਬਹੁਤ ਕਿਤੇ ਨਾ ਕਿਤੇ ਕੰਮ ਦਾ ਵੀ ਹੈ ਨਾਲ ਨਾਲ ਅਜੇ, ਪਰ ਸਾਰੇ ਆਪਾਂ ਸਮੇਂ ਚੋਂ ਸਮਾਂ ਕੱਢ ਕੇ ਪਹੁੰਚੇ ਹਾਂ। ਸਭ ਦਾ ਧੰਨਵਾਦ ਕਰਦਾ, ਸਭ ਨੂੰ ਜੀ ਆਇਆਂ, ਤੇ ਮੈਂ ਕੱਲ ਨਾ ਆਉਣ ਦੀ ਮਾਫ਼ੀ ਵੀ ਮੰਗਦਾ ਸ਼ੁਰੂ ਵਿੱਚ, ਕਿਉਂਕਿ ਤੁਹਾਨੂੰ ਪਤਾ ਹੈ ਕਿ ਪ੍ਰਬੰਧਕਾਂ ਦੀਆਂ ਦੌੜਾਂ ਬੜੀਆਂ ਲੱਗਦੀਆਂ। ਜਿਹੜੇ ਵੀ ਪ੍ਰਬੰਧਕਾਂ ਨੇ ਵੀਰਾਂ ਨੇ ਪ੍ਰੋਗਰਾਮ ਕਰਨਾ ਹੁੰਦਾ ਹੈ, ਤੇ ਜੇ ਐਡਾ ਵੱਡਾ ਪ੍ਰੋਗਰਾਮ ਕਰਨਾ ਹੈ, ਇਹ ਕੋਈ ਪਿੰਡ ਪੱਧਰ ਤੇ ਨਹੀਂ, ਸਾਰਾ ਇਲਾਕੇ ਪੱਧਰ ਤੇ ਹੋ ਜਾਂਦਾ ਹੈ। ਹਜ਼ਾਰਾਂ ਸੰਗਤਾਂ ਪ੍ਰੋਗਰਾਮ ਵਿੱਚ ਆਪ ਮੁਹਾਰੇ ਹਾਜ਼ਰੀਆਂ ਭਰਦੀਆਂ, ਕੋਈ ਗੱਡੀਆਂ ਵਹੀਕਲ ਨਹੀਂ ਕਿਤੇ ਭੇਜੇ ਜਾਂਦੇ, ਇਸ਼ਤਿਹਾਰ ਬੋਰਡ ਲੱਗਦੇ ਹੈ, ਉਤਸ਼ਾਹ ਦੇ ਨਾਲ ਸਾਰੇ ਪਾਸੇ ਸੰਗਤ ਹਾਜ਼ਰੀ ਭਰਦੀ ਹੈ, ਤੇ ਉੱਥੇ ਦਿਨ ਰਾਤ ਮਿਹਨਤ ਕਰਨੀ, ਸਾਰਿਆਂ ਨੂੰ ਨਾਲ ਤੋਰਨਾ, ਨਾਲ ਜੋੜਨਾ, ਫਿਰ ਇਧਰੇ ਲੰਗਰਾਂ ਦਾ ਇੰਤਜ਼ਾਮ ਕਰਨਾ, ਜੋੜੇ ਕਰਦਾ, ਪਹਿਰੇ ਦਾ, ਫਿਰ ਸਾਰਾ ਟੈਂਟ ਦਾ ਪ੍ਰਬੰਧ ਕਰਨਾ, ਵਿਛਾਈਆਂ ਕਰਾਉਣੀਆਂ, ਸਟੇਜਾਂ ਸਜਾਉਣੀਆਂ, ਫਿਰ ਮੇਰੇ ਕੋਲੋਂ ਸਮਾਂ ਲੈਂਦਿਆਂ ਨੂੰ ਇਹਨਾਂ ਵੀਰਾਂ ਨੂੰ 1.5 ਸਾਲ ਹੋ ਗਿਆ। ਪਿਛਲੇ ਸਾਲ ਪੱਖੋਵਾਲ ਦੇ ਮਿਲੇ ਹੈ ਤੇ 1.5 ਸਾਲ ਹੋ ਗਿਆ ਹੁਣ, ਜਨਵਰੀ ਤੋਂ ਦਸੰਬਰ ਤੋਂ 17 ਲੰਘ ਗਿਆ, 18 ਲੰਘ ਗਿਆ, ਹੁਣ 19 ਦੇ ਵਿੱਚ ਆਪਾਂ ਰਲ ਕੇ ਬੈਠੇ ਹਾਂ। ਸੁਪਨੇ ਲਏ ਪੂਰੇ ਹੋ ਜਾਂਦੇ ਹੈ, ਪਰ ਜੇ ਬੰਦਾ ਉਹਦੇ ਤੇ ਕੰਮ ਕਰੇ, ਤੁਸੀਂ ਸੁਪਨਾ ਵੇਖੋ, ਕੋਈ ਸੋਚੋ ਤੇ ਉਹਦੇ ਤੇ ਫਿਰ ਵਰਕ ਕਰੋ। ਬੰਦਾ ਘਰ ਬਹਿ ਕੇ ਕਹੀ ਜੇ ਆਪੇ ਹੋ ਜਾਣਾ, ਆਪੇ ਹੋ ਜਾਣਾ, ਏਦਾਂ ਨਹੀਂ ਹੋਣਾ, ਰੱਬ ਸਾਡੇ ਵਿੱਚ ਹੀ ਹੈ ਤੇ ਕਰਨਾ ਸਾਨੂੰ ਆਪੇ ਪੈਣਾ, ਆਪੇ ਨਹੀਂ ਹੋ ਜਾਂਦਾ, ਸੁਪਨੇ ਲੈਣ ਨਾਲ ਕਿਆ ਹੋ ਜਾਣਾ, ਉਹਨਾਂ ਸੁਪਨਿਆਂ ਨੂੰ ਸਾਕਾਰ ਰੂਪ ਦੇਣਾ ਪੈਂਦਾ, ਆਪਣੀ ਸੋਚ ਨੂੰ ਸਾਕਾਰ ਰੂਪ ਕਰਨ ਵਾਸਤੇ ਮਿਹਨਤ ਕਰਨੀ ਪੈਂਦੀ ਹੈ, ਘਾਲਣਾ ਘਾਲਣੀ ਪੈਂਦੀ। ਸੋ ਮੈਂ ਮਾਫ਼ੀ ਇਸ ਕਰਕੇ ਮੰਗਦਾ ਵੀ ਇੰਨੀ ਮਿਹਨਤ ਕੀਤੀ, ਕੱਲ ਮੌਸਮ ਖਰਾਬ ਹੋ ਗਿਆ, ਥੋੜੀ ਥੋੜੀ ਮੇਰੀ ਸਿਹਤ ਜੀ ਖਰਾਬ ਸੀ, ਪਰ ਮੈਂ ਕੱਲ ਤਿਆਰ ਤਿਉਰ ਹੋ ਕੇ ਸਾਰੇ ਅਸੀਂ ਗੱਡੀਆਂ 'ਚ ਬਹਿ ਕੇ ਤੁਰੇ, ਤੇ ਧਨੌਲੇ ਦੇ ਨੇੜੇ ਆਏ, ਤੂਫਾਨ ਬੜਾ ਆਇਆ, ਬਹੁਤ ਹਨੇਰੀ ਤੇਜ਼ ਚੱਲਦੀ, ਦਿਨੇ ਲਾਈਟਾਂ ਲੱਗੀਆਂ ਹੋਈਆਂ ਸੀ ਗੱਡੀਆਂ ਦੀਆਂ, ਬਰਸਾਤ ਵੀ ਨਾਲ, ਦਿਸਦਾ ਕੱਖ ਨਹੀਂ ਸੀ ਇੰਨਾ ਜ਼ਿਆਦਾ, ਦੁਪਹਿਰ ਤਕਰੀਬਨ ਸ਼ਾਮ ਦੇ ਵੱਜੇ ਸੀ 5:30-6 ਵਜੇ, ਜਦੋਂ ਏਦਾਂ ਦਾ ਮੌਸਮ ਹੋਇਆ ਇੱਥੇ ਵੀ ਖਰਾਬ ਹੀ ਸੀ, ਹਨੇਰੀ ਚੱਲਦੀ ਸੀ, ਸਾਰਾ ਪੰਡਾਲ ਵਿਛਾਈਆਂ ਸਾਊਂਡ ਸਿਸਟਮ, ਤੇ ਮੈਂ ਉੱਥੋਂ ਤੋਂ ਹੀ ਫੋਨ ਕਰਦਾ ਸੀ ਵੀ ਦੱਸੋ ਤਿਆਰੀ ਹੋ ਜਾਣੀ ਹੈ, ਹੋ ਜਾਣਾ, ਕਹਿੰਦੇ ਹੋਣਾ ਨਹੀਂ ਲੱਗਦਾ, ਫਿਰ ਸਾਡੇ ਆ ਵੀਡੀਓ ਵਾਲੇ ਇੱਥੇ ਪਹੁੰਚ ਗਏ, ਮੈਂ ਕਿਹਾ ਤੁਸੀਂ ਆਪ ਜਾ ਕੇ ਦੱਸੋ ਵੀ ਮੈਂ ਆ ਰਿਹਾ ਰਸਤੇ ਦੇ ਵਿੱਚ, ਹਾਂ ਅਸੀਂ ਸਾਰੇ ਤਿਆਰ ਹੋ ਕੇ ਇਕੱਠੇ ਤੁਰੇ ਹਾਂ ਤੇ ਕਿਵੇਂ ਕਰੀਏ, ਤੇ ਕਹਿੰਦੇ ਜੀ ਲੱਗਦਾ ਨਹੀਂ ਦੀਵਾਨ ਲੱਗੇਗਾ, ਜਿਹੜੇ ਹਿਸਾਬ ਨਾਲ ਹਵਾ ਚੱਲਦੀ ਹੈ, ਬਰਸਾਤ ਹੈ, ਵੀ ਐਡੀ ਛੇਤੀ ਲੱਗਦਾ ਵੀ ਪ੍ਰਬੰਧ ਵੀ ਨਹੀਂ ਹੋ ਸਕਣਾ ਹੁਣ ਤੇ, ਪਰ ਮੈਂ ਉੱਥੋਂ 7 ਵਜੇ ਮੁੜਿਆ ਵਾਪਸ, ਤੇ ਜਦੋਂ 8 ਵਜੇ ਪਹੁੰਚੇ ਉਦੋਂ ਤੱਕ ਫਿਰ ਫੋਨ ਗਿਆ, ਕਹਿੰਦੇ ਜੀ ਹੁਣ ਤੇ ਤਿਆਰੀ ਕਰਨ ਲੱਗ ਪਏ ਆ, ਹਵਾ ਟਿਕ ਗਈ ਹੈ, ਹੁਣ ਮੌਸਮ ਦਾ ਪਤਾ ਨੀ ਲੱਗਦਾ ਇੱਕਦਮ। ਬਾਕੀ ਸਿੰਘਾਂ ਨੇ ਹਿੰਮਤ ਮਾਰ ਕੇ ਤਿਆਰੀ ਗੱਲ ਕੀਤੀ, ਪੰਡਾਲ ਸਜਿਆ, ਦਵਾਣ ਲੱਗਾ, ਤੇ ਮੈਂ ਉੱਥੇ ਬੈਠਾ ਇਹੀ ਸੋਚਦਾ ਰਿਹਾ ਮੈਂ ਮੁੜਦਾ ਨਾ ਤੇ ਚੰਗਾ ਹੀ ਹੁੰਦਾ, ਤੁਰੇ ਵੀ ਆਏ ਵੀ ਥੋੜਾ ਜਿਹਾ ਤੇ ਰਹਿ ਗਿਆ ਸੀ, ਘੰਟਾ ਕੁ ਹੋਰ ਲੱਗਣਾ ਸੀ, ਆ ਹੀ ਜਾਣਾ ਸੀ। ਮੈਂ ਇਸ ਕਰਕੇ ਸ਼ੁਰੂ ਵਿੱਚ ਜਿਹੜੇ 2 ਮਿੰਟ ਲਾਏ ਹੈ, ਮੈਂ ਕੱਲ ਨਾ ਆਉਣ ਦੀ ਸਾਰੀ ਸੰਗਤ ਤੋਂ ਤੇ ਪ੍ਰਬੰਧਕਾਂ ਤੋਂ ਮਾਫ਼ੀ ਮੰਗਦਾ। ਮੈਨੂੰ ਪਤਾ ਗੱਲਾਂ ਕਿੱਦਾਂ ਦੀਆਂ ਸੁਣਨੀਆਂ ਪੈਂਦੀਆਂ ਪ੍ਰਬੰਧਕਾਂ ਵਾਸਤੇ, ਤੇ ਹੋ ਜਾਂਦਾ ਜਿਹੜੇ ਬੰਦੇ ਵੈਸੇ ਹੀ ਨਹੀਂ ਪਸੰਦ ਕਰਦੇ ਹੁੰਦੇ, ਉਹਦਾ ਬਹਾਨਾ ਬਣ ਜਾਂਦਾ ਉਹਨਾਂ ਨੂੰ, ਤੇ ਉਹ ਫਿਰ ਪਤਾ ਨੀ ਕੀ ਕੀ ਗੱਲਾਂ ਉਹਨਾਂ ਨੇ ਕਰਨੀਆਂ ਹੁੰਦੀਆਂ। ਪੈਸੇ ਨੀ ਦਿੱਤੇ ਹੋਣੇ ਤਾਂ ਨੀ ਤੁਹਾਡਾ ਬਾਬਾ ਆਇਆ, ਕਿਸੇ ਨੇ ਕਹਿਣਾ ਇੰਨੇ ਲੱਖ ਲੈਂਦੇ ਆ, ਪਤਾ ਨੀ ਕੀ ਕੁਛ ਬਣਾਇਆ ਹੁੰਦਾ। ਗੱਲਾਂ ਜਿੱਦਾਂ ਦੀ ਇੰਨੇ ਮੂੰਹ ਓਨੀਆਂ ਹੀ ਗੱਲਾਂ, ਸਾਡੇ ਇੱਦਾਂ ਹੀ ਸਿਸਟਮ ਹੈ ਪੰਜਾਬੀਆਂ 'ਚ, ਸੁਣੀਆਂ ਸੁਣਾਈਆਂ ਗੱਲਾਂ ਭਰੋਸਾ ਕਰਦੇ ਆ, ਵਿਸ਼ਵਾਸ ਕਰਦੇ ਆ। ਸੋ ਇਸ ਕਰਕੇ ਮੈਂ ਪ੍ਰਬੰਧਕਾਂ ਤੋਂ ਸੰਗਤ ਤੋਂ ਕੱਲ ਨਾ ਆਉਣ ਦੀ ਮਾਫ਼ੀ ਚਾਹੁੰਦਾ ਭਾਈ। ਅੱਜ ਦੂਜਾ ਦੀਵਾਨ ਹੈ ਮੇਰੀ, ਅੱਜ ਪਹਿਲੇ ਦਿਨ ਦੀ ਹਾਜ਼ਰੀ ਹੈ, ਆਪਾਂ ਸਾਰੇ ਆਓ ਰਲ ਕੇ ਕੁਝ ਸਮਾਂ ਪਿਆਰ ਨਾਲ ਹਾਜ਼ਰੀ ਭਰੀਏ। ਸਾਡੇ ਸਿੱਧੇ ਸਾਧੇ ਲੋਕ ਹੈ ਪਿੰਡਾਂ ਵਾਲੇ ਜਿਹੜੇ ਆਪਣੇ, ਤੇ ਜਿੱਧਰ ਨੂੰ ਹੋ ਜਾਣ ਫਿਰ ਸਿੱਧੇ ਹੋ ਕੇ ਹੀ ਹੋ ਜਾਂਦੇ ਆ, ਬਹੁਤੇ ਵਲ ਛਲ ਨਹੀਂ ਹੁੰਦੇ, ਤੁਰਨ ਨਾ ਜੇ ਤੁਰ ਪੈਣ ਪਿੱਛੇ ਹਟਦੇ। ਸਾਡੇ ਲੋਕਾਂ ਦਾ ਸੁਭਾਅ ਹੈ ਜਜ਼ਬਾਤੀ ਹੈ, ਜ਼ਿਆਦਾ ਜਜ਼ਬਾਤੀ, ਜਿਹੜੇ ਸਾਡੇ ਇਮੋਸ਼ਨ ਹਨ, ਜਿਹੜੇ ਜਜ਼ਬਾਤ ਹਨ, ਇਹ ਹੋਣੇ ਬੜੇ ਜ਼ਰੂਰੀ ਹੁੰਦੇ। ਜਜ਼ਬਾਤਾਂ ਤੋਂ ਬਿਨਾਂ ਜਜ਼ਬਾਤ ਹੋਣ ਹੀ ਨਾ ਤੇ ਫਿਰ ਤੇ ਬੰਦਾ ਪਸ਼ੂ ਹੀ ਹੈ। ਜਜ਼ਬਾਤ ਹੋਣੇ ਜਿਹੜੇ ਹੈ ਬੜੇ ਜ਼ਰੂਰੀ ਹੈ, ਪਰ ਸਾਡੇ ਜਜ਼ਬਾਤਾਂ ਨੂੰ ਡਰਾਈਵ ਕਰੇ ਵਿਵੇਕ, ਇੰਟੈਲੀਜੈਂਸ, ਜਿਹਨੂੰ ਵਿਵੇਕ ਕਹਿੰਦੇ ਆ। ਬੰਦਾ ਇੰਟੈਲੀਜੈਂਟ ਹੋਵੇ, ਉਹਦੇ ਕੋਲੇ ਵਿਵੇਕ, ਚੰਗੀ ਮਤ ਹੋਵੇ, ਅਕਲ ਹੋਵੇ, ਤੇ ਆਪਣੇ ਜਿਹੜੇ ਜਜ਼ਬਾਤ ਨੇ ਉਹਨਾਂ ਨੂੰ ਕਾਬੂ ਪਾ ਕੇ ਰੱਖੇ, ਕੰਟਰੋਲ ਚ ਰੱਖੇ, ਉਹਨੂੰ ਉਹਦੇ ਜਜ਼ਬਾਤ ਹਾਵੀ ਹੋ ਕੇ ਡਰਾਈਵ ਨਾ ਕਰਨ ਲੱਗ ਜਾਣ। ਵੀਰੋ, ਜਜ਼ਬਾਤ ਹੁੰਦੀ ਹੈ ਰੇਸ, ਤੇ ਜਿਹੜਾ ਵਿਵੇਕ ਹੈ ਇਹ ਹੁੰਦਾ ਸਟੇਰ। ਤੇ ਜੇ ਕਿਸੇ ਗੱਡੀ 'ਚ ਰੇਸ ਹੋਵੇ ਤੇ ਹੋਵੇ ਬਹੁਤ ਜ਼ਿਆਦਾ, ਜਜ਼ਬਾਤੀ ਹੈ ਰੇਸ ਹੈ, ਤੇ ਕਰੋਗੇ ਕੀ ਤੇ ਸਟੇਰਿੰਗ ਹੀ ਹੈਨੀ, ਵੀ ਮੁੜਨਾ ਕਿੱਧਰ ਹੈ ਪਤਾ ਹੀ ਨਹੀਂ, ਜਿੱਧਰ ਨੂੰ ਮੂੰਹ ਹੋ ਜਾਂਦਾ ਰੇਸ ਦੇ ਲੈਂਦਾ, ਕਦੇ ਚੁੱਕ ਲਾ, ਕਦੇ ਇੱਧਰ ਨੂੰ ਝੰਡੇ ਚੁੱਕ ਲਾ, ਕਦੇ ਇੱਧਰ ਨੂੰ ਝੰਡੇ ਚੁੱਕ ਲਾ, ਏਦਾਂ ਹੀ ਤੁਰਿਆ। ਜਿਹਨੇ ਸਾਨੂੰ ਡਰਾਈਵ ਕਰਨਾ ਹੈ ਉਹ ਵਿਵੇਕ ਹੈ, ਵਿਵੇਕ ਹੈ ਭਾਈ। ਤੇ ਜੇ ਅਸੀਂ ਅਕਲ ਨਾ ਲਈ, ਸਮਝ ਨਾ ਲਈ, ਫਿਰ ਸਾਡੀ ਸਾਰੀ ਜ਼ਿੰਦਗੀ ਭਟਕਦਿਆਂ ਦੀ ਲੱਗ ਜਾਂਦੀ ਹੈ। ਰੇਸਾਂ ਬੜੀਆਂ ਦਿੰਦੇ ਹਾਂ, ਜ਼ੋਰ ਬੜਾ ਲਾਉਂਦੇ ਹਾਂ, ਪਹੁੰਚਦੇ ਅਸੀਂ ਕਿਤੇ ਵੀ ਨਹੀਂ ਜੋ ਸਾਡੀ ਕੌਮ ਨਾਲ ਅੱਜ ਤੱਕ ਹੋਇਆ। ਰੇਸਾਂ ਬਹੁਤ ਦਿੱਤੀਆਂ, ਬਹੁਤ ਦਿੱਤੀਆਂ, ਬਹੁਤ ਦਿੱਤੀਆਂ, ਪਰ ਪਹੁੰਚੇ ਅੱਜ ਤੱਕ ਦੇ ਨਹੀਂ, ਕਿਉਂਕਿ ਅਸੀਂ ਲੋਕਾਂ ਜਜ਼ਬਾਤੀ, ਜਜ਼ਮੀ ਨਹੀਂ ਸੋਚਦੇ ਹੁੰਦੇ। ਪੰਜਾਬੀ ਆ ਜਿਹੜੇ, ਮਾਫ਼ ਕਰਨਾ ਜੀ, ਅਸੀਂ ਜਜ਼ਬਾਤੀ ਲੋਕ, ਮੈਂ ਵੀ ਤੇ ਪੰਜਾਬੀਆਂ 'ਚ ਹੀ ਆਉਂਦਾ, ਆਪਾਂ ਵੀ ਤੇ ਪੰਜਾਬੀ ਹੋਈ ਹਾਂ, ਤੁਹਾਡੇ ਹੀ ਭੈਣ ਭਰਾ ਵਾਰਾਂ ਦੇ ਹੀ ਹਾਂ। ਜਜ਼ਬਾਤੀ ਬੰਦਾ ਉਹ ਇੰਟੈਲੀਜੈਂਸ ਨਾ ਹੋਣ ਕਰਕੇ, ਸਮਝ ਨਾ ਹੋਣ ਕਰਕੇ ਹਮੇਸ਼ਾ ਧੋਖਾ ਖਾਂਦਾ। ਤੁਸੀਂ ਕਹੋਗੇ ਇਸ ਗੱਲ ਦੀ ਨਿਸ਼ਾਨੀ ਕੀ ਹੈ, ਅੱਜ ਕੱਲ ਦੀ ਲੀਡਰੀ ਨੂੰ ਵੇਖੋ। ਅੱਜ ਹੁਣ ਇਲੈਕਸ਼ਨ ਦਾ ਜ਼ੋਰ ਚੱਲ ਰਿਹਾ ਸਾਰੇ ਪੰਜਾਬ ਦੇ ਵਿੱਚ, ਲਾਲੀ ਪਈ, ਤੇ ਤੁਸੀਂ ਸਾਰੇ ਬੰਦਿਆਂ ਵੱਲ ਵੇਖੋ, ਇਹਨਾਂ ਦੇ ਭਾਸ਼ਣਾਂ ਨੂੰ ਵੇਖੋ, ਇਹਨਾਂ ਦੇ ਲੈਕਚਰਾਂ ਨੂੰ ਵੇਖੋ, ਇਹਨਾਂ ਦੀਆਂ ਗੱਲਾਂ ਬਾਤਾਂ ਸੁਣੋ, ਐ ਲੱਗਦਾ ਨਾ ਵੀ ਜਿੰਨਾ ਦਰਦ ਹੈ ਨਾ ਪੰਜਾਬ ਨੂੰ ਅੱਗੇ ਲਿਜਾਣ ਦਾ, ਪਾਣੀਆਂ ਦਾ, ਬਿਜਲੀ ਦਾ, ਸਾਡੇ ਘਰ ਦੇ ਬਿੱਲਾਂ ਦਾ, ਸਾਡੇ ਸਾਰਾ, ਐ ਨੀ ਲੱਗਦਾ ਵੀ ਜਿਵੇਂ ਫਿਕਰ ਇਹਨਾਂ ਨੂੰ ਹੀ ਹੈ, ਐ ਨੀ ਲੱਗਦਾ ਇਹਨਾਂ ਦੀਆਂ ਗੱਲਾਂ ਸੁਣ, ਐਡੇ ਵੱਡੇ ਭਾਸ਼ਣ। ਹੁਣ ਇਹ ਕਿਉਂ ਹੁੰਦਾ ਹੈ? ਜਜ਼ਬਾਤੀ ਲੋਕ, ਤੇ ਜਜ਼ਬਾਤੀ ਬੰਦੇ ਦਾ ਜਿਹੜਾ ਦਿਮਾਗ ਹੁੰਦਾ ਉਹ ਡੈਡ ਹੋਇਆ ਹੁੰਦਾ, ਉਹ ਰੱਖਣਾ ਚਾਹੀਦਾ ਦਿਮਾਗ। ਅਕਲ ਨੂੰ ਅੱਗੇ ਰੱਖੋ, ਜਜ਼ਬਾਤਾਂ ਨੂੰ ਪਿੱਛੇ ਰੱਖੋ, ਸਟੇਅਰਿੰਗ ਨੂੰ ਪਹਿਲਾਂ ਹੱਥ ਪਾ ਲਓ ਰੇਸ ਤੇ, ਫਿਰ ਪੈਰ ਰੱਖਿਓ। ਪਹਿਲਾਂ ਸਟੇਅਰਿੰਗ ਤੇ ਹੱਥ ਪਾ ਲਓ, ਫਿਰ ਰੇਸ ਨੂੰ ਪੈਰ ਲਾਇਓ। ਹੁਣ ਸਾਡੇ 'ਚ ਰੇਸ ਹੈ, ਜ਼ੋਰ ਬਹੁਤ ਲੱਗਦਾ, ਜਾਣਾ ਕਿੱਧਰ ਹੈ ਇਹ ਪਤਾ। ਤੇ ਜਦੋਂ ਦਾ ਜੰਮਿਆ ਮੈਂ ਵੇਖਦਾ ਲਾਲਾ 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 ਲਾਲਾ, ਜਿੱਧਰ ਨੂੰ ਹਵਾ ਚੱਲ ਪਈ ਚਲੋ, ਜਿੱਧਰ ਨੂੰ ਹਵਾ ਚੱਲ ਪਈ ਉਧਰ ਨੂੰ, ਜਿੱਧਰ ਨੂੰ ਹਵਾ ਚੱਲ ਪਈ ਉਧਰ। ਇਹ ਜਜ਼ਬਾਤੀ ਲੋਕ ਯਾਰ, ਜਿਹੜੇ ਸਾਡੇ ਕ੍ਰਿਕਟਰ ਨੇ, ਕ੍ਰਿਕਟਰਸ ਨੇ, ਜਿੰਨੇ ਮੁੰਡੇ ਖੇਡਦੇ ਆ ਸਾਡੇ, ਜਿੰਨੇ ਸਾਡੇ ਤੁਸੀਂ ਸ਼ੌਂਕ ਕਈ ਬੰਦੇ ਰੱਖਦੇ ਆ, ਮੈਚ ਵੇਖਦੇ ਆ, ਇੰਡੀਆ ਦੇ ਜਿਹੜੇ ਖਿਡਾਰੀ ਹੈ ਬੜੇ ਅਮੀਰ, ਬਹੁਤ ਪੈਸੇ ਆ, ਪਰ ਕੈਨੇਡਾ ਅਮਰੀਕਾ ਜਿਹੜੇ ਲੋਕ ਉਧਰਲੇ ਖਿਡਾਰੀ ਹੈ, ਆਸਟ੍ਰੇਲੀਆ ਦੀ ਵੀ ਹੈ ਟੀਮ, ਤੇ ਇੰਗਲੈਂਡ ਦੀ ਵੀ ਹੈ ਟੀਮ, ਤੇ ਨਿਊਜ਼ੀਲੈਂਡ ਦੀ ਵੀ ਹੈ ਟੀਮਾਂ, ਤੇ ਹੋਰ ਦੇਸ਼ਾਂ ਦੀਆਂ ਵੀ ਨੇ, ਉਹ ਅਮੀਰ ਨਹੀਂ ਇੰਨੀ। ਪਤਾ ਕਿਉਂ ਨੀ ਸਾਡੇ ਵਾਲੇ ਖਿਡਾਰੀ ਐਡ ਕਰਦੇ ਆ, ਮਸ਼ਹੂਰੀ ਕਰਦੇ ਆ, ਮੋਟਰਸਾਈਕਲ ਤੇ ਬਹਿ ਗਿਆ ਖਿਡਾਰੀ, ਮੋਟਰਸਾਈਕਲ ਵਿਕਣ ਲੱਗ ਜਾਂਦਾ। ਉਹਨਾਂ ਨੂੰ ਪਤਾ ਵੀ ਜੇ ਕਿਸੇ ਬ੍ਰਸ਼ ਨੂੰ ਹੱਥ ਲਾ ਦੇਗਾ, ਬ੍ਰਸ਼ ਵਿਗੜਨ ਲੱਗ ਜਾਏਗਾ। ਇਹ ਕਿਸੇ ਬਨੈਨ ਪਾ ਕੇ ਵਿਖਾ ਦੇਗਾ ਲੋਕਾਂ ਨੇ, ਇਹ ਖਰੀਦ ਲੈਣੀ, ਸਮਝਦੇ ਹੋ ਗੱਲ? ਅੱਛਾ, ਜਿਹੜੇ ਇਹ ਆਪਾਂ ਜੁੜ ਜਾਂਦੇ ਹਾਂ, ਅਸੀਂ ਜਜ਼ਬਾਤੀ ਹੋ ਕੇ ਬੰਦੇ ਨਾਲ ਜੁੜ ਜਾਂਦੇ ਹਾਂ ਵੀ ਜੇ ਮੰਨ ਲਓ ਸਾਡੇ ਵਾਲੇ ਖਿਡਾਰੀ ਨੇ ਜਿਹੜੀ ਪੇਸਟ ਵਰਤ ਲਈ ਇਹਦੀ ਮਤਲਬ ਵੀ ਇਹ ਸਹੀ ਹੋਈ ਹੋਊ, ਇਹੀ ਲਿਆਓ ਇਹਦੇ ਵਾਲੀ ਲਿਆਓ। ਜੇ ਕਿਸੇ ਨੇ ਕਹਿਤਾ ਕਰੀਮ ਹੈ ਜੀ ਇਹ ਰੰਗ ਗੋਰਾ ਕਰ ਦਿੰਦੀ, ਸਾਨੂੰ ਲੱਗਦਾ ਵੀ ਹੋ ਜਾਣਾ ਫਿਰ ਮੇਰਾ, ਏਦਾਂ ਹੀ ਕਰਦੇ ਨਾ ਸਾਡੇ ਵਾਲੇ। ਪਰ ਬਾਹਰਲੇ ਜਿਹੜੇ ਦੇਸ਼ਾਂ ਦੇ ਲੋਕ ਆ ਵੀਰੋ ਧਿਆਨ ਨਾਲ ਸੁਣਿਓ, ਬਾਹਰਲੇ ਦੇਸ਼ਾਂ ਵਾਲੇ ਕਹਿੰਦੇ ਹੈ, ਬਾਹਰਲੇ ਦੇਸ਼ਾਂ ਵਾਲੇ ਉਹਨਾਂ ਦੀ ਸੋਚ ਇਹ ਆ, ਉਹ ਕਹਿੰਦੇ ਠੀਕ ਹੈ ਵੀ ਖੇਡਦਾ ਬਹੁਤ ਵਧੀਆ, ਪਰ ਜ਼ਰੂਰੀ ਨਹੀਂ ਵੀ ਜਿਹੜੀ ਇਹ ਗੱਲ ਕਹਿੰਦਾ ਵੀ ਆਹ ਮੈਂ ਪੇਸਟ ਵਰਤਦਾ, ਆਹ ਮੈਂ ਕਰੀਮ ਵਰਤਦਾ ਤੇ ਤੁਸੀਂ ਵੀ ਵਰਤੋ, ਜ਼ਰੂਰੀ ਨਹੀਂ ਇਹਦੀ ਗੱਲ ਸਹੀ ਹੋਵੇ। ਇਹ ਪੈਸੇ ਲੈ ਕੇ ਐਡ ਕਰਦਾ, ਕੋਈ ਐਕਟਰ ਸ਼ਰਾਬ ਦੀ ਐਡ ਕਰਦਾ, ਸ਼ਰਾਬ ਦੀ ਬੋਤਲ ਉਹਦੀ ਐਡ ਕਰ ਰਿਹਾ, ਕੋਈ ਕਿਸੇ ਚੀਜ਼ ਦੀ ਐਡ ਕਰਦਾ, ਕੋਈ ਕਿਸੇ ਚੀਜ਼ ਦੀ ਐਡ ਕਰਦਾ। ਉਹ ਕਹਿੰਦੇ ਐ ਜ਼ਰੂਰੀ ਨਹੀਂ ਤੂੰ ਖੇਡਦਾ ਵਧੀਆ ਹੈ, ਤੇ ਜਿਹੜਾ ਬੰਦਾ ਵਧੀਆ ਖੇਡਦਾ ਹੋਵੇ ਜ਼ਰੂਰੀ ਨਹੀਂ ਵੀ ਜਿਹੜਾ ਮੋਟਰਸਾਈਕਲ ਦੇ ਉੱਤੇ ਬਹਿ ਕੇ ਫੋਟੋ ਖਿਚਾ ਦੇਗਾ ਗੇੜਾ ਜਾਂ ਦੇ ਦੇਗਾ ਤਾਂ ਮਤਲਬ ਇਹ ਮੋਟਰਸਾਈਕਲ ਹੁਣ ਇਹੀ ਲੈਣਾ ਵਾ। ਉਹਨਾਂ ਦੇ ਆਪਣੇ ਦਿਮਾਗ ਕੰਮ ਕਰਦੇ ਆ, ਇਸ ਕਰਕੇ ਉਹਨਾਂ ਦੇ ਖਿਡਾਰੀ ਮਸ਼ਹੂਰੀਆਂ ਕਰਦੇ ਨੀ, ਲੋਕੀ ਸੁਣਦੇ ਨੀ। ਉਹ ਕਹਿੰਦੇ ਖਿਡਾਰੀ ਖੇਡਦਾ ਹੈ ਬਸ ਠੀਕ ਹੈ, ਪਰ ਆਹ ਜਿਹੜਾ ਕੰਮ ਹੈ ਵੀ ਕਿਹੜੀ ਚੀਜ਼ ਖਰੀਦਣੀ ਹੈ ਕਿਹੜੀ ਨਹੀਂ ਖਰੀਦਣੀ ਇਹ ਸਾਡੀ ਆਪਣੀ ਮਰਜ਼ੀ ਹੈ। ਉਹ ਲੋਕ ਜਜ਼ਬਾਤੀ ਨੀ ਸਾਡੇ ਵਾਂਗੂ, ਅਸੀਂ ਕਹਿੰਦੇ ਐਕਟਰ ਆ ਗਿਆ ਈ ਆ ਗਿਆ, ਉਹਨੇ ਜਿਹੜੇ ਕੱਪੜੇ ਪਾਏ ਹੈ ਉਹ ਜੋ ਕਰਦਾ ਅਸੀਂ ਅਸੀਂ ਮਤਲਬ ਮਗਰ ਹੀ ਅਸੀਂ ਜਜ਼ਬਾਤੀ ਲੋਕ ਇਮੋਸ਼ਨਲੀ ਅਟੈਚ ਹੋ ਜਾਂਦੇ ਹਾਂ ਕਿਸੇ ਦਾ ਦਿਮਾਗ ਸਾਡਾ ਜਿਹੜਾ ਉਸ ਵੇਲੇ ਬਲੌਕ ਹੋਇਆ ਹੁੰਦਾ ਹੈ। ਸਾਡੇ ਆਮ ਕੌਮ ਦੇ ਵਿੱਚ ਬੜਾ ਕੁਝ ਹੁੰਦਾ ਹੈ, ਸਾਡੇ ਬੰਦੇ ਆਮ ਏਦਾਂ ਦੀ ਗੱਲ ਕਰਦੇ ਰਹਿੰਦੇ ਹੈ, ਫਲਾਣਾ ਬੰਦੇ ਨੇ ਕੁਰਬਾਨੀ ਕੀਤੀ ਹੈ, ਫਲਾਣੇ ਬੰਦੇ ਨੇ ਸ਼ਹੀਦੀ ਦਿੱਤੀ ਹੈ, ਫਲਾਣਾ ਬੰਦਾ ਬਹੁਤ ਸਾਡੀ ਕੌਮ ਦੇ ਵਿੱਚ ਅੱਗੇ ਹੈ ਜੀ, ਉਹ ਚੀਜ਼ਾਂ ਹੋਰ ਹੈ ਵੀਰੋ, ਉਹ ਇੱਕ ਕੁਆਲਿਟੀ ਹੈ ਕਿਸੇ ਬੰਦੇ ਦੇ ਅੰਦਰ। ਮਰਨ ਦੀ ਗੱਲ ਸੀ, ਬੰਦੇ ਮੰਨ ਲਓ ਕੁਰਬਾਨ ਹੋ ਗਏ, ਸਾਡੀ ਕੌਮ ਦੇ ਸ਼ਹੀਦ ਹੋ ਗਏ, ਸ਼ਹੀਦਾਂ ਦੇ ਪਰਿਵਾਰਾਂ ਨੂੰ ਸਾਂਭ ਲਓ, ਸ਼ਹੀਦਾਂ ਦੇ ਬੱਚਿਆਂ ਨੂੰ ਸਾਂਭ ਲਓ। ਜੇ ਤੁਹਾਡੇ ਦਿਮਾਗ ਚ ਆਉਂਦਾ ਤੇ ਸ਼ਹੀਦ ਦੇ ਕਿਸੇ ਪਰਿਵਾਰ ਦਾ ਰਿਸ਼ਤਾ ਅਮਰੀਕਾ ਕੈਨੇਡਾ ਵਾਲੇ ਕਰ ਲੈਣ ਆਪਣੇ, ਉਹਦਾ ਘਰ ਸੁਖੀ ਬਸੇ, ਉਹਦਾ ਖਰਚਾ ਚਲਾਣ, ਉਹਦੇ ਬੱਚਿਆਂ ਨੂੰ ਪੜ੍ਹਾ ਲੈਣ, ਉਹਦਾ ਦੁੱਖ ਸੁੱਖ ਉਹ ਜਿਹੜਾ ਕੰਮ ਹੈ ਉਹ ਸਾਰਾ ਕਰਨ, ਪਰ ਮਾਫ਼ ਕਰਨਾ ਜੀ ਕੌਮ ਦਾ ਆਗੂ ਬਣ ਜਾਣਾ ਇਕੁਆਲੀਫਿਕੇਸ਼ਨ ਕੁਛ ਹੋਰ। ਫਿਰ ਮੈਂ ਦੁਬਾਰਾ ਸੁਣੋ ਐਗਜ਼ਾਮਪਲ ਦੇਣਾ, ਧਿਆਨ ਨਾਲ ਸੁਣਿਓ ਜੀ ਧਿਆਨ ਨਾਲ ਸੁਣਿਓ। ਜਹਾਜ਼ 'ਚ ਲੱਗੇ ਆ ਬਹਿਣ, ਜਹਾਜ਼ 'ਚ ਬਹਿਣ ਲੱਗੇ ਆ ਤੇ ਅਗਲਾ ਕਹਿੰਦਾ ਵੀ ਉਡਾਓ ਜੀ ਹੁਣ ਜਹਾਜ਼, 300 ਬੰਦਾ ਜਹਾਜ਼ ਵਿੱਚ ਬਹਿ ਗਿਆ, 300 ਬੰਦਾ ਜਹਾਜ਼ ਵਿੱਚ ਬਹਿ ਗਿਆ, ਉਡਾਓ ਜੀ। ਉਹ ਕਹਿੰਦੇ ਤੁਹਾਨੂੰ ਪਹਿਲਾਂ ਪਾਇਲਟ ਨਾਲ ਜਾਣ ਪਛਾਣ ਕਰਾ ਦਈਏ। ਅਸੀਂ ਕਿਹਾ ਜੀ ਕਰਾਓ, ਧਿਆਨ ਨਾਲ ਸੁਣਿਓ ਹੁਣ। ਉਹ ਕਹਿੰਦੇ ਇਹ ਜਿਹੜਾ ਪਾਇਲਟ ਹੈ ਨਾ, ਆਹ ਜਿਹੜਾ ਪਾਇਲਟ ਹੈ ਇਹਨੇ ਕੋਰਸ ਨਹੀਂ ਕੀਤਾ, ਕੋਈ ਜਹਾਜ਼ ਉਡਾਉਣ ਦੀ ਸਿਖਲਾਈ ਨਹੀਂ ਲਈ, ਕੋਈ ਪੜ੍ਹਾਈ ਨਹੀਂ ਲਈ, ਕੁਛ ਨਹੀਂ ਕੀਤਾ। ਆਪਾਂ ਕਿਹਾ ਠੀਕ ਹੈ ਜੀ, ਪਰ ਇਹਦੀ ਕੁਆਲੀਫਿਕੇਸ਼ਨ ਪਤਾ ਕੀ ਹੈ, ਇਹਦੀ ਕੁਰਬਾਨੀ ਦਾ ਨਹੀਂ ਤੈਨੂੰ ਪਤਾ। ਆਪਾਂ ਕਿਹਾ ਕੀ ਕੁਰਬਾਨੀ ਹੈ, ਉਹ ਕਹਿੰਦੇ ਇਹਨੇ ਆਪਣਾ ਪਿਓ ਵੀ ਸ਼ਹੀਦ ਕਰਾਇਆ, ਇਹਨੇ ਆਪਣੀ ਮਾਂ ਵੀ ਸ਼ਹੀਦ, ਇਹਨੇ ਆਪਣੇ ਭਰਾ ਵੀ ਸ਼ਹੀਦ ਕਰਾਏ ਹੈ, ਇਹਨੇ ਰਿਸ਼ਤੇਦਾਰੀ ਦੇ 20 ਬੰਦੇ ਸ਼ਹੀਦ ਕਰਾਏ ਹੈ।
ਅੱਛਾ,
ਤਾਂ ਇਹ ਜਹਾਜ਼ ਉਡਾਉਣ ਲੱਗਿਆ, ਜਹਾਜ਼ ਵਿੱਚ ਬਹਿ ਗਿਆ। ਮੈਨੂੰ ਤੁਸੀਂ ਜਵਾਬ ਦਿਓ, ਪਾਇਲਟ ਦਾ ਕੋਰਸ ਨਹੀਂ ਕੀਤਾ, 300 ਬੰਦੇ ਦੀ ਜਾਨ ਦਾ ਰਿਸਕ ਲਿਆ ਜਾ ਸਕਦਾ? ਗੱਜ ਕੇ ਬੋਲੋ ਬਈ ਨਹੀਂ। ਕਿਉਂ? ਆਪਾਂ ਪਤਾ ਕੀ ਕਹਾਂਗੇ ਵੀ ਜੇ ਇਹਨੇ ਨਹੁੰ ਕਢਾਏ ਹੈ ਤੇ ਇਹਦੇ ਇਹਦੀ ਸੇਵਾ ਕਰ ਦਿੰਦੇ ਹਾਂ, ਜੇ ਇਹਨੇ ਪਰਿਵਾਰ ਸ਼ਹੀਦ ਕਰਾਇਆ ਤੇ ਅਸੀਂ ਸਿਰ ਤੇ ਬਿਠਾਉਣ ਨੂੰ ਤਿਆਰ ਹਾਂ, ਅਸੀਂ ਸਰੋਪੇ ਪਾਉਣ ਨੂੰ ਤਿਆਰ ਹਾਂ, ਅਸੀਂ ਇੱਜ਼ਤ ਦੇਣ ਨੂੰ ਤਿਆਰ ਹਾਂ, ਅਸੀਂ ਇਹਨੂੰ ਇਹਦੇ ਬੱਚਿਆਂ ਨੂੰ ਸੈੱਟ ਕਰਨ ਨੂੰ ਤਿਆਰ ਹਾਂ, ਬੱਚਿਆਂ ਦੀ ਪੜ੍ਹਾਈ ਦਾ ਖਰਚਾ ਕਰਨ ਨੂੰ ਤਿਆਰ ਹਾਂ, ਸਾਰੀ ਕੌਮ ਇਹਦੇ ਪਰਿਵਾਰ ਨੂੰ ਸਾਂਭਣ ਨੂੰ ਤਿਆਰ ਹੈ, ਉਹ ਗੱਲ ਵੱਖਰੀ ਹੈ। ਪਰ 300 ਬੰਦਾ ਉਡਾ ਕੇ ਲੈ ਕੇ ਜਾਣਾ ਜਹਾਜ਼ ਦੀ ਸਿਖਲਾਈ, ਇਹ ਜਹਾਜ਼ ਉਡਾਉਣਾ ਕੰਮ ਕਿਹਦਾ? ਪਾਇਲਟ ਦਾ। ਇਹ ਪਾਇਲਟ ਹੀ ਉਡਾ ਸਕਦਾ, ਰਿਸਕ ਲੈ ਸਕਦੇ ਆ? ਨਹੀਂ। ਪਰ ਸਾਡੇ ਬੰਦੇ ਪਤਾ ਕੀ ਕਰਦੇ ਆ, ਉਹ 250 ਬੰਦਾ ਰਿਸਕ ਨਹੀਂ ਲੈਂਦਾ, 250 ਬੰਦੇ ਦਾ ਰਿਸਕ ਨਹੀਂ ਲੈਂਦੇ, ਅਸੀਂ 2.5 ਕਰੋੜ ਕੌਮ ਉਹਨਾਂ ਦੇ ਹਵਾਲੇ ਕਰ ਦਿੰਦੇ ਹਾਂ। ਆਪਾਂ ਕਹਿੰਦੇ ਹਾਂ ਜੀ ਇਹਦੀ ਆਹ ਕੁਰਬਾਨੀ, ਇਹਦੀ ਆਹ ਕੁਰਬਾਨੀ, ਇਹਦੀ ਆਹ ਕੁਰਬਾਨੀ, ਪਰ ਪਿਆਰਿਆ ਕੌਮ ਦੇ ਆਗੂ ਬਣਨਾ ਇਹ ਬੜੀ ਵੱਡੀ ਕੁਆਲੀਫਿਕੇਸ਼ਨ ਦੀ ਲੋੜ ਹੈ। ਉਹ ਚੈਪਟਰ ਹੋਰ ਹੈ ਤੇ ਉਹ ਚੈਪਟਰ ਹੋਰ ਹੈ, ਉਹ ਚੈਪਟਰ ਹੋਰ ਹੈ। ਇਹ ਦੋਵੇਂ ਵੱਖਰੀਆਂ ਵੱਖਰੀਆਂ ਗੱਲਾਂ ਹੈ, ਅਲੱਗ ਅਲੱਗ ਵਿਸ਼ਾ ਹੈ, ਵੱਖਰਾ ਵੱਖਰਾ ਕਨਸੈਪਟ ਹੈ। ਆਪਾਂ ਕਹਾਂਗੇ ਜਹਾਜ਼ ਉਡਾਉਣਾ ਹੋਰ ਚੀਜ਼ ਹੈ ਤੇ ਕੁਰਬਾਨੀ ਕਰਨੀ ਹੋਰ ਚੀਜ਼ ਹੈ। ਕੁਰਬਾਨੀ ਕਰਨ ਕਰਕੇ ਸਤਿਕਾਰ ਕੀਤਾ ਜਾ ਸਕਦਾ ਹੈ, ਇੱਜ਼ਤ ਦਿੱਤੀ ਜਾ ਸਕਦੀ ਹੈ, ਸਤਿਕਾਰ ਕੀਤਾ ਜਾ ਸਕਦਾ ਹੈ, ਖਰਚਾ ਕੀਤਾ ਜਾ ਸਕਦਾ ਹੈ, ਪਰ ਜਹਾਜ਼ ਉਡਾਉਣ ਵਾਲਾ ਕੰਮ ਹੈ ਜਿਹੜਾ ਉਹ ਪਾਇਲਟ ਨੂੰ ਹੀ ਕਰਨਾ ਬਣਦਾ ਹੈ, ਉਹ ਉਹੀ ਕਰ ਸਕਦਾ ਹੈ। ਪਰ ਸਾਡੇ ਕੀ ਹੈ ਪਿਆਰਿਓ, ਸਾਡੇ ਲੋਕ ਜਜ਼ਬਾਤੀ ਹੈ, ਸ਼ੁਰੂ ਤੋਂ ਲੈ ਕੇ ਅਸੀਂ ਜਜ਼ਬਾਤੀ ਹਾਂ, ਅਸੀਂ ਹਮੇਸ਼ਾ ਆਪਣੇ ਫੈਸਲੇ, ਸਾਡੇ ਫੈਸਲੇ ਜਜ਼ਬਾਤਾਂ ਚੋਂ ਨਿਕਲਦੇ ਆ, ਸਾਡੇ ਫੈਸਲੇ ਜਜ਼ਬਾਤਾਂ ਚੋਂ ਨਿਕਲਦੇ ਆ। ਹੁਣ ਤੁਸੀਂ ਮੇਰੇ ਨਾਲ ਪਿਆਰ ਕਰਦੇ ਹੋ, ਮੰਨ ਲਓ ਤੁਸੀਂ ਕਹੋ ਵੀ ਇੱਕ ਢੱਡਰੀਆਂ ਵਾਲਾ ਆ, ਮੇਰੇ ਵੱਜ ਜਾਏ ਗੋਲੀ, ਮੇਰੇ ਵੱਜ ਜਾਏ ਗੋਲੀ ਤੇ ਮੈਂ ਗਿਆ ਮਰ, ਤੇ ਮੇਰੇ ਪਿਓ ਨੂੰ ਜਾਂ ਮੇਰੇ ਭਰਾ ਨੂੰ ਇਲੈਕਸ਼ਨ ਚ ਖਿਲਾਰ ਦਿਓ, ਤੇ ਉਹਨੂੰ ਪਤਾ ਕੀ ਕਹੋ, ਇਹਨੂੰ ਹੁਣ ਜਿਤਾਓ, ਇਹਨੂੰ ਜਿਤਾਓ। ਕਿਉਂ? ਕਿਉਂਕਿ ਢੱਡਰੀਆਂ ਵਾਲੇ ਦਾ ਪਿਓ ਹੈ, ਇਹ ਕੌਣ ਹੈ, ਪਿਓ ਹੈ ਢੱਡਰੀਆਂ ਵਾਲੇ ਦਾ, ਉਹਨੇ ਗੋਲੀ ਖਾਧੀ ਹੈ, ਉਹਦੇ ਗੋਲੀ ਵੱਜੀ ਹੈ, ਕਿਤੇ ਛੋਟੀ ਕੁਰਬਾਨੀ ਹੈ। ਅੱਛਾ ਫੇਰ ਹੁਣ ਜਿਤਾਓ, ਤੇ ਲੋਕੀ ਲਾ 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 ਕਰਦੇ ਰਹੋ ਮੇਰੇ ਪਿਓ ਦੇ ਮਗਰ, ਪਰ ਮੇਰੇ ਪਿਤਾ ਨੂੰ ਬਿਠਾ ਕੇ ਪੁੱਛ ਤੇ ਲਓ ਵੀ ਤੈਨੂੰ ਕੌਮ ਬਾਰੇ ਪਤਾ ਹੈ ਕੁਛ, ਮੇਰੇ ਭਰਾ ਨੂੰ ਬਿਠਾ ਕੇ ਪੁੱਛ ਤੇ ਲਓ ਵੀ ਤੈਨੂੰ ਗੁਰਬਾਣੀ ਬਾਰੇ ਪਤਾ ਕੁਛ, ਮੇਰੇ ਭਰਾ ਦੀ ਕੁਆਲੀਫਿਕੇਸ਼ਨ ਚੈੱਕ ਕਰੋ, ਇਸ ਕਰਕੇ ਨਾ ਉਹਨੂੰ ਕੌਮ ਦਾ ਆਗੂ ਬਣਾਓ ਵੀ ਉਹ ਮੇਰਾ ਲੱਗਦਾ ਹੈ। ਗੱਲ ਪਕੜ ਜਾਈ, ਸਮਝ ਆਉਂਦੀ ਹੈ? ਇਸ ਕਰਕੇ ਆਗੂ ਬਣਾ ਦਿਓ ਵੀ ਭਰਾ ਹੈ ਜੀ ਉਹਦਾ, ਉਹਨੇ ਤੇ ਕਦੇ ਵੀ ਨੀ ਸਟੇਜ ਤੇ ਪਤਾ ਵੀ ਨੀ ਉਹਨੂੰ ਤੇ ਚੜ੍ਹਨ ਦਾ, ਉਹਨੇ ਤੇ ਫਤਿਹ ਨੀ ਬੁਲਾ ਸਕਣੀ ਖੜ ਕੇ ਸਟੇਜ ਤੇ, ਉਹਨੂੰ ਕਿਸੇ ਦਾ ਪੇਜ ਦਾ ਪਤਾ ਨੀ ਸਿਸਟਮ ਦਾ, ਪਰ ਇਸ ਕਰਕੇ ਤੁਸੀਂ ਉਹਨੂੰ ਸਿਰ ਤੇ ਬਿਠਾ ਲਓ ਵੀ ਇਹ ਮੇਰਾ ਭਰਾ ਲੱਗਦਾ। ਇਹ 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 ਖੇਡਾਂ ਖੇਡੀਆਂ ਜਾਂਦੀਆਂ ਵੀਰੋ, ਇਹੀ ਦਾ ਪੇਜ ਚੱਲਦੇ ਰਹੇ ਅੱਜ ਤੱਕ ਬੰਦੇ, ਯਾਰ ਇਹ ਸਿਸਟਮ ਹੈ ਯਾਰ। ਬੰਦੇ ਨੇ 18 ਸਾਲ ਜੇਲ੍ਹ ਕੱਟੀ ਹੈ, ਲੈ ਹੁਣ ਦਿਓ ਕੌਮ ਇਹਦੇ ਹੱਥਾਂ ਚ, ਦੇ ਲਓ, ਬਥੇਰੀ ਵਾਰੀ ਕੌਮ ਇਹਨਾਂ ਦੇ ਹੱਥਾਂ ਚ ਦੇ ਕੇ ਵੇਖੀਏ, ਵੇਖ ਲਓ ਕੀ ਕੁਛ ਨਿਕਲਿਆ। ਆਖੋ ਸਤਨਾਮ, ਤੁਹਾਨੂੰ ਇਹ ਢਾਂਚਾ ਬਦਲਣਾ ਪੈਣਾ ਹੈ। ਜੇ ਇਹ ਸ਼ਰਤਾਂ ਲਾਏਗਾ ਤੇ ਕਿਸੇ ਦਾ ਲੈਣੀ ਹੈ, ਜੇ ਕੁਰਬਾਨੀ ਵਾਲੇ ਲੱਭਣ ਤੁਰੇਗਾ ਨਾ ਵੀ ਮੈਂ ਆਹ ਇਹਨੇ ਕੁਰਬਾਨੀ ਕੀਤੀ ਹੈ, ਅਗਲਿਆਂ ਨੇ ਨਾ ਜਿਹੜੇ ਸਿਆਸੀ ਬੰਦੇ ਹੈ ਇਹਨਾਂ ਨੇ ਜੇਲ੍ਹਾਂ ਦੇ ਵਿੱਚੋਂ ਕੁਰਬਾਨੀਆਂ ਵਾਲੇ ਕੱਢ ਲਿਆਉਣੇ ਹੈ, ਇਹਨਾਂ ਨੂੰ ਪਤਾ ਲੱਗ ਜਾਣਾ ਇਹ ਬੰਦਾ ਜਜ਼ਬਾਤੀ ਹੈ, ਅਗਲਿਆਂ ਨੇ ਜੇਲ੍ਹ ਜਾਣਾ ਹੈ। ਤੇ ਜੇਲ੍ਹ ਦੇ ਵਿੱਚੋਂ ਇੱਧਰ ਸੁਣੋ ਜੀ, ਜੇਲ੍ਹ ਦੇ ਵਿੱਚੋਂ ਜਿਹੜੇ ਬੰਦੇ ਨਾਲ ਸਾਡੀ ਕੌਮ ਦੇ ਭਾਵਨਾਵਾਂ ਜੁੜੀਆਂ ਹੋਈਆਂ ਇਹਨਾਂ ਨੇ ਉਹ ਬੰਦੇ ਨੂੰ ਕੱਢ ਲਿਆਉਣਾ, ਖਰੀਦ ਲੈਣਾ, ਤੇ ਖਰੀਦ ਕੇ ਆਪਣੇ ਹੱਕ ਵਿੱਚ ਖਿਲਾਰ ਲੈਣਾ। ਉਦੋਂ ਕੀ ਕਹੇਗਾ, ਜਜ਼ਬਾਤੀ ਹੋ ਕੇ ਨਹੀਂ ਕੰਮ ਚੱਲਦਾ। ਸੁਣਦੇ ਨੀ ਤੁਸੀਂ ਬਿਆਨ ਆਉਂਦੇ ਜੇਲ੍ਹਾਂ ਦੇ ਵਿੱਚੋਂ, ਵੇਖਦੇ ਨੀ? ਜਦੋਂ ਤੁਸੀਂ ਇਹ ਢਾਂਚਾ ਬਦਲਦੇ ਹੋ, ਫਿਰ ਚਾਹੇ ਕੋਈ ਉਹ ਹੋਵੇ ਤੇ ਚਾਹੇ ਕੋਈ ਉਹ ਹੋਵੇ, ਕੋਈ ਵੀ ਬੰਦਾ ਆਪਣੇ ਪਰਿਵਾਰ ਦੀਆਂ ਸ਼ਹੀਦਾਂ ਦੀਆਂ ਲਾਸ਼ਾਂ ਨੂੰ ਕੈਸ਼ਨਾ ਕਰਾਵੇ, ਤੂੰ ਇਹ ਨਾ ਦੱਸ ਤੇਰੇ ਪਿਓ ਦਾ ਕੱਦ ਕਿੱਡਾ ਹੈ, ਆਪਣਾ ਦੱਸ, ਇਹ ਨਾ ਦੱਸ ਤੇਰੇ ਭਰਾ ਦਾ ਕੱਦ ਕਿੱਡਾ ਹੈ, ਆਪਣਾ ਦੱਸ। ਇਹ ਕਹਿਣਾ ਮੇਰੇ ਪਿਓ ਨੇ ਕੀ ਕੀਤਾ, ਮੇਰੇ ਦਾਦੇ ਨੇ ਕੀ ਕੀਤਾ, ਇਹ ਦੱਸ ਮੈਂ ਕੀ ਕਰਾਂਗਾ, ਇਹ ਦੱਸ। ਕਿਉਂ ਕਹਿੰਦਾ ਮੇਰੇ ਦਾਦੇ ਨੇ 16 ਸਾਲ ਜੇਲ੍ਹ ਕੱਟੀ ਹੈ ਯਾਰ, ਤੂੰ ਦੱਸ। ਦਾਦਾ ਤੇ ਦਾਦਾ ਸੀ, ਪਿਓ ਤੇ ਪਿਓ ਸੀ, ਭਰਾ ਤੇ ਭਰਾ ਸੀ, ਤੂੰ ਆਪਣੀ ਗੱਲ ਕਰ ਵੀ ਤੈਨੂੰ ਆਗੂ ਕਿਉਂ ਮੰਨੇ, ਇਹ ਰੱਖ ਸਾਡੇ ਨਾਲ, ਮੈਂ ਕੱਦ ਤੇਰਾ ਪੁੱਛਦਾ, ਤੂੰ ਆਪਣੇ ਭਰਾ ਦਾ ਦੱਸ। ਪਕੜਦੇ ਹੋ ਗੱਲ, ਹੁਣ ਆਉਂਦੀ ਹੈ ਸਮਝ ਵਿੱਚ? ਜਿੱਦਣ ਤੁਸੀਂ ਇਹ ਨੁਕਤਾ ਲਾ ਲਿਆ ਵੀ ਤੈਨੂੰ ਤੇਰਾ ਕੱਦ ਦੱਸਣਾ ਪੈਣਾ ਹੈ, ਫਿਰ ਤੈਨੂੰ ਕੋਈ ਵੀ ਨਹੀਂ ਠੱਗ ਸਕਣਾ, ਫਿਰ ਸਿਸਟਮ ਹੀ ਬਦਲ ਜਾਣਾ ਸਾਰੇ ਦਾ ਸਾਰਾ। ਫਿਰ ਬੰਦੇ ਨੂੰ ਆਪਣੇ ਆਪ ਨੂੰ ਅੱਗੇ ਕਰਨਾ ਪੈਣਾ, ਆਪਣੇ ਭਰਾ ਦੇ ਨਾਂ ਤੇ ਕੋਈ ਵੋਟ ਨਹੀਂ ਮੰਗੇਗਾ, ਆਪਣੇ ਚਾਚੇ ਦੇ ਨਾਂ ਤੇ ਨਹੀਂ ਮੰਗੇਗਾ, ਮੇਰਾ ਮੈਂ 16 ਸਾਲ ਪਹਿਲਾਂ ਜੇਲ੍ਹ ਕੱਟੀ ਸੀ, ਕੋਈ ਉਹਦੇ ਨਾਂ ਤੇ ਵੋਟ ਨਹੀਂ ਮੰਗੇਗਾ। ਹੌਲੀ 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 ਵੀਰੋ, ਆਪਣੇ ਜਜ਼ਬਾਤਾਂ ਦੇ ਉੱਤੇ ਵਿਵੇਕ ਲੈ ਕੇ ਆਓ, ਇੰਟੈਲੀਜੈਂਸ ਉੱਪਰ ਲੈ ਕੇ ਆਓ, ਸਟੇਰਿੰਗ ਬਣਾਓ ਉਹਨੂੰ। ਕੱਲੀਆਂ ਰੇਸਾਂ ਨਾਲ ਕਿਆ ਬਣ ਜਾਣਾ ਯਾਰ, ਕੱਲੀਆਂ ਰੇਸਾਂ ਦੀ ਗੱਲ ਹੋ ਰਹੀ ਹੈ ਇੱਥੇ, ਪਰ ਗੱਲ ਕਰੋ ਦਿਮਾਗ ਦੀ, ਇਹਨੂੰ ਖੋਲਣ ਦੀ, ਕਿਵੇਂ ਖੋਲੀਏ ਅੱਗੇ ਨਾਲੋਂ। ਜੇ ਅੱਜ ਪੰਜਾਬ ਦੀ ਇਲੈਕਸ਼ਨ ਲੀਡਰਾਂ ਨੂੰ ਘੁੰਮਦਿਆਂ ਨੂੰ ਲੋਕੀ ਸਵਾਲ ਪੁੱਛਦੇ ਐ, ਉੱਥੇ ਫਿਰ ਇੰਨਾ ਲੱਗਦਾ ਵੀ 5% ਅੱਗੇ ਨਾਲੋਂ ਬਦਲਾਵ, ਵੱਧ ਨੀ 50 ਨੀ 5%। ਸਾਰੇ ਲੀਡਰਾਂ ਦੀਆਂ ਵੀਡੀਓ ਆਈਆਂ ਨਾ, ਲੋਕੀ ਸਵਾਲ ਪੁੱਛਦੇ ਐ ਵੀ 5 ਸਾਲ ਕਿੱਥੇ ਸੀ ਤੁਸੀਂ, ਪਹਿਲਾਂ ਕਿੱਧਰ ਗਏ ਸੀ, ਉਦੋਂ ਵਾਲੇ ਲਾਰੇ ਕਿੱਧਰ ਗਏ, ਉਦੋਂ ਵਾਲੇ ਵਾਅਦੇ ਕਿੱਧਰ ਗਏ, ਵਿਖਾਓ ਜੀ ਸਾਨੂੰ। ਪਹਿਲਾਂ ਨਾਲੋਂ 5% ਫਰਕ ਪਿਆ ਹੈ। ਆਸ ਰੱਖੋ ਵੀ ਆਉਣ ਵਾਲੇ 5 ਸਾਲਾਂ 'ਚ 20% ਫਰਕ ਪਵੇ ਤੇ ਉਦੋਂ ਅਗਲੇ 5 ਸਾਲਾਂ 'ਚ 50 ਤੱਕ ਜਾਵੇ ਸੂਈ, ਦਿਮਾਗ ਚੱਲਣ ਚੱਲ ਪੈਣ ਮਾੜੇ ਜੇ। ਪਰ ਦੋ ਬੰਦੇ ਆ ਜਿਹੜੇ ਕਹਿੰਦੇ ਆ, ਇੱਕ ਪੁਜਾਰੀ ਜਿਹੜਾ ਉਹ ਵੀ ਕਹਿੰਦਾ ਲੋਕਾਂ ਦਾ ਦਿਮਾਗ ਨਾ ਚੱਲੇ ਸੋਚਣ ਨਾ। ਤਾਂ ਕਰਕੇ ਮੈਂ ਤੇ ਤੁਹਾਨੂੰ ਬੇਨਤੀ ਕਰਦਾ, ਸ਼ਹੀਦਾਂ ਨੂੰ ਪਰੇ ਰਹਿਣ ਦਿਓ ਯਾਰ। ਜੇ ਹਾਰ ਗਏ ਤੇ ਅਗਲਾ ਕਹੇਗਾ ਸ਼ਹੀਦ ਹਾਰ ਗਿਆ, ਉਹਨਾਂ ਨੂੰ ਤੇ ਸਤਿਕਾਰ ਸਾਈਡ ਤੇ ਹੀ ਰੱਖੋ, ਪਰੇ ਰੱਖੋ ਸਾਈਡ ਤੇ। ਉਹ ਉੱਚੇ ਨੇ, ਉਹਨਾਂ ਨੂੰ ਉੱਚੇ ਹੀ ਰਹਿਣ ਦਿਓ, ਵਿੱਚ ਨਾ ਲਿਆਓ, ਪਰੇ ਰੱਖੋ ਇੱਕ ਸਾਈਡ ਤੇ, ਨਾਮ ਨਾ ਵਰਤੋ। ਇਹ ਟ੍ਰੈਂਡ ਬੰਦ ਕਰ ਦਈਏ, ਤੂੰ ਦੱਸ ਕੀ ਕਰੇਗਾ ਜਿੱਦਣ ਮੇਰੇ ਨਾਂ ਤੇ ਮੇਰਾ ਭਰਾ ਤੁਹਾਡੇ ਕੋਲ ਵੋਟਾਂ ਲੈਣ ਆ ਜੇ, ਉਹਨੂੰ ਕੋਈ ਛੱਡੋ ਢੱਡਰੀ ਵਾਲੇ ਦਾ ਨਾਂ ਨਾ ਲੈ, ਤੂੰ ਦੱਸ ਕੀ ਕਰੇਗਾ? ਸਮਝਦੇ ਹੋ ਗੱਲ? ਐਂ ਕਹਿਣਾ ਪੈਣਾ, ਉਹਦਾ ਆਪਣਾ ਰਾਹ ਸੀ ਤੇਰਾ, ਜ਼ਰੂਰੀ ਥੋੜਾ ਵੀ ਇੱਕ ਕੁੱਖ ਚੋਂ ਪੈਦਾ ਹੋ ਕੇ ਇੱਕੋ ਜੀ ਸੋਚ ਹੋਏਗੀ। ਪਿਰਥੀ ਚੰਦ ਤੇ ਗੁਰੂ ਅਰਜਨ ਦੇਵ ਭਰਾ ਨਹੀਂ ਸੀ?
ਬੋਲੋ,
ਪਿਰਥੀ ਚੰਦ ਤੇ ਗੁਰੂ ਅਰਜਨ ਦੇਵ ਜੀ ਭਰਾ ਨਹੀਂ ਸੀ? ਰਾਮ ਰਾਏ ਤੇ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਭਰਾ ਨਹੀਂ ਸੀ ਦੋਵੇਂ? ਪਰ ਸੋਚ ਦਾ ਬੜਾ ਅੰਤਰ ਹੈ,
ਬੜਾ ਫਰਕ ਹੈ,
ਟੋਟਲੀ ਆਪੋਜਿਟ ਹੈ, ਵੱਖਰੀ ਸੋਚ, ਟੋਟਲੀ ਵੱਖਰੀ। ਤਾਂ ਕਰਕੇ ਗੁਰੂ ਸਾਹਿਬ ਦੇ ਨਾ ਸਾਡੇ ਜਿਹੜੇ ਗੁਰਬਾਣੀ ਹੈ, ਗੁਰਬਾਣੀ ਨੇ ਸਾਨੂੰ ਹੁਣ ਐਸਾ ਗਿਆਨ ਜਪੋ ਮਨਵੇ ਜਪਣ ਤੇ, ਹੁਣ ਮੰਨ ਲਓ ਜਦੋਂ ਆਉਣਾ ਜਪੋ ਤੇ ਮੈਂ ਤੁਹਾਡੇ ਸਾਹਮਣੇ ਦੋ ਗੱਲਾਂ ਕੀਤੀਆਂ। ਆਪਾਂ ਸਾਰਿਆਂ ਨੇ ਸ਼ਬਦ ਪੜ੍ਹਦਿਆਂ ਪੜ੍ਹਦਿਆਂ ਵਾਹਿਗੁਰੂ ਵਾਹਿਗੁਰੂ ਜਪਣ ਨੂੰ ਕੀ ਮੰਨਦੇ? ਆਹ ਜਪਣ, ਗਿਆਨ ਨੂੰ ਕਿਵੇਂ ਜਪਿਆ ਜਾ ਸਕਦਾ? ਆਹ ਵਿਚਾਰਾਂ ਕਰਨੀਆਂ, ਏਦਾਂ ਸੋਚਣਾ, ਇਕੱਲੇ ਬਹਿ ਕੇ ਡਿਸਕਸ਼ਨ ਕਰ, ਜਿਹੜਾ ਤੂੰ ਵਿਚਾਰਦਾ ਸੋਚਦਾ ਇਹਨੂੰ ਜਾਣਨਾ ਕਹਿੰਦੇ ਆ। ਜਪਣਾ ਮਤਲਬ ਜਾਣਨਾ, ਨਾਮ ਜਪੋ ਮਤਲਬ ਗਿਆਨ ਨੂੰ ਸਮਝੋ, ਜਾਣੋ। ਇੱਕ ਅੱਖਰ ਜੋ ਗੁਰਮੁਖ ਜਪੈ, ਜਪੈ ਮਤਲਬ ਜਾਣੇ ਸਮਝੇ। ਨਾਮ ਜਪ ਦਾ ਅਰਥ ਹੈ ਅਕਲ ਲੈ, ਗਿਆਨ ਲੈ, ਤੇ ਜਦੋਂ ਗਿਆਨ ਆ ਗਿਆ, ਸਮਝ ਆ ਗਈ, ਅਕਲ ਆ ਗਈ, ਤੇਰੇ ਚ ਚਮਕ ਪੈਦਾ ਹੋ ਜਾਣੀ। ਬੁੱਧੂ ਕਿਵੇਂ ਬਣਾਏਗਾ ਕੋਈ, ਕਮਲਾ ਕਿੱਦਾਂ ਕਰ ਜਾਏਗਾ ਕੋਈ, ਤਿੱਖਾ ਹੋ ਜਾਏਗਾ, ਲੌਜੀਕਲੀ ਸੋਚੇਗਾ, ਤੇਰੀ ਗੱਲ ਵਿੱਚ ਵਜਨ ਹੋਏਗਾ, ਦਲੀਲ ਹੋਏਗੀ, ਉਹ ਗੱਲ ਵਿੱਚ ਵਜਨ ਪੈਣਾ ਤੇਰੀ ਸਮਝ ਕਰਕੇ, ਅਕਲ ਕਰਕੇ। ਤਾਂ ਕਰਕੇ ਸਮਝ ਲੈ, ਗਿਆਨ ਲੈ। ਆ ਸ਼ਬਦ ਜਿਹੜਾ ਪੜ੍ਹਿਆ ਆਪਾਂ ਨਾ, ਇਹਨੂੰ ਧਿਆਨ ਨਾਲ ਸੁਣੋ ਜਰਾ, ਇੱਕ ਸ਼ਬਦ ਹੋਰ ਵੀ ਆਉਂਦਾ ਹੈ, ਆਹ ਸ਼ਬਦ ਪਹਿਲਾਂ ਸੁਣੋ, ਬਾਅਦ ਚ ਗੱਲ ਕਰਦੇ। ਹਾਂਜੀ,
ਅੰਤਰ ਵਸੈ ਨਾ ਬਾਹਰ ਜਾਏ, ਅੰਮ੍ਰਿਤ ਛੋੜ ਕਾਹੇ ਬਿਖੂ ਖਾਏ।
ਕਹਿੰਦੇ ਭਾਈ ਆਪ ਅੰਦਰ ਸੋਚਿਆ ਕਰ, ਵਿਚਾਰਿਆ ਕਰ, ਆਪ ਸੋਚ, ਅੰਦਰ ਵਸ, ਆਪਣੇ ਅੰਦਰ ਵਸ, ਆਪਣੇ ਆਪ ਨੂੰ ਸਮਝ, ਆਪਣੇ ਸਿਆ ਕਰ, ਅਕਲ ਲਿਆ ਕਰ, ਸਮਝ ਲਿਆ ਕਰ। ਬਾਹਰੋਂ ਤੈਨੂੰ ਜ਼ਹਿਰ ਹੀ ਮਿਲਣੀ ਹੈ, ਤੂੰ ਆਪ ਸੋਚਣਾ ਹੈ, ਸਮਝਣਾ ਹੈ, ਇਹਨੂੰ ਦਿਮਾਗ ਨੂੰ ਚਲਾਉਣਾ ਹੈ। ਅੰਦਰ ਵਸ ਭਾਵਕੇ ਤੂੰ ਸੋਚਿਆ ਕਰ, ਤੇਰੇ ਅੰਦਰ ਅੰਤਰ ਵਾਰਤਾਲਾਪ ਚੱਲਦੀ ਰਹਿਣੀ ਚਾਹੀਦੀ ਹੈ, ਡਿਸਕਸ਼ਨ ਚੱਲਦੀ ਰਹਿਣੀ ਚਾਹੀਦੀ ਹੈ, ਅਟਰਨਲ ਅੰਦਰ ਹਰੇਕ ਚੀਜ਼ ਨੂੰ ਸੋਚਿਆ ਕਰ, ਵਿਚਾਰਿਆ ਕਰ। ਹਾਂਜੀ,
ਐਸਾ ਗਿਆਨ ਜਪੋ ਮਨ ਮੇਰੇ ਹੋ ਬੁਗਰ ਸਾਚੇ ਕੇਰੇ।
ਕਹਿੰਦੇ ਚਾਕਰ ਬਣ ਜਾ, ਤੇ ਚਾਕਰ ਬਣ ਜਾ ਸੱਚੇ ਦਾ, ਤੇ ਤੁਸੀਂ ਜਵਾਬ ਦਿਓ ਜੀ, ਜਿਹੜਾ ਸੱਚਾ ਹੈ ਜਿਹਨੂੰ ਅਸੀਂ ਮੰਨਦੇ ਹਾਂ, ਉਹ ਵਸਦਾ ਕਿੱਥੇ ਹੈ? ਬਾਹਰ ਵਸਦਾ ਕਿ ਕੁਦਰਤ ਦੇ ਵਿੱਚ ਹੀ ਵਸਦਾ? ਬੋਲੋ ਜੀ, ਬਲਿਹਾਰੀ ਕੁਦਰਤ
ਵਸਿਆ,
ਵਸਿਆ ਉਹ ਕੁਦਰਤ ਚ ਹੀ ਵਸਦਾ ਹੈ, ਉਹਦਾ ਚਾਕਰ ਹੋ ਜਾ, ਇਹਨੂੰ ਸਮਝ। ਜੇ ਰੱਬ ਨੂੰ ਸਮਝਣਾ ਤੇ ਤੁਹਾਨੂੰ ਕੁਦਰਤ ਨੂੰ ਹੀ ਸਮਝਣਾ ਪੈਣਾ ਹੈ, ਪਰਮਾਤਮਾ ਕੁਦਰਤ ਦੇ ਵਿੱਚ ਵਸਿਆ ਗੁਰਬਾਣੀ ਮੰਨਦੀ ਹੈ। ਲੋਕ ਕਹਿੰਦੇ ਸੀ ਇੱਕ ਰੱਬ ਹੈ, ਕਿਤੇ ਦੂਰ ਰਹਿੰਦਾ, ਕਿਤੇ ਵੇਖਦਾ ਸਾਨੂੰ, ਰੱਬ ਹੈ ਕਿਤੇ ਇੱਕ, ਇੱਕ ਰੱਬ ਹੈ। ਭਗਤ ਨਾਮਦੇਵ ਜੀ ਕਹਿੰਦੇ ਨਹੀਂ, ਸਭ ਗੋਬਿੰਦ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਸਾਰਾ ਕੁਝ ਹੀ ਗੋਬਿੰਦ ਹੀ ਗੋਬਿੰਦ ਹੈ। ਪੂਰੇ ਦਾ ਪੂਰਾ ਮਕਾਨ ਹੈ, ਅੱਧਾ ਧਰਤੀ ਦੇ ਵਿੱਚ ਹੈ, ਨੀ ਉਹਦੀ ਧਰਤੀ ਦੇ ਵਿੱਚ ਹੈ, ਅੱਧਾ ਬਾਹਰ ਹੈ, ਪਰ ਹੈ ਸਾਰੇ ਦਾ ਸਾਰਾ ਇੱਕ ਮਕਾਨ, ਇੱਕ ਮਕਾਨ ਹੈ। ਧਿਆਨ ਨਾਲ ਸੁਣੋ, ਇੱਕ ਹੀ ਮਕਾਨ ਹੈ, ਜਿਹੜਾ ਦਿਸਦਾ ਅਣਦਿਸਦਾ ਇੱਕੋ ਹੀ ਹੈ ਪਰਮਾਤਮਾ, ਜਿਹੜਾ ਸਾਹਮਣੇ ਵੀ ਨਜ਼ਰ ਆ ਰਿਹਾ ਸਰਗੁਣ ਨਿਰਗੁਣ ਇੱਕੋ ਹੀ ਹੈ। ਨਿਰਗੁਣ ਆਪ ਸਰਗੁਣ ਪੀਓਹੀ ਕਲਾ ਧਾਰ ਜਿਨ ਸਗਲੀ ਮੋਹੀ। ਇੱਕੋ ਹੀ ਹੈ, ਦੋ ਕੋਈ ਨਹੀਂ। ਗੁਰੂ ਸਾਹਿਬ ਨੇ ਰੱਬ ਕਹਿ ਕੇ ਸਾਡੇ ਵਿੱਚ ਰੱਬ ਦੱਸਿਆ ਤੇ ਇਸ਼ਾਰਾ ਇਹ ਕੀਤਾ। ਹੁਣ ਸਾਡੇ ਇੱਕ ਹੋਰ ਪੰਗਾ ਪੈ ਗਿਆ। ਸਾਡੇ ਪਤਾ ਕੀ ਸਮਝਾਇਆ ਜਾਂਦਾ ਹੈ, ਰੱਬ ਬਾਹਰ ਨਹੀਂ ਤੇਰੇ ਅੰਦਰ ਵੱਸਦਾ ਹੈ। ਸਮਝ ਲਿਓ ਗੱਲ, ਜਦੋਂ ਕਿਹਾ ਜਾਂਦਾ ਵੀ ਰੱਬ ਤੇਰੇ ਅੰਦਰ ਵੱਸਦਾ ਹੈ, ਜਿਵੇਂ ਮੇਰੇ ਤੋਂ ਪਹਿਲਾਂ ਧਾਰਨਾ ਸੁਣਦੇ ਸੀ ਵੀ ਬਾਹਰ ਕਿਉਂ ਲੱਭਦਾ ਫਿਰਦਾ, ਰੱਬ ਤੇਰੇ ਅੰਦਰ ਵੱਸਦਾ। ਹੁਣ ਜਦੋਂ ਅੰਦਰ ਵੱਸਦਾ, ਫਿਰ ਸਾਡੇ ਵਾਲੇ ਬੰਦਿਆਂ ਨੇ ਪੁੱਛਿਆ ਵੀ ਅੰਦਰ ਵਾਲਾ ਰੱਬ ਫਿਰ ਕਿਵੇਂ ਲੱਭੀਦਾ। ਫਿਰ ਅਗਲਾ ਸਵਾਲ ਹੋ ਗਿਆ ਵੀ ਬਾਹਰ ਤੇ ਰੱਬ ਅੰਦਰ ਹੈ, ਅੱਛਾ ਫਿਰ ਅੰਦਰ ਵਾਲਾ ਕਿਵੇਂ ਲੱਭੀਦਾ। ਜਦੋਂ ਅੰਦਰ ਵਾਲਾ ਰੱਬ ਲੱਭਣ ਦੀ ਗੱਲ ਹੋਈ, ਫਿਰ ਸਾਡੇ ਵਾਲਿਆਂ ਨੇ ਤਰੀਕੇ ਦੱਸਣੇ ਸ਼ੁਰੂ ਕਰਤੇ ਵੀ ਏਦਾਂ ਬੈਠੀ ਏਦਾਂ ਨਾਮ ਜਪੋ, ਏਦਾਂ ਕਰੋ, ਫਿਰ ਅੰਦਰ ਵਾਲਾ ਰੱਬ ਹੈ ਜਿਹੜਾ ਉਹਦਾ ਪਤਾ ਲੱਗ ਜਾਂਦਾ। ਅਸਲ ਵਿੱਚ ਤੇਰੇ ਅੰਦਰ ਵਸਣ ਦਾ ਮਤਲਬ ਹੈ ਤੂੰ ਉਹਦਾ ਹਿੱਸਾ ਹੈ, ਤੂੰ ਉਹਦਾ ਪਾਰਟ ਹੈ। ਲੱਭਣਾ ਲੁੱਭਣਾ ਕੁਛ ਨਹੀਂ, ਆਪਣੇ ਆਪ ਨੂੰ ਲੱਭ, ਤੇਰੀ ਯੋਗਤਾ ਕੀ ਹੈ। ਰੱਬ ਲੱਭਣ ਦਾ ਮਤਲਬ ਕੀ ਹੈ, ਹੁਣ ਪੱਤਾ ਦਰਖਤ ਦਾ ਹਿੱਸਾ ਹੈ, ਪੱਤਾ ਆਪਣੇ ਆਪ ਨੂੰ ਲੱਭ ਲਵੇ ਤੇ ਪੱਤੇ ਦੇ ਵਿੱਚ ਹੀ ਦਰਖਤ ਹੈ ਤੇ ਦਰਖਤ ਦੇ ਵਿੱਚ ਹੀ ਪੱਤਾ। ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਹੇ, ਮੰਦਾ ਕਿਸ ਨੂੰ ਆਖੀਏ ਜਾਂ ਤਿਸ ਬਿਨ ਕੋਈ ਨਾਹੇ। ਉਹ ਬੰਦਾ ਪਰਮਾਤਮਾ ਦਾ ਹੀ ਰੂਪ ਹੈ, ਆਪਣੇ ਆਪ ਨੂੰ ਪਛਾਣ ਮਨ, ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਤੂੰ ਆਪਣੇ ਆਪ ਨੂੰ ਖੋਜ, ਰੱਬ ਨਹੀਂ ਕੋਈ ਵੱਖਰਾ, ਆਪਣੇ ਆਪ ਨੂੰ ਲੱਭ, ਤੂੰ ਉਹਦੀ ਅੰਸ਼ ਹੈ। ਵੀਰੋ ਇੱਕ ਵਾਵ ਰੋਲਾ ਆਉਂਦਾ ਨਾ, ਜਿੱਦਾਂ ਇੱਧਰ ਸੁਣ, ਵਾਵ ਰੋਲਾ ਹੁੰਦਾ ਏਦਾਂ ਘੁੰਮੀ ਜਾਂਦਾ। ਬਸ ਇਹ ਕਹਿ ਵੀ ਇੱਕ ਐਨਰਜੀ ਹੈ ਜਿਹੜੀ ਏਦਾਂ ਘੁੰਮ ਰਹੀ ਹੈ। ਸਾਰੇ ਬ੍ਰਹਿਮੰਡ ਉਹਦੇ ਵਿੱਚ ਨੇ, ਚੰਦਰਮਾ ਉਹਦੇ ਵਿੱਚ ਨੇ, ਸਾਰੀਆਂ ਧਰਤੀਆਂ ਜਿੰਨੇ ਗ੍ਰਹਿ ਹੈ ਸਾਰਾ ਕੁਛ ਇੱਕੋ ਹੀ ਹੈ। ਇਹ ਘੁੰਮ ਰਿਹਾ ਵਾਵ ਰੋਲੇ ਵਾਂਗੂ, ਬਸ ਉਹਦੇ ਵਿੱਚ ਬਰੀਕ ਜਿਹਾ ਤੂੰ ਵੀ ਇੱਕ ਕਣ ਹੈ ਵਿੱਚੇ ਹੀ। ਜੇ ਉਹਨੂੰ ਕਹਿਣਾ ਹੋਵੇ ਇੱਕ, ਇੱਕੋ ਹੀ ਹੈ, ਹੋਰ ਨਹੀਂ ਕੁਛ, ਹੋਰ ਕੋਈ ਰੱਬ ਨਹੀਂ। ਗੁਰਬਾਣੀ ਨੇ ਕਿਹਾ ਪਰਮਾਤਮਾ ਤੇਰੇ ਵਿੱਚ ਹੀ ਹੈ, ਆਪਣੇ ਆਪ ਨੂੰ ਪਛਾਣ ਕੇ ਤੇ ਆਪਣੇ ਫਰਜ਼ ਨਿਭਾਉਣੇ ਸ਼ੁਰੂ ਕਰ, ਆਪਣੀ ਜ਼ਿੰਮੇਵਾਰੀ ਸਮਝ, ਆਪਣੀ ਡਿਊਟੀ ਕਰਨੀ ਸ਼ੁਰੂ ਕਰ। ਰੱਬ ਨਾ ਲੱਭ, ਆਪਣੇ ਆਪ ਨੂੰ ਲੱਭ, ਤੂੰ ਕੀ ਕਰਨ ਜੋਗਾ, ਤੂੰ ਕੀ ਕਰ ਸਕਦਾ। ਜਾਣ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਆਪਣੇ ਆਪ ਨੂੰ ਪਛਾਣਨਾ ਹੈ। ਜਿਹੜਾ ਖੋਜੇਗਾ ਪਾਏਗਾ, ਪਰ ਜੋ ਬ੍ਰਹਿਮੰਡੇ ਸੋਈ ਪਿੰਡੇ ਉਹ ਸਾਡੇ ਵਿੱਚ ਹੈ। ਬਾਹਰ ਲੱਭਣ ਤੁਰ ਪਏ, ਬਾਹਰ ਲੱਭਣ ਤੋਂ ਬਾਅਦ ਫਿਰ ਗੱਲ ਚੱਲ ਪਈ ਕਿ ਅੰਦਰ ਹੈ, ਫਿਰ ਅੰਦਰ ਨੂੰ ਲੱਭਣ ਤੁਰ ਪਏ, ਅੱਖਾਂ ਬੰਦ ਕਰ ਕਰਕੇ ਜ਼ੋਰ ਲਾ ਲਿਆ। ਲੱਭਣਾ ਕੀ ਸੀ, ਆਪਣੇ ਆਪ ਨੂੰ ਵੇਖ ਲੈ, ਤੂੰ ਹੀ ਉਹਦਾ ਰੂਪ ਹੈ, ਤੂੰ ਪਰਮਾਤਮਾ ਦੀ ਅੰਸ਼ ਹੈ। ਕਹੋ ਕਬੀਰ ਇਹ ਰਾਮ ਕੀ ਅੰਸ਼। ਪਰ ਹੁਣ ਇੱਧਰ ਵਾਲੇ ਪਾਸੇ ਮੂੰਹ ਕਿੱਧਰ ਕੌਣ ਕਰੇ, ਸਾਰੇ ਲੋਕੀ ਬਾਹਰ ਨੂੰ ਰੱਬ ਲੱਭਦੇ ਸੀ। ਗੁਰੂ ਸਾਹਿਬ ਨੇ ਕਿਹਾ ਆਪਣੇ ਆਪ ਨੂੰ ਵੇਖ, ਪਛਾਣ, ਤੂੰ ਉਹਦੀ ਅੰਸ਼ ਹੈ, ਆਪਣੇ ਆਪ ਨੂੰ ਵੇਖ। ਹੁਣ ਕੀਤਾ ਕੀ ਜਾਵੇ, ਮਤਲਬ ਆਪਣੀ ਡਿਊਟੀ ਸਮਝ। ਇੱਕ ਪਰਿਵਾਰ ਹੈ, ਉਸ ਪਰਿਵਾਰ ਦਾ ਬਹੁਤ ਵੱਡਾ ਇੱਕ ਪਰਿਵਾਰ, ਉਹ ਟੀਮ ਹੈ ਇੱਕ, ਜਿਹਦੇ ਵਿੱਚ ਬੜੇ ਰੁੱਖ ਮਨੁੱਖ ਆਉਂਦੇ ਹੈ, ਦਰਖਤ ਆਉਂਦੇ ਹੈ, ਪੰਛੀ ਆਉਂਦੇ ਹੈ, ਕੀੜੇ ਮਕੌੜੇ ਆਉਂਦੇ ਹੈ, ਇੱਕ ਬਹੁਤ ਵੱਡਾ ਪਰਿਵਾਰ ਹੈ। ਤੂੰ ਉਹਦੇ ਵਿੱਚ ਨਿੱਕਾ ਜਿਹਾ ਜੀਵ ਹੈ ਇੱਕ, ਤੇ ਮੈਂ ਕਰਾਂ ਕੀ, ਬਸ ਸਾਰੇ ਆਪਣੀਆਂ ਆਪਣੀਆਂ ਡਿਊਟੀਆਂ ਕਰਦੇ ਹੈ, ਤੂੰ ਆਪਣੀ ਡਿਊਟੀ ਕਰ, ਸ਼ਾਂਤ ਹੋ ਜਾਏ। ਦਰਖਤ ਆਪਣਾ ਕੰਮ ਕਰ ਰਹੇ ਹੈ, ਸੂਰਜ ਆਪਣਾ ਕੰਮ ਕਰਦਾ ਹੈ, ਕੀੜੇ ਮਕੌੜੇ ਆਪਣੀਆਂ ਡਿਊਟੀਆਂ ਕਰਦੇ ਹੈ, ਤੂੰ ਆਪਣੀ ਫਰਜ਼ ਪਛਾਣਨੇ ਸ਼ੁਰੂ ਕਰਦੇ, ਫਿਰ ਸ਼ਾਂਤ ਹੋ ਜਾਏ। 100% ਹਾਜ਼ਰ ਹੋਇਆ ਕਰ, ਜਿਹੜਾ ਕੰਮ ਕਰਦਾ ਉਹਦੇ ਵਿੱਚ 100% ਖੁੱਭਿਆ ਕਰ, ਆਪਣੀ ਜਾਨ ਲਾ ਦਿਆ ਕਰ, ਬਚਾ ਕੇ ਨਾ ਰੱਖਿਆ ਕਰ ਕੁਛ ਵੀ। ਦੇਖੋ ਨਾ, ਸੁਣੋ, ਜਦੋਂ ਆਪਾਂ ਏਦਾਂ ਦੀ ਗੱਲ ਸਟਾਰਟ ਕਰ ਲੈਂਦੇ ਹਾਂ, ਫਿਰ ਇਕਾਗਰਤਾ ਹਿੱਲਣ ਲੱਗ ਜਾਂਦੀ ਹੈ, ਪਰ ਏਦਾਂ ਥੋੜੀਆਂ ਸੌਖੀਆਂ ਸਮਝ ਆ ਜਾਂਦੀਆਂ। ਧਿਆਨ ਨਾਲ ਸੁਣਿਓ, ਜਿੱਥੇ ਤੁਸੀਂ 100% ਹਾਜ਼ਰ ਹੋਣ ਲੱਗ ਜਾਓਗੇ ਨਾ ਪਿਆਰੇ ਜ਼ਿੰਦਗੀ, ਉੱਥੇ ਸਵਾਦ ਆਉਣਾ ਸ਼ੁਰੂ ਹੋ ਜਾਏਗਾ, ਐਕਸਾਈਟਮੈਂਟ ਰਹਿੰਦੀ, ਐਕਸਾਈਟਮੈਂਟ ਰਹੇਗੀ ਜ਼ਿੰਦਗੀ ਵਿੱਚ, ਹਰ ਹਰ ਜਗ੍ਹਾ, ਹਰ ਥਾਂ, ਹਰ ਪਲ ਜਿਹੜਾ ਕੰਮ ਕਰਨਾ 100% ਵਿੱਚ ਵੜ ਕੇ ਕਰਨਾ, ਆਪਣੇ ਆਪ ਨੂੰ ਖੋਲ। ਹੁਣ ਫੁੱਲ ਹੈ, ਉਹ ਆਪਣੇ ਆਪ ਨੂੰ ਖੋਲ ਦਿੰਦਾ, ਪ੍ਰਗਟ ਕਰ ਦਿੰਦਾ, ਆਪਣੀ ਮਹਿਕ ਹਵਾ ਵਿੱਚ ਖਿਲਾਰ ਦਿੰਦਾ, ਪਰ ਜੇ ਉਹ ਕੁਝ ਨਾ ਕੁਝ ਬਚਾ ਕੇ ਰੱਖ ਲਵੇ, ਉਹ 100% ਖਿੜਦਾ, ਜਿੰਨਾ ਖਿੜ ਸਕਦਾ ਜ਼ੋਰ ਲਾ ਕੇ ਖਿੜਦਾ, ਤੇ ਖਿੜਨ ਤੋਂ ਬਾਅਦ ਕੀ ਹੁੰਦਾ ਭਲਾ, ਮੁਰਝਾ ਜਾਂਦਾ, ਖਤਮ ਹੋ ਜਾਂਦਾ। ਤੇ ਜੇ ਫੁੱਲ ਇਹੀ ਸੋਚੀ ਜਾਏ, ਮੁਰਝਾ ਜਾਂਗੇ, ਖਤਮ ਹੋ ਜਾਂਗੇ, ਮੈਂ 100% ਕਿਉਂ ਖੁੱਲਾਂ, ਤੇ ਫਿਰ ਫੁੱਲ ਦਾ ਹੋਣਾ ਕਾਹਦਾ ਹੋਣਾ ਹੋਇਆ, ਉਹਦੀ ਕਦਰ ਕੀ ਪੈਣੀ ਹੈ? ਜੇ ਕੋਈ ਫਲ ਲੱਗਦਾ ਹੈ ਉਹ ਪੱਕਦਾ ਹੈ, ਉਹ ਸੋਚੇ ਮੈਂ ਜੇ ਪੱਕ ਗਿਆ ਮੈਨੂੰ ਫਿਰ ਖਾ ਜਾਣਗੇ, ਉਹ ਭਾਈ ਤੇਰਾ ਪੱਕਣਾ ਹੀ ਤੇਰਾ ਹੋਣਾ ਹੈ, ਤੇਰੀ ਕਦਰ ਹੀ ਨੀ ਕੋਈ। ਜਿਵੇਂ ਉਹ 100% ਜਦੋਂ ਪੱਕਿਆ ਹੋਵੇ ਨਾ ਬਾਅਦ ਫੇਰ ਦਿੰਦਾ ਹੈ। ਆਪਾਂ ਖਰੀਦ ਕੇ ਜਦੋਂ ਖਾਂਦੇ ਹਾਂ ਤੇ ਆਪਾਂ ਕਹਿੰਦੇ ਹਾਂ ਆਹ ਕੱਚਾ ਹੈ, ਤੇ ਜਦੋਂ ਪੂਰਾ ਰਸੇ ਦਾ ਭਰਿਆ ਹੋਵੇ, ਚਾਹੇ ਕੋਈ ਚੀਕੂ ਤੋੜ ਕੇ ਖਾ ਲਓ, ਚਾਹੇ ਕੇਲੇ ਖਾ ਲਓ, ਚਾਹੇ ਸੇਬ ਖਾਓ, ਜਦੋਂ ਪੂਰਾ ਰਸ ਦਾ ਭਰਿਆ ਹੋਵੇ ਫਿਰ ਬੰਦਾ ਕਹਿੰਦਾ ਹੁਣ ਆਇਆ ਨਜ਼ਾਰਾ ਮੁੱਲ ਮੁੜ, ਕਿਉਂਕਿ 100% ਹੈ ਉਹ। ਕੁਦਰਤ ਦੇ ਵਿੱਚ ਹਰੇਕ ਚੀਜ਼ ਇੱਕ ਤੋਂ ਇੱਕ ਹੈ। ਤੂੰ ਨਾ ਆਪਣੇ ਆਪ ਨੂੰ ਪਛਾਣ ਕੇ 100% ਹੋ, ਸਵਾਦ ਵੇਖੀ ਕਿੰਨਾ ਆਉਂਦਾ। ਵੇਖੋ ਮੇਰੀ ਭੈਣ ਕੋਈ ਸਬਜ਼ੀ ਬਣਾਏ, ਸਬਜ਼ੀ ਬਣਾਵੇ ਕੋਈ, ਤੇ 100% ਵਿੱਚ ਖੁੱਭ ਕੇ ਆਪਣਾ ਸਾਰਾ ਜ਼ੋਰ ਲਾਏ। ਹੁਣ ਪਤਾ ਕੀ ਸੋਚੇ ਵੀ ਕਈ ਸਾਰਾ ਜ਼ੋਰ ਤੇ ਜਿੱਦਣ ਰਿਸ਼ਤੇਦਾਰ ਆਉਣਗੇ ਉਦਣ ਹੀ ਲਾਵਾਂ, ਉਦਣ ਸਬਜ਼ੀ ਵਧੀਆ ਬਣੇਗੀ, ਉਦਣ ਮਸਾਲੇ ਸਪੈਸ਼ਲ ਪੈਣਗੇ, ਉਦਣ ਤੜਕੇ ਵਧੀਆ ਲੱਗਣਗੇ। ਉਦਾਂ 100% ਨਹੀਂ 20% ਨਾਲ ਹੀ ਸਰ ਸੁਰ ਜਾਂਦਾ। ਹੈ ਕੋਈ ਰਸ, ਹੈ ਕੋਈ ਸਵਾਦ। ਜਦੋਂ ਨਾ ਬੰਦੇ ਨੇ ਜ਼ਿੰਦਗੀ ਦੇ ਵਿੱਚ ਅੱਗੇ ਲੱਗਣਾ ਹੈ, ਉਹ ਬਸ ਬਚਾ ਕੇ ਨਾ ਕੁਛ ਰੱਖੇ, ਬਚਾ ਕੇ ਕੁਛ ਨਾ ਰੱਖੇ, ਜਿਹੜੇ ਵੀ ਕੰਮ ਚ ਪੈ ਗਏ ਫਿਰ 100% ਕਰੇ, ਮਤਲਬ 100% ਹਾਜ਼ਰ ਹੋ ਕੇ ਕਰੇ ਤੇ ਸਵਾਦ ਆਏ। ਮੰਨ ਲਓ ਮੈਂ ਕੀਰਤਨ ਕਰਦਾ ਤੇ ਮੈਨੂੰ ਕੀਰਤਨ ਦੇ ਵਿੱਚ ਐ ਲੱਗੇ ਵੀ ਹੁਣ ਆਹੀ ਸਵਾਦ ਹੈ, ਜੇ ਵਿਚਾਰ ਕਰਨ ਲੱਗੀ ਐ ਲੱਗੇ ਵੀ ਆਹੀ ਵਧੀਆ, ਉਹਦੇ ਚ ਵੀ 100%। ਬੰਦਾ ਢੋਲਕ ਵਜਾਉਣ ਲੱਗੇ 100% ਆਪਣਾ ਵਧੀਆ ਕਰੇ, ਪਿੱਛੇ ਬੋਲਣ ਵਾਲਾ ਉਹ 100% ਵਧੀਆ ਕਰੇ। ਤੁਸੀਂ ਨੋਟ ਕਰਕੇ ਵੇਖਿਓ, ਤੁਹਾਨੂੰ ਆ ਟੀਮ ਤਾਂ ਵਧੀਆ ਲੱਗੂ ਜੇ ਸਾਰੇ ਇੱਕ ਤੋਂ ਇੱਕ ਆਪਣਾ ਬੈਸਟ ਕਰਨ, ਜਿੰਨਾ ਜ਼ੋਰ ਲੱਗਦਾ ਬਚਾ ਕੇ ਨਾ ਰੱਖਣ ਤਾਂ ਸਵਾਦ ਆਏਗਾ ਨਾ। ਸੋਚੋ ਨਾ ਪਿਆਰਿਓ ਵੀ ਮੰਨ ਲਓ ਮੈਂ ਵੀ ਆਖਾਂ, ਆ ਮੇਰੇ ਪਿੱਛੇ ਵਾਲਾ ਕਵੇ ਆਹ ਗਰਾਰੀ ਜੀ ਬਚਾ ਕੇ ਰੱਖਣੀ ਹੈ, ਇਹ ਇੱਥੇ ਨੀ ਅਗਲੇ ਦਾ ਦੁਆਨ ਤੇ ਬੋਲਾਂ, ਫਿਰ 100% ਲਾ ਦੇਵੇ, ਪੂਰੇ ਦਾ ਪੂਰਾ ਜ਼ੋਰ ਲਾਏ, ਜਿੰਨਾ ਬੰਦਾ ਕਰ ਸਕਦਾ ਕਰੇ, ਆਪਣਾ ਬੈਸਟ ਕਰੇ। ਅੱਛਾ ਜਿੰਨਾ ਤੁਸੀਂ ਪੂਰਾ ਸਵਾਦ ਨਾਲ ਕਰਦੇ ਆ ਉਹ ਕੰਮ ਫਿਰ ਬੜਾ ਵਧੀਆ ਹੁੰਦਾ, ਪਰਫੈਕਟ। ਬਸ ਜਦੋਂ ਤੁਸੀਂ ਆਪਾਂ ਸਾਰੇ ਆਪਣੀ ਤਾਕਤ ਨੂੰ ਪਛਾਣ ਕੇ, ਆਪਣੇ ਆਪ ਨੂੰ ਪਛਾਣ ਕੇ, ਮੈਂ ਰੱਬ ਦਾ ਹਿੱਸਾ, ਮੈਂ ਰੱਬ ਦਾ ਪਾਰਟ ਹਾਂ, ਮੈਂ ਇੱਕ ਵੱਡੇ ਪਰਿਵਾਰ ਦਾ ਮੈਂਬਰ ਹਾਂ, ਤੇ ਮੈਂ ਆਪਣਾ 100% ਆਪਣੀ ਜ਼ਿੰਦਗੀ ਦੇ ਵਿੱਚ ਕਰਨਾ ਹੈ, ਵਧੀਆ ਕਰਨਾ ਹੈ, ਤੇ ਫਿਰ ਤੁਸੀਂ ਇਹ ਵੇਖਿਓ ਜ਼ਿੰਦਗੀ ਇੱਕ ਹੈ। ਸੁਣੋ ਧਿਆਨ ਨਾਲ, ਜ਼ਿੰਦਗੀ ਇੱਕ ਹੈ, ਇੱਕ ਜ਼ਿੰਦਗੀ ਦੇ ਵਿੱਚ ਕਈ ਜ਼ਿੰਦਗੀਆਂ ਜੀ ਜਾਓਗੇ, ਇੱਕ ਜ਼ਿੰਦਗੀ ਦੇ ਵਿੱਚ ਕਈ ਜ਼ਿੰਦਗੀਆਂ ਜੀ ਜਾਓਗੇ, ਤੇ ਝੰਡ ਕਿਤੇ ਵੀ ਨਹੀਂ ਕਰਨਾ, ਮਰਿਆ ਹੀ ਰਹਿਣਾ ਹੈ, ਮਰਨ ਤੋਂ ਪਹਿਲਾਂ ਕਈ ਵਾਰੀ ਮਰ ਜਾਏਗਾ, ਕਈ ਮੌਤਾਂ ਮਰੇਗਾ ਇੱਕ ਜ਼ਿੰਦਗੀ ਚ, ਜੇ 100% ਖੁੱਭ ਕੇ ਨਾ ਕੰਮ ਕਰਨ ਦੀ ਆਦਤ ਪਈ, ਜੇ ਢਿੱਲੇ ਢਿੱਲੇ ਕਰਦਾ ਰਿਹਾ ਸਾਰੇ ਕੰਮ, ਕੱਚੇ ਅਧੂਰੇ ਕੰਮ ਕਰਦਾ ਰਿਹਾ, ਫੇਰ ਜੇ ਸਬਜ਼ੀ ਬਣਾਉਂਦਾ ਸੀ ਤੂੰ ਉੱਥੇ ਵੀ 100% ਪੂਰਾ ਨਹੀਂ ਸੀ, ਜਦੋਂ ਟਰੈਕਟਰ ਚਲਾਉਂਦਾ ਸੀ ਉੱਥੇ ਵੀ 100% ਪੂਰਾ ਨਹੀਂ ਸੀ, ਜਦੋਂ ਕੰਮ ਕਰਦਾ ਸੀ ਉੱਥੇ ਵੀ ਨਿਕੰਮਾ ਸੀ, ਬਸ ਫਿਰ ਤੋਂ ਪਹਿਲਾਂ ਕਈ ਮੌਤਾਂ ਮਰਾਂਗੇ, ਕਈ ਮੌਤਾਂ, ਪਰ ਆਪਣੀ ਜ਼ਿੰਦਗੀ ਵਿੱਚ ਐਕਸਾਈਟਮੈਂਟ, ਚਾਅ ਹਰ ਕੰਮ ਦੇ ਪ੍ਰਤੀ ਏਦਾਂ ਪੈਦਾ ਕਰਕੇ ਰੱਖੀਏ ਵੀ ਆਹ ਕਰਨਾ ਹੈ। ਤੁਸੀਂ ਨਾ ਸ਼ਰਾਬੀਆਂ ਨੂੰ ਵੇਖਿਆ, ਮੈਂ ਆਪਣੀ ਜ਼ਿੰਦਗੀ ਦੇ ਵਿੱਚ ਸ਼ਰਾਬ ਨਹੀਂ ਪੀਤੀ, ਕੋਈ ਵੀ ਨਸ਼ਾ ਨਹੀਂ, ਪਰ ਮੈਂ ਪੀਂਦੇ ਵੇਖੇ ਆ ਬੰਦੇ, ਸ਼ਰਾਬਾਂ ਪੀਣ ਵਾਲੇ ਵੇਖੇ ਆ। ਹੁਣ ਜਿਹੜੇ ਬੰਦੇ ਸ਼ਰਾਬ ਪੀਣ ਵਾਲੇ ਹੁੰਦੇ ਆ, ਕਈਆਂ ਨੂੰ ਆਪਣੇ ਯਾਰ ਬੇਲੀ ਬਚਪਨ ਦੇ ਯਾਦ ਹੈ, ਭਲਾ ਯਾਦ ਕੀ ਹੈ ਵੀ ਇਕੱਠੇ ਪੜ੍ਹਦੇ ਹੁੰਦੇ ਸੀ, ਇੰਨਾ ਕਲਾਸ ਚ ਬੈਠ, ਉਹ ਚੀਜ਼ਾਂ ਨਹੀਂ ਯਾਦ ਹੁੰਦੀਆਂ।
ਕੀ ਹੁੰਦਾ ਸੁਣੋ,
ਜਿਹੜੇ ਪਲ ਬੰਦੇ ਨੇ ਬੜਾ ਐਕਸਾਈਟਮੈਂਟ ਵਿੱਚ ਲੰਘਾਏ, ਕਈ ਵਾਰੀ ਦੋਸਤ ਇਕੱਠੇ ਹੁੰਦੇ ਕਹਿੰਦੇ ਓਏ ਏਦਾਂ ਨੀ ਕਰਦੇ ਹੁੰਦੇ, ਆ ਵੇਖੋ ਜਦੋਂ ਆ ਬੋਲੀ ਬਦਲ ਜਾਂਦੀ,
ਓਏ ਅੱਜ ਬੋਤਲ ਲੈ ਕੇ ਆਈ,
ਐਕਸਾਈਟਮੈਂਟ। ਇੱਕ ਤੇ ਗੱਲ ਹੈ ਏਦਾਂ ਕਹਿਣੀ, ਇੱਕ ਗੱਲ ਏਦਾਂ ਹੈ ਓਏ ਬੋਤਲ ਬਦਲ ਲਿਆਈਏ ਅੱਜ, ਇੱਕ ਤੇ ਆ ਇਹਦੇ ਚ ਕੋਈ ਐਕਸਾਈਟਮੈਂਟ ਨਹੀਂ
ਕੁਛ,
ਪਰ ਇੱਕ ਐ ਕਹਿੰਦੇ
ਓਏ ਅੱਜ ਲਿਆਈ,
ਸਮਝਦੇ ਨਿੱਕੇ ਹੁੰਦੇ ਜਦੋਂ ਮੈਨੂੰ ਪਤਾ ਹੈ
ਓਏ VCR ਆਇਆ, ਓਏ
ਐ ਹੁੰਦਾ, ਇਹ ਕੀ ਹੈ ਭਲਾ ਐਕਸਾਈਟ, ਸਮਝਦਾ। ਸੁਣੋ ਧਿਆਨ ਨਾਲ, ਧਿਆਨ ਨਾਲ ਸੁਣਿਓ, ਜੇ ਨੁਕਤਾ ਕਲਿੱਕ ਕਰਜੇ ਨਾ ਦਿਮਾਗ ਚ, ਗੱਲ ਬਹੁਤ ਸੱਚੀ ਸੋਚਣ ਵਾਲੀ ਗੱਲ, ਧਿਆਨ ਨਾਲ ਵੇਖਿਓ,
ਉਹਦੇ VCR ਆਇਆ ਹੋਵੇ ਚੱਲੀ ਹੋਵੇ,
ਉਹ ਮੁੰਡਿਆਂ ਦਾ ਇਕੱਠੇ ਹੋਣਾ,
ਪੱਛਣਾ
ਐਕਸਾਈਟਮੈਂਟ ਵਿੱਚ, ਏਦਾਂ
ਕਿਆ ਬਾਤ,
ਏਦਾਂ ਨਜ਼ਾਰਾ ਜਿਹਾ ਆਉਣਾ, ਬੰਦੇ ਏਦਾਂ ਬੱਚੇ ਸੀ, ਛੋਟੇ ਸੀ, ਨਿੱਕੇ ਨਿੱਕੇ ਏਦਾਂ ਹੀ ਭੱਜਦੇ ਆ, ਹੁਣ ਉਹ ਪਲ ਨੇ ਜਿਹੜੇ ਹਫਤੇ ਬਾਅਦ ਕਦੇ ਇੱਕ ਦਿਨ ਕਹਿੰਦਾ ਯਾਰ ਬੇਲੀ ਇਕੱਠੇ ਹੋਏ ਪੀਣ ਲੱਗੇ, ਖਾਧਾ ਪੀਤਾ, ਏਦਾਂ ਐਕਸਾਈਟਮੈਂਟ ਆਈ, ਪਰ ਇਹ ਜਿਹੜੀ ਐਕਸਾਈਟਮੈਂਟ ਹੈ ਇਹ ਸਾਰਾ ਦਿਨ ਕਿਉਂ ਨਹੀਂ ਹੋ ਸਕਦਾ? ਜਿਹੜਾ ਐ ਜੇ ਕਦੀ ਕਦੀ, ਹੁਣ ਚਲੋ ਜਿਹੜੇ ਪੀਣ ਵਾਲੇ ਨੇ ਉਹਨਾਂ ਦੀ ਗੱਲ ਛੱਡੋ, ਜਿਹੜੇ ਪੀਂਦੇ ਨੀ,
ਓਏ ਪੀਜ਼ਾ ਖਾ ਕੇ ਆਈਏ,
ਚੱਲੀਏ ਓਏ ਬਰਗਰ ਖਾਣ, ਏਦਾਂ ਕਰ, ਜਿਹੜੇ ਆਪਣੇ ਵਾਲੇ, ਜਿਹੜੇ ਆਪਣੇ ਯਾਰਾਂ ਚ ਯਾਦ ਕਰੋ ਤੁਸੀਂ, ਆਪਣੇ ਮੁੰਡਿਆਂ ਚ ਯਾਦ ਕਰ, ਲੈ ਕੇ ਜਾਓ ਦਿਮਾਗ ਮਾੜਾ ਜਿਹਾ, ਜਿੱਦੇ ਕਿਤੇ ਤੂੰ ਫੋਨ ਕਰਦਾ
ਚੱਲੀ ਹੋਏ
ਏਦਾਂ ਕਰਦਾ, ਜਿਹੜੀ ਇਹ ਚੀਜ਼ ਹੈ
ਇਹ ਭਲਾ ਹਰ ਵੇਲੇ ਹੋ
ਸਕਦੀ ਜੇ ਤੂੰ ਕਰਨੀ ਹਰ ਵੇਲੇ। ਮੈਂ ਤੁਹਾਨੂੰ ਇਹ ਦੱਸਦਾ ਵੀ ਇੱਕ ਜ਼ਿੰਦਗੀ ਚ ਕਈ ਜ਼ਿੰਦਗੀਆਂ ਕਿਵੇਂ ਜਿਉਈ, ਇੱਕ ਮੌਤ ਤੋਂ ਪਹਿਲਾਂ ਕਈ ਵਾਰੀ ਕਿਵੇਂ ਮਰਦਾ ਸਮਾਜ, ਇਹ ਨੁਕਤਾ ਸਮਝਣ ਦੀ ਖੇਚਲ ਕਰੋ, ਇਹਨੂੰ ਪਕੜੋ ਜਰਾ। ਮੈਂ ਕਹਿ ਕੀ ਰਿਹਾ ਫਿਰ ਸੁਣ, ਇਹ ਹਰ ਵੇਲੇ ਕਿਉਂ ਨਹੀਂ ਹੋ ਸਕਦਾ ਯਾਰ? ਮੈਂ ਏਦਾਂ ਦੇ ਬੰਦੇ ਵੇਖੇ ਐ, ਏਦਾਂ ਦੇ ਵੇਖੇ ਐ, ਫੈਮਿਲੀ ਦਾ ਇੱਕ ਬੰਦਾ ਇਹੋ ਜਿਹਾ ਹੈ, ਓਏ ਮੁੰਡਿਓ ਘਰ ਵਾਲੀ ਨੂੰ ਕਹਿੰਦਾ ਬੱਚੇ ਨਿੱਕੇ ਨਿੱਕੇ ਐ, ਓਏ ਚਾਹ ਪੀਏ ਕਰ ਲੈ ਫਿਰ ਬਣਾ ਚਾਹ ਵਧੀਆ ਜੀ ਕੈੜੀ, ਯਾਨੀ ਕਿ ਐਕਸਾਈਟਮੈਂਟ। ਅੱਛਾ ਘਰ ਵਾਲੀ ਨੇ ਚਾਹ ਬਣਾ ਲਈ, ਇਹ ਇਕੱਠੇ ਬਹਿ ਕੇ ਬੜੀ ਐਕਸਾਈਟਮੈਂਟ ਨਾਲ ਚਾਹ ਪੀ, ਇੱਕ ਸਵਾਦ ਲੈ ਕੇ ਫਿਰ ਵੇਖੋ ਰੋਟੀ ਖਾਣ ਲੱਗੇ ਐ, ਪ੍ਰਸ਼ਾਦਾ ਛਕੀ ਹੁਣ ਐ ਕਰੋ, ਉਹ ਬੁਲਾ ਬੁਲਾ, ਉਹ ਅਜੇ ਨੀ ਠਹਿਰ ਦੋ ਮਿੰਟ, ਉਹ ਫਲਾਣਾ ਨੀ ਆਇਆ ਆਪਣਾ ਮੁੰਡਾ ਕਿੱਧਰ ਹੈ, ਉਹਨੂੰ ਕਹੇ ਆ ਜਾ ਛੇਤੀ, ਇਕੱਠੇ ਬਹਿ ਕੇ ਚਾਰੇ ਪੰਜੇ ਜੀ ਬਹਿ ਗਏ, ਲਿਆਓ ਬਈ ਲਿਆਓ ਬਈ ਭੁੱਖ ਬਹੁਤ ਐ ਸਵਾਦ ਜਿਹਾ ਲੈ ਕੇ। ਸੁਣੋ ਇਹ ਜਿਹੜੀ ਐਕਸਾਈਟਮੈਂਟ ਹੈ ਸਾਡੀ ਮਰਗੀ, ਜਦੋਂ ਆਪਾਂ ਨਿੱਕੇ ਨਿੱਕੇ ਸੀ ਸਾਡੇ ਸਾਰਿਆਂ ਚ ਸੀ, ਜਦੋਂ ਕਦੇ ਨਿੱਕੇ ਨਿੱਕੇ ਹੁੰਦੇ ਸੀ ਤੁਸੀਂ ਯਾਦ ਕਰਕੇ ਵੇਖੋ ਵੀ ਜੇ ਕੋਈ ਲੱਕੜ ਦਾ ਟਰੈਕਟਰ ਆਉਂਦਾ ਸੀ, ਬੱਚਾ ਜਿਹੜਾ ਹੁੰਦਾ, ਬੱਚਾ ਕਿੱਦਾਂ ਹੁੰਦਾ, ਨਿੱਕਾ ਜਿਹਾ ਨਿਆਣਾ ਹੁੰਦਾ, ਤੁਸੀਂ ਨਿੱਕੇ ਜੇ ਬੱਚੇ ਨੂੰ ਉਹਨੂੰ 10 ਰੁਪਏ ਦਾ ਖਿਡੌਣਾ ਲਿਆ ਕੇ ਦਿਓ, ਐਕਸਾਈਟਮੈਂਟ ਵੇਖਿਓ। ਤੇ ਸਾਨੂੰ 10 ਲੱਖ ਦਾ ਕੋਈ ਚੀਜ਼ ਸਾਡੇ ਘਰੇ ਆ ਜਾਏ, ਬਸ ਮਰਿਆ ਵਾਂਗੂ ਖਤਮ ਸਾਰਾ, ਕੀ ਹੈ ਚੱਲ ਛੱਡ ਪਰੇ ਆ ਗਈ, ਕੋਈ ਹੈ ਹੀ ਨੀ ਅੰਦਰ ਚੀਜ਼ ਅੰਦਰ ਜਿਹੜੀ ਉਹ ਹੋਣੀ ਚਾਹੀਦੀ ਹੈ ਹੀ। ਹੁਣ ਆਪਣਾ ਬਚਪਨ ਯਾਦ ਤੇ ਕਰੋ, ਜਿੱਦਣ ਕਦੇ ਮਾਮਾ ਆਉਂਦਾ ਸੀ ਕਦੇ ਕੇਲਿਆਂ ਦੀ ਦਰਜਣ ਲਿਆਉਂਦਾ ਸੀ, ਏਦਾਂ ਹੀ ਹੁੰਦਾ ਹੁੰਦਾ ਨਾ, ਹਰ ਮਾਮੇ ਕੋਈ ਮਾਮਾ ਆਇਆ, ਕੋਈ ਭੂਆ ਫੁੱਫੜ ਆਇਆ, ਉਹ ਆਉਂਦਾ ਹੋਇਆ ਸੇਬ ਲੈ ਆਇਆ ਕੇਲੇ ਲੈ ਆਇਆ, ਉਦੋਂ ਕਿਵੇਂ ਕਰਦੇ ਸੀ, ਪਕੌੜੇ ਹੋਏ ਤੇ ਹੁਣ ਦਰਜਣਾ ਘਰੇ ਹੀ ਪਈਆਂ ਹੁੰਦੀਆਂ, ਬੰਦਾ ਵੇਖਦਾ ਹੀ ਨਹੀਂ ਛੱਡ ਪਰੇ। ਐਕਸਾਈਟਮੈਂਟ ਮਰਗੀ, ਜ਼ਿੰਦਗੀ ਮਰਗੀ, ਇਹਨੂੰ ਜ਼ਿੰਦਗੀ ਨਹੀਂ ਕਹਿੰਦੇ ਜੋ ਅਸੀਂ ਜਿਉਂ ਰਹੇ ਹਾਂ, ਐਕਸਾਈਟਮੈਂਟ ਨਹੀਂ ਰਹੀ, ਸਵਾਦ ਨਹੀਂ ਕਹਿੰਦੇ ਇਹਨੂੰ। ਤੇ ਜਿਹੜੇ ਬੰਦੇ ਨੇ ਨਾ ਜਿਵੇਂ ਉਹ ਬੋਤਲ ਵੇਲੇ ਕਹਿੰਦਾ ਲਿਆਈਏ ਅੱਜ, ਓਏ ਉਹ ਸਵਾਦ ਹੈ ਨਾ ਤੇਰੇ ਕੰਮ ਚ ਵੀ, ਓਏ 8 ਘੰਟੇ ਨਾ ਹੁਣ ਕਰਨਾ ਹੈ ਯਾਰ, ਦੇਖਦੇ ਆ ਨਜ਼ਾਰਾ ਜਿਹਾ ਉਹ ਐ ਹੈ। ਹੁਣ ਮੈਂ ਕੱਲ ਪੁੱਛਦਾ ਸੀ ਕਿੰਨਾ ਟਾਈਮ ਲੱਗੂ, ਇੱਕ ਕਹਿੰਦਾ 2.5 ਘੰਟੇ ਤਾਂ ਲੱਗਦੇ ਆ, 2.5 ਲੱਗਣ, ਇੱਕ ਕਹਿੰਦਾ ਇੱਦਾਂ, ਇੱਕ ਨੇ ਇੱਦਾਂ ਗਿਆ, ਦੂਜੇ ਨੇ ਜਿਹਦੇ ਚ ਸ਼ੌਂਕ ਹੈ ਗੱਡੀ ਚਲਾਉਣ ਦਾ ਕੰਮ ਕਰਨ ਦਾ, ਉਹਨੂੰ ਮੈਂ ਪੁੱਛਿਆ ਫੋਨ ਕਰਕੇ ਮੈਂ ਕਿੰਨਾ ਕੁ ਟਾਈਮ ਲੱਗੂ, 2.5 ਘੰਟੇ ਲੱਗਣੇ ਆ, ਗਏ
ਕਿੰਨਾ ਫਰਕ ਹੈ ਇਸ ਚੀਜ਼,
ਇੱਕ ਕਹਿੰਦਾ 2.5 ਘੰਟੇ ਲੱਗਣਗੇ ਗੱਲ ਹੀ ਨਹੀਂ, ਇੱਕ ਕਹਿੰਦਾ 2.5 ਤਾਂ ਲੱਗਣਗੇ, 2.5 ਆਉਣ, 2.5 ਜਾਣ, 2.5 ਉੱਥੇ, ਘੰਟਾ ਮੁੜ ਕੇ ਅਰਦਾਸ ਹੁਕਮਨਾਮਾ ਰੋਟੀ ਖਾਂਦਿਆਂ ਕਰਦਿਆਂ ਨੂੰ ਉਹ ਵੱਜੀ ਜਾ ਉਧਰ ਫਿਟੇ ਮੂੰਹ ਤੇ ਐਡਾ ਮਰਿਆ। ਤੇ ਦੂਜੇ ਨੂੰ ਪੁੱਛ ਲੋ ਬਸ ਗਏ ਆ ਦਿੱਲੀ, 8 ਘੰਟੇ ਦੀ ਗੱਲ ਹੈ ਸਾਰੀ,
ਇੱਕ ਹਰ ਸਮੇਂ ਹਰ ਪਲ ਇੱਕ ਸਕਿੰਟ ਇੱਕ ਚਾਹ ਤੋਂ ਲੈ ਕੇ ਰਾਤ ਦੇ ਦੁੱਧ ਦੇ ਗਲਾਸ ਤੱਕ ਇਹ ਨਾ ਮਰਨ ਜ਼ਿੰਦਗੀ। ਇਹਨੂੰ
ਕਹਿੰਦੇ ਨੇ ਜਬ ਹੀ ਤਬ ਮਸਤੀ ਥੀ, ਬੇਸ਼ੱਕ ਨਾ ਮੇਰੀ ਹਸਤੀ ਥੀ, ਜਬ ਸ਼ੋਹਰਤ ਪੈਸਾ ਪਾਸ ਆਏ, ਮੈਂ ਇਨ ਦੋਨੋਂ ਕਾ ਹੋ ਬੈਠਾ, ਹਸਤੀ ਬੰਨੇ ਕੇ ਚੱਕਰ ਮੇ ਮੈਂ ਮਸਤੀ ਆਪਣੀ ਖੋ ਬੈਠਾ। ਬੰਦਾ ਕਹੇ ਹਸਤੀ ਬੰਨ ਦੇ ਚੱਕਰ ਚ ਆਪਣੀ ਮਸਤੀ ਗਵਾ ਲੈ, ਤਾਂ ਕਹਿੰਦੇ ਸਿਆਣੇ ਬੱਚੇ ਬਣ ਕੇ ਰਹੋ, ਸੁਭਾਅ ਨਾ ਬਦਲ, ਉਹ ਨਾ ਮਾਰ ਅੰਦਰੋਂ, ਫਿਰ ਤੇ ਮਰ ਗਿਆ ਸਵਾਦ ਨਹੀਂ। ਹੁਣ ਇੱਥੇ ਦੀਵਾਨ ਚ ਕਈ ਆਏ ਆ, ਉਹ ਚੱਲੀਏ ਹੋਏ ਓਏ ਅੱਗੇ ਬਹਿ ਜਾਈਏ ਨਾ ਕਿਤੇ, ਉਹ ਜਗ੍ਹਾ ਮਿਲ ਜੇ ਮਾੜੀ ਜੀ ਬਹਿਣ ਨੂੰ, ਇੱਕ ਐ ਬੈਠਾ ਇੱਕ ਐ ਮਰਿਆ ਵਾ। ਅੱਛਾ ਕਿੱਥੇ ਪਾਉਣਾ, ਪਾ ਦੇ ਯਾਰ ਇੱਥੇ ਪਾ ਦੇ, ਉਹ ਬਹਿ ਜਾਂਦੇ ਆ ਯਾਰ, ਉਹ ਚੱਲਦੇ ਆ, ਉਹ ਬਾਹਰ ਉਹਨੂੰ ਕਹਿੰਦੇ ਹੋਣਗੇ ਓਏ ਲੱਗ ਗਏ ਓਏ ਚੱਲੀ ਓਏ ਸ਼ੁਰੂ ਹੋ ਗਿਆ, ਉਹ ਖੜ ਜਾ ਮੇਰੇ ਯਾਰ, ਹੁਣ ਚਾਹ ਦੀ ਘੁੱਟ ਪੀ ਲੈਣ ਦੇ ਤੈਨੂੰ ਅੱਗ, ਕੋਈ ਇੱਕ
ਮਰਿਆ ਕੀ ਦਵਾਨ ਹੈ ਪਿਆ
ਕੀ ਸੁਣੂ ਕੀ ਕਰੂੰ। ਜਿੱਦਣ ਤੁਹਾਡੇ ਲੀਡਰ ਕੋਈ ਆਇਆ ਨਾ ਏਦਾਂ ਦਾ ਐਕਸਾਈਟਮੈਂਟ ਵਾਲਾ, ਉਹਨੇ ਤੇ 5 ਸਾਲ ਹੀ ਉਹਦੇ ਚ ਇਹ ਚੀਜ਼ ਰਹਿਣੀ ਆ, ਉਸ ਮਹੀਨਾ ਤੈਨੂੰ ਦਰਸ਼ਨ ਨਹੀਂ ਦਊ 5 ਸਾਲ। ਜੇ ਕੋਈ ਏਦਾਂ ਦਾ ਵੀਰਾ ਜਿੰਨੇ ਏਦਾਂ ਕੰਮ ਕਰਨਾ ਨਾ 100% ਹਾਜ਼ਰ ਹੋ ਕੇ, ਚਾਹ ਵੀ ਜਿਹੜਾ ਹਾਜ਼ਰ ਹੋ ਕੇ ਪੀਂਦਾ 100%, ਰੋਟੀ ਖਾਂਦਾ ਤਾਂ ਹਾਜ਼ਰ ਹੋ ਕੇ, ਉਹ ਜਦੋਂ ਕੰਮ ਕਰਦਾ ਹੈ ਜਿਹੜੇ ਕੰਮ ਤੇ ਲਾ ਦਿੰਦਾ ਫਿਰ ਐ ਵੜ ਜਾਂਦਾ ਵਿੱਚ ਕੰਮ ਦੇ। ਜਿੱਦਣ ਇਹੋ ਜਿਹਾ ਬੰਦਾ ਲੀਡਰੀ ਜਾ ਜਾਂਦਾ, ਬਦਲ ਕੇ ਰੱਖ ਦਿੰਦਾ,
ਚੇਂਜ ਕਰਦਾ,
ਇੱਕ ਇੱਕ ਮਿੰਟ ਦਾ ਸਵਾਦ ਲੈਣਾ ਸਿੱਖ, ਇੱਕ ਜ਼ਿੰਦਗੀ ਚ ਕਈ ਜ਼ਿੰਦਗੀਆਂ ਜਿਉ, ਤੇ ਨਹੀਂ ਤੇ ਮਰਜ਼ੀ ਹੈ ਮਰਨ ਤੋਂ ਪਹਿਲਾਂ ਲੱਖਾਂ ਵਾਰੀ ਮਰ। ਇੱਕ ਦਿਨ ਚ ਕਈ ਕਈ ਵਾਰੀ ਮਰ, ਲੋਕਾਂ ਦੀਆਂ ਕੋਠੀਆਂ ਪੈਂਦੀਆਂ ਵੇਖ ਕੇ ਮਰ, ਲੋਕਾਂ ਦੀਆਂ ਗੱਡੀਆਂ ਵੇਖ ਕੇ ਮਰ, ਲੋਕਾਂ ਦੇ ਬੱਚੇ ਕੈਨੇਡਾ ਜਾਂਦਾ ਵੇਖ ਕੇ ਮਰ, ਸਰੀਰ ਨੂੰ ਬੁੱਢਾ ਹੁੰਦਾ ਵੇਖ ਕੇ ਪਹਿਲਾਂ ਹੀ ਮਰ ਜਾ, ਬੁੱਢਾ ਹੋ ਗਿਆ ਬਈ ਮਰ ਚੱਲਿਆ, ਮਰੀ ਜਾ ਹਰ ਵੇਲੇ ਵੇਖ ਵੇਖ ਖਤਮ, 40 ਸਾਲਾਂ ਦੀ ਉਮਰ ਬਸ ਜੀ, ਅੱਧੀ ਲੰਘ ਗਈ ਅੱਧੀ ਰਹਿ ਗਈ ਬਸ ਜੀ, ਮਰੇ 100% ਕਿੱਥੇ। ਇਹਨੂੰ ਕਹਿੰਦੇ ਆ ਪ੍ਰੈਜੈਂਟ ਵਿੱਚ ਜੀਣਾ, ਇਹਨੂੰ ਕਹਿੰਦੇ ਆ ਪ੍ਰੈਜੈਂਟ, ਇਹਨੂੰ ਕਹਿੰਦੇ ਆ ਜੋ ਪ੍ਰੈਜੈਂਟ ਮੂਵਮੈਂਟ ਵਿੱਚ ਜਿਉਣਾ। ਜਿਹੜੇ ਮੈਡੀਟੇਸ਼ਨ ਕਰਾਉਣ ਵਾਲੇ ਨੇ ਉਹ ਇਹਨੂੰ ਮੈਡੀਟੇਸ਼ਨ ਸਟੇਜ ਦੱਸਦੇ, ਪ੍ਰੈਜੈਂਟ ਮੂਵਮੈਂਟ ਵਿੱਚ ਆ ਜਾ, ਇਹ ਮੈਡੀਟੇਸ਼ਨ ਦੀ ਲਾਸਟ ਸਟੇਜ, ਹਾਜ਼ਰ ਹੋ 100% ਤੁਰਦਾ ਹੈ ਤੇ 100% ਫੀਲ ਕਰਕੇ ਤੁਰ, ਜੇ ਖਾ ਰਿਹਾ ਤੇ ਫੀਲ ਕਰਕੇ ਖਾ, ਚਾਈਜ ਕਰਦਾ ਤੇ ਫੀਲ ਕਰਕੇ ਕਰ, ਜੇ ਕੰਮ ਕਰਦਾ 100% ਫੀਲ ਕਰਕੇ ਕਰ। ਇਹ ਨਹੀਂ ਵੀ ਦਿਮਾਗ ਕਿਤੇ ਹੋਰ ਹੈ, ਧਿਆਨ ਕਿਤੇ ਹੋਰ ਹੈ ਤੇ ਕੰਮ ਕਿਤੇ ਹੋਰ ਹੈ, ਫਿਰ ਨਹੀਂ ਹੋਣਾ ਵੀਰੋ। ਐਕਸਾਈਟਮੈਂਟ ਮੇਰੀ ਉਹ ਭੈਣੋ ਜਿਹੜੀ ਮੇਰੀ ਭੈਣ ਦੇ ਅੰਦਰ ਇੱਦਾਂ ਵੀ ਅੱਜ ਅੱਜ ਸਬਜ਼ੀ ਬਣਾਈ ਹੈ, ਅੱਜ ਫਿਰ ਐ ਬਣੇਗੀ ਨਾ, ਜਦੋਂ ਫਿਰ ਉਹ ਸੱਚੀ ਇੱਦਾਂ ਬਣੇ ਵੀ ਬੰਦਾ ਕਹੇਗਾ ਯਾਰ ਕਮਾਲ ਹੋਈ। ਅੱਜ ਤੇ ਕਈ ਬੰਦੇ ਵਿਚਾਰੇ ਚੁੱਪ ਕਰਕੇ ਨਾ ਲੂਣ ਮਿਰਚ ਵੱਧ ਹੋਵੇ ਬੋਲਦੇ ਥੋੜਾ ਆ, ਪਤਾ ਅੱਗੋਂ ਪਤਾ ਉਹਨੇ ਕੀ ਕਹਿਣਾ, ਤੂੰ ਆਪੇ ਹੀ ਬਣਾ ਲਿਆ ਕਰ ਆਹ ਪਈ ਆ ਕੜਾਈ, ਵੱਡਾ ਨੁਕਸ ਕੱਢਦਾ ਤੂੰ ਇਹੋ ਜਿਹੀ ਹੈ, ਖਾ ਲਿਆ ਕਰ ਚੁੱਪ ਕਰਕੇ, ਇਹੋ ਜਿਹੀ ਬਣਦੀ ਮੇਰੇ ਤੋਂ, ਤੇਰੀਆਂ ਨਗੋਚਾਂ ਹੀ ਕੱਢਦਾ ਰਿਹਾ ਸਾਰੀ ਜ਼ਿੰਦਗੀ, ਤੇਰੇ ਨਖਰੇ ਹੀ ਨਹੀਂ ਠੀਕ ਆਏ। ਉਹ ਪਹਿਲਾਂ ਬੇਨੂੰ ਕਹਿੰਦੇ ਹੁੰਦੇ ਬੇਬੇ ਟਿੰਡੇ ਠੀਕ ਨਹੀਂ ਬਣੇ, ਘਰ ਵਾਲੀ ਨੂੰ ਦੱਸੀ ਨਖਰੇ ਉਹਦੇ ਸਾਹਮਣੇ ਕਰੀ, ਜਦੋਂ ਵਿਆਹਿਆ ਜਾਂਦਾ ਮੁੜ ਕੇ ਉਹ ਕਹਿੰਦੀ ਟਿੰਡੇ ਠੀਕ ਨਹੀਂ ਬਣੇ, ਉਹ ਕਹਿੰਦੀ ਮਾਂ ਨੂੰ ਵਿਖਾਇਆ ਕਰ ਨਖਰੇ, ਉਹ ਕਹਿੰਦਾ ਮੈਂ ਵਿਖਾਵਾਂ ਕਿਹਨੂੰ, ਕਵਾਂ ਕਿਹਨੂੰ ਵੀ ਟਿੰਡੇ ਠੀਕ ਨਹੀਂ ਬਣੇ, ਮਾਂ ਘਰ ਵਾਲੀ ਨੂੰ ਕਹਿੰਦਾ, ਕਹਿੰਦੇ ਮਾਂ ਨੂੰ ਵਿਖਾ ਨਖਰੇ, ਮਾਂ ਨੂੰ ਕਹਿੰਦਾ, ਕਹਿੰਦੇ ਘਰ ਵਾਲੀ ਨੂੰ, ਦੱਸ ਮੈਂ ਕਿੱਥੇ ਜਾ। ਪਰ ਜਦੋਂ ਇਹ ਛੱਡੋ ਤੁਸੀਂ ਗੱਲ,
ਜਿਹੜਾ ਕਾਰਜ ਕਰਨਾ ਹਾਜ਼ਰ ਹੋ ਜਾਓ,
ਯਾਰ 100 ਉਲਾਮੇ ਦਿਨੇ ਕੇ ਰਾਤੀ ਮਿਲਨ ਸਹੰਸ, ਜਿਹੜਾ ਕੰਮ ਕਰਨਾ ਉਲਾਮਿਆਂ ਵਾਲੇ ਆ। ਸੁਣੋ ਵੇਖਿਓ ਗੱਲ, ਇਹ ਮੈਂ ਵਿਚਾਰਦਾ ਹੁੰਦਾ ਸੀ ਸ਼ਬਦ ਪਹਿਲਾਂ ਮੈਨੂੰ ਹੋਰ ਤਰ੍ਹਾਂ ਮੈਂ ਸਮਝਦਾ, 100 ਉਲਾਮੇ ਦਿਨੇ ਕੇ ਰਾਤੀ ਮਿਲਨ ਸਹੰਸ, ਸਿਫਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ, ਫਿੱਟ ਅਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ, ਨਾਨਕ ਸੱਚੇ ਨਾਮ ਵਿਣ ਸਭੋ ਦੁਸ਼ਮਣ ਹੇਤ। ਗਿਆਨ ਬਿਨਾਂ ਕਹਿੰਦੇ ਜਿੱਥੇ ਜਿੱਥੇ ਮੋਹ ਪਾ ਲਏਗਾ ਉਹ ਦੁਸ਼ਮਣੀ ਹੈ, ਆਪ ਹੀ ਆਪਣੇ ਨਾਲ ਆਪ ਨਾਲ ਦੁਸ਼ਮਣੀ ਕਰਦਾ। ਪਰ ਧਿਆਨ ਨਾਲ ਪਕੜਿਓ, ਕਹਿੰਦੇ ਤੇਰੇ ਕੰਮ ਨਿਕੰਮੇ ਐ, ਹਰ ਜਗ੍ਹਾ ਉਲਾਮਾ ਹੈ, ਹਰ ਜਗ੍ਹਾ ਉਲਾਮਾ ਹੈ। ਵੇਖੋ ਕਿਸੇ ਕੰਪਨੀ ਦਾ, ਕੰਪਨੀ ਦੇ ਵਿੱਚ ਕਈ ਮਸ਼ੀਨਾਂ ਏਦਾਂ ਦੀਆਂ ਜੀ, ਨਿਕਾ ਜਿਹਾ ਨਟ ਨਿਕਲ ਗਿਆ ਨਾ ਤੇ ਮਸ਼ੀਨ ਸਾਰੀ ਬੰਦ। ਕਈ ਇਹੋ ਜਿਹੇ ਨਿੱਕੇ ਨਿੱਕੇ ਪੁਰਜੇ ਹੁੰਦੇ ਆ, ਛੋਟਾ ਜਿਹਾ ਪੁਰਜਾ ਨਿਕਾ ਜਿਹਾ ਨਟ ਹੈ, ਪਰ ਜੇ ਵਿੱਚੋਂ ਨਿਕਲ ਗਿਆ ਮਾੜਾ ਜਿਹਾ ਤੇ ਬੰਦ। ਇਹੋ ਜਿਹੇ ਉਹ ਨਟ ਹੈ ਨਾ ਜਿਹੜਾ ਜੇ ਐਮਰਜੈਂਸੀ ਚ ਲੋੜ ਪੈ ਜੇ ਫਿਰ ਉਹ ਜਿੰਨੇ ਮਰਜ਼ੀ ਪੈਸੇ ਮੰਗ ਲੈ ਦੇਣੇ ਪੈਂਦੇ। ਬੰਦਾ ਨਾ ਇਹੋ ਜਿਹਾ ਨਟ ਬਣਨਾ ਚਾਹੀਦਾ, ਇੰਨਾ ਵਧੀਆ ਫਰਜ਼ ਨਿਭਾਵੇ, ਇੰਨਾ ਵਧੀਆ ਵੀ ਮਾਂ ਕਵੇ ਤੇਰੇ ਵਰਗਾ ਹੀ ਪੁੱਤ ਮਿਲੇ ਹਰੇਕ ਜਨਮ, ਘਰ ਵਾਲੀ ਕਵੇ ਪਤੀ ਮਿਲੇ ਤੇ ਤੇਰੇ ਵਰਗਾ, ਬੱਚੇ ਕਹਿਣ ਪਿਓ ਮਿਲੇ ਤੇ ਤੇਰੇ ਵਰਗਾ ਮਿਲੇ, ਤੇ ਜਿੱਥੇ ਕੰਮ ਕਰਦੇ ਹੋਈਏ ਉਹ ਅਗਲੇ ਕਹਿਣ ਵੀ ਜੇ ਕੰਮਾਂ ਮਿਲੇ ਕੰਮ ਕਰਨ ਵਾਲਾ ਤੇ ਤੇਰੇ ਵਰਗਾ ਮਿਲੇ, 50,000 ਲੈ ਕੇ 70,000 ਦਾ ਕੰਮ ਕਰਕੇ ਦਿੰਦਾ। 5 ਵਜੇ ਜਾਣਾ ਹੁੰਦਾ 5:30 ਮੁੜਦਾ ਤੇ 9 ਵਜੇ ਆਉਣਾ ਹੁੰਦਾ 8:30 ਗੇਟ ਅੱਗੇ ਖੜਾ ਹੁੰਦਾ, ਸਾਰੀ ਜ਼ਿੰਦਗੀ ਐ ਕੰਮ ਕੀਤਾ ਪੂਰਾ ਚਾਅ ਨਾਲ, ਹਾਜ਼ਰ ਹੋ ਆਪਣਾ 100% ਪਾ ਕੇ ਹਾਜ਼ਰ ਹੋ ਕੇ ਕੀਤਾ ਜਿਹੜਾ ਕੰਮ ਕੀਤਾ। ਤੇ ਵੀਰੋ ਇਹੋ ਜਿਹੇ ਬੰਦਿਆਂ ਦੀ ਨਾ ਘਰ ਵਾਲੀ ਕਹਿੰਦੀ ਹੈ ਮੈਨੂੰ ਬੜੀ ਲੋੜ ਹੈ, ਮਾਂ ਕਹਿੰਦੀ ਹੈ ਮੈਨੂੰ ਬੜੀ ਲੋੜ ਹੈ, ਜਿੱਥੇ ਕੰਮ ਕਰਦਾ ਕਹਿੰਦੇ ਰਿਟਾਇਰਮੈਂਟ ਨਾਲ ਲਈ ਸਾਨੂੰ ਤੇਰੀ ਲੋੜ ਹੈ, ਰਿਸ਼ਤੇਦਾਰੀਆਂ ਚੋਂ ਫੋਨ ਆਉਂਦੇ ਨੇ ਕਹਿੰਦੇ ਸਾਨੂੰ ਤੇਰੀ ਲੋੜ ਹੈ, ਬੱਚੇ ਕਹਿੰਦੇ ਬਾਪੂ ਸਾਨੂੰ ਤੇਰੀ ਲੋੜ ਹੈ। ਬੰਦਾ ਪਤਾ ਕੀ ਕਹਿੰਦਾ, ਕਹਿੰਦਾ ਹਵਾ ਚ ਉੱਡੇ ਫਿਰਦੇ ਐ ਲੱਗਦਾ ਮੇਰੀ ਕਦਰ ਪੈ ਗਈ। ਇਹ ਫੁੱਲ ਉਹ ਹੈ ਜਿਹਨੇ ਪੂਰਾ ਖਿੜ ਕੇ ਆਪਣੀ ਮਹਿਕ ਖਿਲਾਰ ਦਿੱਤੀ ਹੈ, ਜੇ ਡਰਦਾ ਰਹਿੰਦਾ ਨਾ ਬਚਾ ਕੇ ਰੱਖ ਲੈਂਦਾ ਫੁੱਲ ਵੀ ਥੋੜੀ ਜੀ ਥੋੜਾ ਜਿਹਾ ਰਹਿਣ ਦਿਓ, ਬਚਾ ਲਓ 80% ਠੀਕ ਹੈ 50% ਠੀਕ ਹੈ, ਉਹਨੂੰ ਨੀ ਉਹਦੀ ਕੀਮਤ ਨਹੀਂ ਪੈਂਦੀ। ਜਿਹੜੇ ਬੰਦਿਆਂ ਨੇ ਜਿਹੜੇ ਕੰਮ ਕੀਤੇ ਆ ਹਾਜ਼ਰ ਹੋ ਕੇ ਕੀਤੇ ਆ 100% ਹੋ ਕੇ ਕੀਤੇ ਆ, ਸਾਰਿਆਂ ਨੂੰ ਉਹਨਾਂ ਦੀ ਲੋੜ। ਰਿਸ਼ਤੇਦਾਰੀਆਂ ਚ ਜਿੱਥੇ ਜਾਇਆ ਹੁਣ ਨਾ ਵਿਆਹ ਢੰਗ ਤੇ ਲੋਕੀ ਕਹਿੰਦੇ ਆ ਤੂੰ ਆਇਆ ਕਰ ਵੇਲੇ ਨਾਲ, ਤੂੰ ਕਰਦਾ ਯਾਰ ਇੱਥੇ ਥੋੜਾ ਬਹਿ ਕੇ ਖਾ ਰਿਹਾ, ਤੂੰ ਤੇ ਸਾਰੇ ਕਾਰਜ ਆਪ ਕਹਿੰਦਾ, ਮੇਰੀ ਮਾਸੀ ਦੀ ਧੀ ਦਾ ਵਿਆਹ ਨੀ ਮੇਰੀ ਭੈਣ ਦਾ ਵਿਆਹ ਹੈ, ਮੈਨੂੰ ਕਿਉਂ ਚਾਹ ਪਿਆਉਂਦੇ ਹੋ, ਮੈਂ ਚਾਹ ਪਿਆਉਂ ਸਾਰਿਆਂ ਨੂੰ, ਮੈਂ ਲੱਗਦਾ ਕਰਕੇ ਕਮਰ ਕੱਸਾ, ਦੱਸੋ ਕਿਹੜੇ ਕੰਮ ਕਰਨੇ ਨੇ, ਹਲਵਾਈ ਨਾਲ ਲਾ ਦਿਓ, ਟੈਂਟ ਵਾਲੇ ਨਾਲ ਲਾ ਦਿਓ, ਦੱਸੋ ਕਿਹੜੇ ਕੰਮ ਕਰੀਏ। ਬੰਦੇ ਫਰਜ਼ ਨਿਭਾਉਣ ਵਾਲਾ ਆਉਂਦਾ ਨਾ ਜਦੋਂ 100%, ਫੇਰ ਆਉਂਦਾ ਸਵਾਦ। ਅੱਛਾ ਜੀ ਸਾਡੇ ਸਾਰੇ ਕੰਮਾਂ ਚ ਉਲਾਮੇ, ਸਾਰੇ ਕੰਮਾਂ ਚ ਉਲਾਮੇ, ਜਿੱਥੇ ਕੰਮ ਕਰਦੇ ਸੀ ਉੱਥੋਂ ਵੀ ਉਲਾਮੇ ਹੀ ਮਿਲੇ ਆ। ਪਹਿਲਾਂ ਤੇ ਪੜ੍ਹਨ ਵਾਲਿਆਂ ਤੋਂ ਉਲਾਮੇ ਮਿਲੇ, ਮਾਸਟਰ ਕਹਿੰਦੇ ਪੜ੍ਹਦੇ ਨੀ ਭੱਜਣ ਦੀ ਛੁੱਟੀ,
ਪਹਿਲਾਂ ਤੇ ਇੱਥੋਂ ਹੀ ਉਲਾਮੇ ਮਿਲਦੇ ਰਹੇ,
ਘਰੇ ਆਉਣਾ ਤਾਂ ਉਲਾਮੇ, ਹਰ ਚੀਜ਼ ਉਲਾਮੇ ਦਿੰਦੀ ਸਾਡੀਆਂ ਤੇ ਮੱਝਾਂ ਬੋਲਦੀਆਂ ਨੀ ਕਿ ਉਹ ਉਲਾਮੇ ਨਾ ਦੇਵੇ, ਮਰ ਜਾਣਿਆ ਚਾਰ ਵਜੇ ਪੱਠੇ ਪਾਉਣੇ, ਛੇ ਵਜੇ ਵੜਿਆ, ਜੇ ਬੋਲ ਸਕਦੀਆਂ ਹੁਣ ਉਹ ਵੀ ਉਲਾਮੇ ਦੇਣ ਸਾਨੂੰ ਵੀ ਤੇਰੀ ਜ਼ਿੰਦਗੀ ਦਾ ਕੰਮ ਕੋਈ ਸਹੀ ਹੈ, ਕੋਈ ਪਰਫੈਕਟ ਕਰਦਾ, ਕੁਛ ਹਾਜ਼ਰ ਹੋ ਕੇ ਕਰਦਾ, ਦਿਮਾਗ ਕਿਤੇ, ਤੂੰ ਕਿਤੇ, ਧਿਆਨ ਤੇਰਾ ਕਿਤੇ, ਇਹ ਹੈ ਵੀ ਤੇਰੇ ਦਿਨ ਰਾਤ ਦੇ ਜਿਹੜੇ ਕੰਮ ਹੈ ਨਾ ਉਲਾਮੇ ਹੀ ਕੀਤੇ ਆ, ਅੰਦਰੋਂ ਨਹੀਂ ਹੋਇਆ, ਤੇਰੇ ਕਾਰਜਾਂ ਚ ਉਲਾਮੇ ਹੀ ਉਲਾਮੇ ਰਹੇ ਆ। ਸੌ ਉਲਾਮੇ ਦਿਨ ਹੈ ਕਹਿ ਰਾਤੀ ਮਿਲਨ ਸਹੰਸ, ਸਿਫਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ। ਹੈ ਤੇ ਸੀ ਮੋਤੀ ਚੁਗਣ ਵਾਲਾ, ਗੁਣ ਇਕੱਠੇ ਕਰਦਾ 100%। ਤੁਸੀਂ ਘਰ ਚ ਕੁੱਤਾ ਰੱਖਿਆ ਹੋਵੇ ਨਾ, ਕੁੱਤਾ ਤੇ ਵਿਚਾਰੇ ਚ ਜਿੰਨਾ ਜ਼ੋਰ ਲੱਗੇ, ਫਿਰ ਜਦੋਂ ਆ ਜਾਵੇ ਕੋਈ ਬਾਹਰ ਤੇ ਜਿੰਨਾ ਜੋਗਾ ਹੁੰਦਾ ਹੈ ਨਾ, ਜੇ ਸਾਰਾ ਨਾ ਲਾਏ ਅਗਲਾ ਡੰਡਾ ਜਾ ਵਿਖਾਵੇ, ਮੁੜ ਕੇ ਅੰਦਰ ਵੜ ਜੇ, ਪੂਛ ਲੈ ਕੇ ਚੱਡਿਆਂ ਚ ਵੜ ਕੇ ਅੰਦਰ, ਤੇ ਉਹ ਮੰਜੀ ਦੇ ਥੱਲੇ ਵੜ ਜੇ, ਤੇ ਤੁਸੀਂ ਪਤਾ ਕੀ ਕਹਿੰਦੇ ਆ ਉਹ, ਯਾਰ ਭਾਵੇਂ ਨਿਗਾਹ ਜੇ ਅਸੀਂ ਜ਼ੋਰ ਤੇ ਲਾਉਂਦਾ, ਪੂਰਾ ਆਪਣਾ 100% ਤੇ ਲਾਉਂਦਾ, ਤੁਹਾਨੂੰ ਪਸੰਦ ਨੀ ਆਉਣਾ, ਕੁੱਤਾ ਸ਼ਰਮ ਆਊ, ਇਹਨੂੰ ਪਾਲਿਆ, ਇਹਨੂੰ ਰੋਟੀ ਪਾਈ, ਅੱਜ ਬਾਹਰ ਕੋਈ ਆਇਆ ਤੇ ਮੈਨੂੰ ਉਹ ਗਲ ਪੈਂਦਾ ਤੇ ਅੰਦਰ ਵੜ ਗਿਆ ਜਾ ਕੇ, ਉਹ ਵੀ ਜਦੋਂ 100% ਕਰਦਾ ਤਾਂ ਸਵਾਦ ਲੱਗਦਾ, ਤਾਂ ਵਧੀਆ ਲੱਗਦਾ, ਤਾਂ ਚੰਗਾ ਲੱਗਦਾ ਜਦੋਂ ਪੂਰੇ ਦਾ ਪੂਰਾ ਕਾਰਜ ਕਰਦਾ। ਤਾਂ ਕਰਕੇ ਠਿੱਠ ਅਵੇਹਾ ਜੀਵਿਆ, ਜਿਤ ਖਾਏ ਵਧਾਇਆ ਪੇਟ, ਨਾਨਕ ਸੱਚੇ ਨਾਮ ਵਿਣ ਸਭੋ ਦੁਸ਼ਮਣ ਹੇਰ। ਸੌ ਲੰਮੇ ਦਿਨ ਕਿ ਰਾਤੀ ਮਿਲਨ ਸਹੰਸ, ਸਿਫਤ ਸਲਾਹਣ ਛੱਡ ਕੇ ਮੋਤੀ ਚੁਗਣੇ ਨੂੰ ਹੰਸ ਬਣਾਇਆ ਸੀ। ਹੰਸ ਦਾ ਕੰਮ ਹੁੰਦਾ ਸੀ ਮੋਤੀ ਚੁਗਦਾ, ਤੇ ਕਹਿੰਦੇ ਹੱਡਾ ਰੋੜੀ ਤੇ ਬਹਿ ਗਿਆ, ਕਰੰਗਾ ਤੇ ਬਹਿ ਗਿਆ,
ਜਾ ਕੇ ਬਹਿ ਗਿਆ ਕਰੰਗਾ ਤੇ, ਮੋਤੀ ਚੁਗਣੇ ਨੂੰ ਹੰਸ ਬਣਾਇਆ ਸੀ, ਜਾ ਕੇ ਬਹਿ ਗਿਆ ਕਰੰਗਾ ਤੇ, ਮੋਤੀ ਚੁਗਣੇ ਨੂੰ ਹੰਸ ਬਣਾਇਆ ਸੀ, ਜਾ ਕੇ ਬਹਿ ਗਿਆ ਕਰੰਗਾ ਤੇ,
ਅੱਜ ਕੇ ਗਲੇ
जाके बह गया करते मोती चुगने नू हंस बनाया सी जाके बह गया कर गाते
सौ लंबे दिन है के राती मिल सहंस सिमर सलाहन छत पे रंगी लता हंस
पिट अवे हा जीवे
जित खाए बनाया पेट
नानक सच्चे नाम बिन
सबो दुश्मन है
जेड़ी गुरमत दा सिद्धांत है ओ ए है भी तू जो है मेरे अंदर कुछ है मैं वखरा रब लभना नहीं मैं जो हां अपनी सारी दी सारी ताकत जेड़ी है ਉਹਨੂੰ ਪਛਾਣਨਾ ਤੇ ਉਹਨੂੰ ਬਾਹਰ ਫੁੱਲ ਨੇ ਪੂਰਾ ਖੇਡਣਾ 100% ਖੇਡਣਾ ਪਚਾ ਕੇ ਦੇ ਕੁਛ ਬਸ ਲੱਭਣਾ ਕੀ ਹੈ ਆਪਣੇ ਆਪ ਨੂੰ ਲੱਭਣਾ ਬਸ ਮੈਂ ਜੋ ਕਰ ਸਕਦਾ ਸੀ ਨਾ ਬੈਸਟ ਕਰਨਾ ਜੋ ਕਰ ਸਕਦਾ ਮੈਂ ਕਰਨਾ ਹੈ ਜ਼ਿੰਦਗੀ ਜਿਹੜਾ ਮੇਰਾ ਜਿਹੜੇ ਮੈਂ ਫੈਸਲੇ ਲੈਣਾ ਆਪਣੀ ਜ਼ਿੰਦਗੀ ਵਿੱਚ ਜਿਹੜੇ ਮੈਂ ਸੁਪਨੇ ਵੇਖੇ ਹੈ ਉਹਨਾਂ ਨੂੰ ਸਾਕਾਰ ਕਰਨ ਲਈ ਮੈਂ ਮਿਹਨਤ ਕਰਨੀ ਬਹੁਤ ਕੁਝ ਸੀ ਸਾਡੇ ਵਿੱਚ ਜਿਹੜਾ ਅਸੀਂ ਬਾਹਰ ਕੱਢ ਸਕਦੇ ਹਾਂ ਕਰ ਸਕਦੇ ਹੁਣ ਸਾਡੇ ਬੰਦੇ ਤੇ ਉਲਾਮੇ ਦਿੰਦੇ ਨਹੀਂ ਥੱਕਦੇ ਅਸੀਂ ਜੇ ਅਮਰੀਕਾ ਜੰਮੇ ਹੁੰਦੇ ਨਾ ਅਸੀਂ ਤੇ ਬੜਾ ਕਮਾਲ ਕਰਦੇ ਨੀ ਸੀ ਵੀ ਲੈ ਦੱਸ ਇਹ ਹੁਣ ਕੰਟਰੀ ਨੂੰ ਦੋਸ਼ ਦੇਈ ਜਾਂਦਾ ਕੋਈ ਕਹਿੰਦਾ ਜੇ ਮਾਂ ਪਿਓ ਮੇਰੇ ਇਹ ਨਾ ਹੁੰਦੇ ਜੇ ਫਲਾਣਾ ਮਾਂ ਪਿਓ ਹੁੰਦਾ ਫੇਰ ਟਾਟੇ ਮਦਦ ਤੂੰ
ਫੇਰ ਤੂੰ ਲੱਲਰ ਲਾ ਦਿੰਦਾ ਬੜੇ ਬੰਦੇ ਇਦਾਂ ਦੇ ਗੱਲਾਂ ਕਰਦੇ ਆ ਜੀ ਇਹੋ ਜਿਹੇ ਬੰਦੇ ਨੂੰ ਜੱਗ ਛੱਡ ਕੇ ਵੇਖੋ ਇਹ ਉੱਥੇ ਵੀ ਉਲਾਮੇ ਹੀ ਦੇਣਗੇ ਰੋਂਦੇ ਜੰਮੇ ਆ ਕਈ ਬੰਦੇ ਮੁੜ ਕੇ ਚੁੱਪ ਨਹੀਂ ਹੋਏ ਕਈ ਬੰਦੇ ਰੋਂਦੇ ਜੰਮੇ ਆ ਮੁੜ ਕੇ ਚੁੱਪ ਨਹੀਂ ਹੋਏ ਰੋਣ ਤੇ ਜ਼ੋਰ ਨਹੀਂ ਲੱਗਦਾ ਜ਼ੋਰ ਤੇ ਹੱਸਣ ਤੇ ਲੱਗਦਾ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਨੂੰ ਮੰਨਣ ਤੇ ਜ਼ੋਰ ਲੱਗਦਾ ਹੈ ਸਵਾਦ ਲੈਣ ਤੇ ਜ਼ੋਰ ਲੱਗਦਾ ਪਿਆਰਿਓ ਰੋਣਾ ਤੇ ਸੁਭਾਅ ਹੈ ਮੈਨੂੰ ਦੱਸੋ ਬਈ ਮੈਲ ਜਿਹੜੀ ਸਰੀਰ ਤੇ ਗੰਦਗੀ ਹੈ ਮੈਲ ਹੈ ਉਹਦੇ ਲਾਉਣ ਦੇ ਉੱਤੇ ਜ਼ੋਰ ਥੋੜਾ ਲੱਗਦਾ ਸਫਾਈ ਤੇ ਜ਼ੋਰ ਲੱਗਦਾ ਹੁਣ ਤੁਸੀਂ ਕੁਛ ਵੀ ਨਾ ਕਰ ਏਦਾਂ ਬੈਠਾ ਰਹੇ ਕੱਲ ਤੱਕ ਸਰੀਰ ਦੇ ਵਿੱਚੋਂ ਸਮੈਲ ਆਉਣ ਲੱਗ ਜੂ ਬੈਠਾ ਰਹੇ ਕੁਛ ਵੀ ਨਾ ਕਰ ਤਿੰਨ ਦਿਨ ਚਾਰ ਦਿਨ ਪੰਜ ਦਿਨ ਹਫ਼ਤਾ ਪੰਦਰਾਂ ਦਿਨ ਵੀਹ ਦਿਨ ਮਹੀਨਾ ਬੈਠਾ ਰਹੇ ਮੈਲ ਤੇ ਆਪੇ ਲੱਗ ਜਾਂਦੀ ਹੈ ਪਰ ਬਿਹਤਰ ਬਣਨ ਲਈ ਸਫਾਈ ਤੇ ਜ਼ੋਰ ਲੱਗਣਾ ਨਹਾਉਣ ਤੇ ਜ਼ੋਰ ਲੱਗਣਾ ਘੰਟਾ ਕੱਢਣਾ ਪੈਣਾ ਜ਼ੋਰ ਜਿਹੜਾ ਹੈ ਉਹ ਸਾਫ਼ ਹੋਣ ਤੇ ਲੱਗਦਾ ਹੱਸਣ ਤੇ ਜ਼ੋਰ ਲੱਗਦਾ ਰੋਂਦੀ ਤੇ ਸਾਰੀ ਕੋਈ ਦੁਨੀਆ ਉਹ ਤੇ ਨੈਚੁਰਲ ਹੀ ਹੈ ਜੰਮੇ ਹੀ ਰੋਂਦੇ ਸੀ ਜ਼ਿੰਦਗੀ 'ਚ ਐਕਸਾਈਟਮੈਂਟ ਬਣਾਉਣ ਵਾਸਤੇ ਜ਼ੋਰ ਲੱਗਦਾ ਉਹ ਫੀਲਿੰਗ ਬਣੀ ਰਵੇ 100% ਹਾਜ਼ਰ ਹੋ ਕੇ ਕਰੀਏ ਜੋ ਕਰੀਏ ਉਹਦੇ ਤੇ ਜ਼ੋਰ ਲੱਗਦਾ ਰੋਣਾ ਤੇ ਸੁਭਾਅ ਪਰ ਉਲਾਮੇ ਨਾ ਦੇਈ ਜਾਈਏ ਵੀ ਮੇਰੀ ਜਗ੍ਹਾ ਨੀ ਠੀਕ ਮੈਂ ਜੇ ਇੱਥੇ ਨਾ ਜੰਮਿਆ ਹੁੰਦਾ ਮੈਂ ਕਰਦਾ ਮੈਂ ਫਲਾਣੇ ਥਾਂ ਤੇ ਨਹੀਂ ਭਾਈ ਜਿਹੜੇ ਬੰਦਿਆਂ ਨੇ ਆਪਣੇ ਖਿੜਨਾ ਹੈ ਨਾ ਉਹਨਾਂ ਨੇ ਕਲਰਾਂ 'ਚ ਵੀ ਖਿੜ ਜਾਣਾ ਜਿਹਨੂੰ ਆ ਗਈ ਨਾ ਜਾਚ ਜਿਹਨੂੰ ਖੁਸ਼ ਰਹਿਣ ਦੀ ਉਹ ਖੁਸ਼ ਰਹਿਣਾ ਇੱਕ ਕਲਾ ਹੈ ਬੰਸਰੀ ਵਜਾਉਣੀ ਜਿਹੜੇ ਬੰਦੇ ਨੂੰ ਆ ਗਈ ਤੁਹਾਡੇ 'ਚੋਂ ਜਵਾਬ ਦਿਓ ਗੱਜ ਕੇ ਦੱਸਿਓ ਮੈਨੂੰ ਵੀ ਬੰਦੇ ਨੂੰ ਬੰਸਰੀ ਵਜਾਉਣੀ ਆ ਗਈ ਪੂਰੀ ਸਿੱਖ ਗਿਆ ਐ ਪੂਰੇ ਰਾਗ ਆਉਂਦੇ ਆ ਤੇ ਜੇ ਉਹਨੂੰ ਇੱਥੇ ਸਟੇਜ ਤੇ ਲਾਈਏ ਵਜਾ ਸਕਦਾ ਕਿ
ਬੋਲੋ
ਗੱਜ ਕੇ ਦੱਸੋ ਵਜਾ ਸਕਦਾ ਹੈ ਅੱਛਾ ਜੇ ਉਹ ਬੰਦੇ ਨੂੰ ਆਪਾਂ ਇੱਥੇ ਵਜਾਣ ਤੋਂ ਉਹਨੂੰ ਜੇਲ੍ਹ ਹੋ ਜੇ ਜੇਲ੍ਹ 'ਚ ਲੈ ਜਾਈਏ ਤੇ ਜੇਲ੍ਹ 'ਚ ਭੁੱਲ ਜੂ ਜੇ ਜੇਲ੍ਹ 'ਚ ਗਈਏ ਵੀ ਵਜਾ
ਜੇ ਕਰੀ ਕਲਾ ਹੈ ਨਾ ਜਿਹੜੀ ਕਲਾ
ਜੇ ਸਿੱਖ ਗਿਆ ਉੱਥੇ ਵੀ ਵਜਾ ਦੂ ਅੱਛਾ ਉਹਨੂੰ ਰੂੜੀ ਤੇ ਪਾਓ ਹੁਣ ਵਜਾ ਕੇ ਵਿਖਾ ਉੱਥੇ ਭੁੱਲ ਜੂ ਉੱਥੇ ਵੀ ਵਜਾ ਦੂਗਾ ਉਹਨੂੰ ਆਉਂਦੀ ਹੈ ਹੁਣ ਇੱਕ ਵਾਰੀ ਆ ਬਾਜਾ ਵਜਾਣਾ ਸਿੱਖ ਲੈ ਚਾਹੇ ਇੱਥੇ ਹੋਵੇ ਚਾਹੇ ਰੂੜੀ ਤੇ ਵਾ ਦਿਓ ਚਾਹੇ ਜੇਲ੍ਹ 'ਚ ਵਾ ਦਿਓ ਆ ਗਿਆ ਨਾ ਅੱਛਾ ਜਿਉਣਾ ਇੱਕ ਕਲਾ ਹੈ
ਹੱਸਣਾ ਇੱਕ ਕਲਾ
ਖੇੜੇ ਰਹਿਣਾ ਇੱਕ ਕਲਾ ਹੈ ਜਿਹਨੂੰ ਇਹ ਆ ਗਈ ਜਾਚ ਉਹ ਮਹਿਲ ਵਿੱਚ ਵੀ ਹੱਸੇਗਾ ਉਹਨੂੰ ਜੇਲ੍ਹ 'ਚ ਲੈ ਜਾਓਗੇ ਹੁਣ ਹੱਸ ਕੇ ਵਿਖਾ ਉਹ ਉੱਥੇ ਵੀ ਖੁਸ਼ ਹੈ ਕੰਡਿਆਂ ਤੇ ਪਾ ਦਿਓ ਉੱਥੇ ਵੀ ਹੱਸ ਸੁਣੋ 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 ਇੱਕ ਬੰਸਰੀ ਵਜਾਉਣੀ ਇੱਕ ਕਲਾ ਹੈ ਇੱਥੇ ਵਾ ਦਿਓ ਇੱਥੇ ਵਜਾ ਲਓ ਕੰਡਿਆਂ ਤੇ ਬਿਠਾ ਦਿਓ ਕੰਡਿਆਂ ਤੇ ਵੀ ਵਜਾ ਲਓ ਭੁੱਲੇਗਾ ਨਹੀਂ ਆ ਜਿਹੜਾ ਐਕਸਾਈਟਮੈਂਟ ਰੱਖਣੀ ਜ਼ਿੰਦਗੀ ਨੂੰ ਮੰਨਣਾ ਸਵਾਦ ਲੈਣਾ ਜਿਹਨੂੰ ਆ ਗਿਆ ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ ਅਕਲ ਦੇ ਨਾਲ ਜਦੋਂ ਮੰਨਣੀ ਆ ਜਾਂਦੀ ਹੈ ਨਾ ਜ਼ਿੰਦਗੀ ਫਿਰ ਤੇ ਕੰਡਿਆਂ ਤੇ ਗੁਰੂ ਗੋਬਿੰਦ ਸਿੰਘ ਨੂੰ ਪੁੱਛਿਆ ਕਹਿੰਦੇ ਜਿਵੇਂ ਕਲਗੀਆਂ ਵਾਲਿਆ ਚੰਨ ਮਾਈਆ ਕੁਝ ਜਾਤ ਹੈ ਬੀਬੀ ਬਤਾਈ ਤੈਨੂੰ ਹੀਰੇ ਜੜੇ ਰੰਗੀਲੇ ਭੂੜਿਆਂ ਵਿੱਚ ਰਹਿੰਦੀ ਲੋਰੀਆਂ ਦਿੰਦੀ ਸੀ ਦਾਈ ਤੈਨੂੰ ਮਤਾ ਪਿੰਡੇ ਤੇ ਕੋਈ ਝਰੀਟ ਆ ਜਾਏ ਖਰਵੀ ਉਂਗਲ ਨਾ ਕਿਸੇ ਸੁਹਾਈ ਤੈਨੂੰ ਮਾਂ ਨੇ ਸਮਝ ਕੇ ਬਰਫ਼ ਦਾ ਚੰਨ ਚਿੱਟਾ ਤੱਤੀ ਵਾਹ ਨਾ ਚਾਨਣਾ ਲਾਈ ਤੈਨੂੰ ਸੁਣੋ ਰਤਾ ਰਹਿ ਗਿਆ ਵੱਟ ਜੇ ਬਿਸਤਰੇ ਤੇ ਰਾਤੀ ਰੱਖਿਆ ਉਹਨੇ ਜਗਾਈ ਤੈਨੂੰ ਮੈਂ ਹੈਰਾਨ ਹਾਂ ਗੁਜਰੀ ਦੇ ਸੋਹਲ ਫੁੱਲਾ ਨੀਂਦ ਸੂਲਾਂ ਤੇ ਕਿਸ ਤਰ੍ਹਾਂ ਆਈ ਤੈਨੂੰ ਕਹਿੰਦੇ ਮੈਂ ਹੈਰਾਨ ਹਾਂ ਵੀ ਸੂਲਾਂ ਤੇ ਕਿੱਦਾਂ ਪੈ ਗਏ ਤੇ ਗਲਗੀਆਂ ਵਾਲੇ ਕਹਿੰਦੇ ਫਲੈਕਸੀਬਿਲਿਟੀ ਇੰਨੀ ਕੁ ਹੁੰਦੀ ਹੈ ਅਸੀਂ ਮੁਥਾਜ ਨਹੀਂ ਵੀ ਬੈੱਡ ਹੋਏਗਾ ਤੇ ਖੁਸ਼ੀ ਮਹਿਲ ਹੋਏਗਾ ਤੇ ਖੁਸ਼ੀ ਬੱਚੇ ਹੋਣਗੇ ਤੇ ਖੇਡਾਂਗੇ ਸਾਡੀ ਜ਼ਿੰਦਗੀ ਐਕਸਾਈਟਮੈਂਟ ਖਤਮ ਨਹੀਂ ਹੁੰਦੀ ਕਦੇ ਅਸੀਂ ਮਾਨਣ ਆਏ ਆ ਕੁਦਰਤ ਨੇ ਘੜਿਆ ਸਾਨੂੰ ਮੇਰੇ ਚ ਕੋਈ ਫਰਕ ਨਹੀਂ ਮੈਂ ਮਹਿਲ ਚ ਹੋਵਾਂ ਮੈਂ ਕੰਡਿਆਂ ਤੇ ਹੋਵਾਂ ਮੈਂ ਬੱਚਿਆਂ ਵਾਲਾ ਹੋਵਾਂ ਮੇਰੇ ਦੋਵੇਂ ਨੀਹਾਂ ਚ ਖੜੇ ਆ ਮੈਨੂੰ ਫਰਕ ਨਹੀਂ ਪੈਂਦਾ ਮੈਨੂੰ ਜ਼ਿੰਦਗੀ ਮਾਨਣੀ ਆ ਗਈ ਹੈ ਮੈਨੂੰ ਹੱਸਣਾ ਆ ਗਿਆ ਮੈਨੂੰ ਬੰਸਰੀ ਵਜਾਉਣੀ ਆ ਗਈ ਹੈ ਚਾਹੇ ਰੂੜੀ ਤੇ ਪਾ ਦਿਓ ਚਾਹੇ ਕੰਡਿਆਂ ਤੇ ਪਾ ਦਿਓ ਚਾਹੇ ਜੇਲ੍ਹ ਚ ਪਾ ਦਿਓ ਚਾਹੇ ਸਟੇਜ ਤੇ ਪਾ ਦਿਓ ਹਰ ਜਗ੍ਹਾ ਇਹ ਕਲਾ ਹੈ ਸਤਿਗੁਰੂ ਸਾਨੂੰ ਜਿਉਣ ਦੀ ਕਲਾ ਸਿਖਾਉਂਦੇ ਆ ਗੁਰਬਾਣੀ ਸਾਨੂੰ ਜਿਉਣ ਦੀ ਕਲਾ ਸਿਖਾਉਂਦੀ ਹੈ ਇਹ ਕਰੀ ਸਿੱਖ ਲੈ ਗੁਰ ਮਿਲ ਚੱਜ ਅਚਾਰ ਸਿੱਖ ਕੀ ਕਿਹਾ ਜੀ ਮੈਂ ਗੁਰ ਮਿਲ ਚੱਜ ਅਚਾਰ ਸਿੱਖ ਤੁਧ ਕਦੇ ਨਾ ਲੱਗੇ ਦੁੱਖ ਗੁਰਬਾਣੀ ਦਾ ਗਿਆਨ ਲੈ ਕੇ ਜ਼ਿੰਦਗੀ ਜਿਉਣ ਦਾ ਚੱਜ ਸਿੱਖ ਕਲਾ ਸਿੱਖ ਲੈ ਇੱਕ ਵਾਰੀ ਸਿੱਖ ਲੈ ਮਹਾਰਾਜ ਕਹਿੰਦੇ ਮੈਂ ਵੀ ਸੂਲ ਸਾਂ ਸੂਲਾਂ ਵਿੱਚ ਸੂਲਾਂ ਵਾਂਗੂ ਸੂਲਾ ਇੱਕ ਨਾ ਸੂਲ ਚ ਭਾਈ ਮੈਨੂੰ ਦਇਆ ਸਿੰਘ ਜੇ ਸੱਚ ਤੋਂ ਪੁੱਛਣਾ ਏ ਇਸ ਨਾ ਕਦੇ ਵੀ ਆਈ ਕਹਿੰਦੇ ਕਹਿੰਦੇ ਅੱਜ ਤੇ ਸਵਾਦ ਬੜਾ ਆਇਆ ਸੌਣ ਦਾ ਕਹਿੰਦੇ ਨਜ਼ਾਰਾ ਹੀ ਬੜਾ ਆਇਆ ਕਲਗੀਆਂ ਵਾਲੇ ਗੁਰੂ ਗੋਬਿੰਦ ਸਿੰਘ ਕਹਿੰਦੇ ਐ ਵੀ ਮੈਨੂੰ ਕੋਈ ਫਰਕ ਨਹੀਂ ਪਿਆ ਮੈਂ ਚਾਹੇ ਮਹਿਲਾਂ ਚ ਸੀ ਚਾਹੇ ਇੱਥੇ ਸੀ ਤਾਂ ਕਰਕੇ ਜ਼ਿੰਦਗੀ ਜਿਉਣ ਦਾ ਚੱਜ ਸਿੱਖਣਾ ਹੈ ਆਪਣੇ ਆਪ ਸਿੱਖਣਾ ਪੈਣਾ ਸਾਨੂੰ ਸਿਖਾਇਆ ਨਹੀਂ ਕਿਸੇ ਨੂੰ ਜਾ ਸਕਦਾ ਜਿਹੜਾ ਸਿੱਖਣਾ ਨਹੀਂ ਚਾਹੁੰਦਾ ਉਹਨੂੰ ਨਹੀਂ ਸਿਖਾਇਆ ਜਾ ਸਕਦਾ ਜਿਹੜਾ ਖੁਦ ਨਹੀਂ ਬਦਲਣਾ ਚਾਹੁੰਦਾ ਉਹਨੂੰ ਨਹੀਂ ਬਦਲ ਸਕਦੇ ਅਸੀਂ ਇਹ ਸਾਨੂੰ ਆਪ ਕਰਨਾ ਪੈਣਾ ਪੁੱਤਾਂ ਗੁਰੂ ਗੋਬਿੰਦ ਸਿੰਘ ਦੇ ਐਂ ਕਹਿੰਦੇ ਆ ਵੀ ਅਸੀਂ ਜੀ ਗੁਰੂ ਗੋਬਿੰਦ ਸਿੰਘ ਨੂੰ ਆਪਣਾ ਪਿਤਾ ਮੰਨਦੇ ਹਾਂ ਮਾੜੀਆਂ ਮਾੜੀਆਂ ਗੱਲਾਂ ਤੇ ਚੀਕਾਂ ਮਾਰਦੇ ਹਾਂ ਅਸੀਂ ਕਹਿੰਦੇ ਹਾਂ ਮਹਿਲ ਹੋਏਗਾ ਤੇ ਬੰਸਰੀ ਵਜਾਵਾਂਗੇ ਸਟੇਜ ਹੋਏਗੀ ਤੇ ਬੰਸਰੀ ਆਉਂਦੀ ਹੈ ਉਹ ਮੈਨੂੰ ਜੇਲ੍ਹ ਚ ਜਾ ਕੇ ਤੇ ਭੁੱਲ ਜਾਂਦੀ ਹੈ ਮੈਨੂੰ ਕੰਡਿਆਂ ਤੇ ਜਾ ਕੇ ਤੇ ਭੁੱਲ ਜਾਂਦੀ ਹੈ ਮੈਨੂੰ ਸਰਸਾ ਦੇ ਕੰਢੇ ਤੇ ਜਾ ਕੇ ਤੇ ਭੁੱਲ ਜਾਂਦੀ ਹੈ ਇਹ ਗੁਰੂ ਗੋਬਿੰਦ ਸਿੰਘ ਦਾ ਬੱਚਾ ਨਹੀਂ ਹੋ ਸਕਦਾ ਇਹ ਉਹਨਾਂ ਤੋਂ ਨਹੀਂ ਸਿੱਖਿਆ ਇਹ ਕਿਸੇ ਹੋਰ ਦਾ ਚੇਲਾ ਹੋਣਾ ਜਿਹੜਾ ਚੀਕਾਂ ਮਾਰਦਾ ਇਹ ਕਿਤੋਂ ਹੋਰ ਸਿੱਖਿਆ ਪਰ ਜੇ ਸੱਚਮੁੱਚ ਗੁਰੂ ਗੋਬਿੰਦ ਸਿੰਘ ਦੀ ਫਿਲਾਸਫੀ ਉਹਨਾਂ ਦੀ ਵਿਚਾਰਧਾਰਾ ਨੂੰ ਮੰਨਦੇ ਆ ਗੁਰਬਾਣੀ ਨੂੰ ਪੜ੍ਹਦੇ ਆ ਗੁਰਬਾਣੀ ਨੂੰ ਸਮਝਦੇ ਆ ਉਹ ਤੇ ਕਹਿੰਦੇ ਜਦੋਂ ਅਕਲ ਆ ਜਾਂਦੀ ਹੈ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਦਾ ਕਹਿੰਦੇ ਮੰਨਦਾ ਹੀ ਨਹੀਂ ਦੁੱਖ ਹੁੰਦਾ ਪਰ ਦੁੱਖ ਨੂੰ ਮੰਨਦਾ ਨਹੀਂ ਇਹ ਨਹੀਂ ਧਰਮੀਆਂ ਤੇ ਦੁੱਖ ਨਹੀਂ ਆਉਂਦੇ ਦੁੱਖਾਂ ਨੂੰ ਮੰਨਦੇ ਨਹੀਂ ਸਤਿਗੁਰੂ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਇਹ ਨਹੀਂ ਹੁੰਦੇ ਵੀ ਦੁੱਖ ਆਉਂਦੇ ਨਹੀਂ ਉਹ ਦੁੱਖਾਂ ਨੂੰ ਜਾਣਦਾ ਨਹੀਂ ਹੁੰਦਾ ਪਰਵਾਹ ਹੀ ਨਹੀਂ ਮੰਨਦਾ ਦੁੱਖਾਂ ਦੀ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਦਾ ਲੋ ਪੰਗਤੀ ਇਹ ਬੋਲ ਕੇ ਸਾਰਾ ਸ਼ਬਦ ਸੁਣੋ ਨੌਵੇਂ ਪਾਤਸ਼ਾਹ ਦਾ ਬਚਨ ਹੈ ਕਹਿੰਦੇ ਬੰਦਾ ਅਕਲ ਵਾਲਾ ਜਦੋਂ ਹੋ ਜਾਂਦਾ ਜਿਹਦੇ ਤੇ ਗੁਰੂ ਕਿਰਪਾ ਕਰੇ ਮਤਲਬ ਗਿਆਨ ਉਹ ਨਾਲ ਜੁੜ ਜੇ ਜਿਹੜਾ ਬੰਦਾ ਕਹਿੰਦੇ ਉਹ ਦੁੱਖਾਂ ਚ ਦੁੱਖ ਨਹੀਂ ਮੰਨਦਾ ਨਾ ਬਹੁਤਾ ਖੁਸ਼ੀਆਂ ਨਾ ਬਹੁਤੀਆਂ ਗਮੀਆਂ ਨਾ ਨਿੰਦਿਆ ਦਾ ਨਾ ਉਸਤਤ ਦਾ ਬੈਲੈਂਸ ਲਾਈਫ ਹੋ ਜਾਂਦੀ ਏਦਾਂ ਦਾ ਦਿਮਾਗ ਬਣ ਜਾਂਦਾ ਉਹਦਾ ਸੁਣੋ ਪੂਰਾ ਸ਼ਬਦ
ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ ਸੁਖ ਸਨੇਹ ਅਰ ਪੈ ਨਹੀਂ ਜਾਗੇ ਕੰਚਨ ਮਾਟੀ ਮਾਨੇ ਨਹਿਂ ਨਿੰਦਿਆ ਨਹਿਂ ਉਸਤਤ ਜਾਗੇ ਲੋਭ ਮੋਹ ਅਭਿਮਾਨਾ ਹਰ ਖਸੋਗ ਤੇ ਰਹੇ ਕਟ ਬ੍ਰਹਮ ਨੇ ਵਸਾ ਗੁਰ ਕਿਰਪਾ ਜਹ ਨਰ ਕੋ ਕੀਨੀ ਤਹ ਇਹ ਜੁਗਤ ਪਛਾਨੀ ਨਾਨਕ ਲੀਨ ਪਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ
ਜੁਗਤ ਦਾ ਅਰਥ ਹੁੰਦਾ ਜੀ ਤਕਨੀਕ ਢੰਗ ਮੈਥਡ ਕਹਿੰਦੇ ਜਦੋਂ ਗਿਆਨ ਆ ਜਾਏ ਬੰਦੇ ਨੂੰ ਉਹਨੂੰ ਇਹ ਜੁਗਤ ਆ ਜਾਂਦੀ ਹੈ ਵੀ ਦੁੱਖਾਂ ਚ ਦੁੱਖ ਨਹੀਂ ਮੰਨਣੇ ਤੇ ਸੁੱਖਾਂ ਚ ਬਹੁਤੇ ਚੌੜੇ ਨਹੀਂ ਹੋਣਾ ਹਰਖ ਸੋਗ ਤੋਂ ਨਿਆਰਾ ਕਿੱਦਾਂ ਰਹਿਣਾ ਕਹਿੰਦੇ ਅਕਲ ਆ ਜਾਂਦੀ ਹੈ ਜ਼ਿੰਦਗੀ ਜਿਉਣ ਦੀ ਤੇ ਜੇ ਆਈ ਨਾ ਸਵੇਰੇ ਵੀ ਪਾਠ ਕਰਦਾ ਮੈਂ, ਸ਼ਾਮ ਨੂੰ ਵੀ ਪਾਠ ਕਰਦਾ ਮੈਂ, ਗਾਤਰਾ ਵੀ ਪਾਇਆ ਮੈਂ, ਅੰਮ੍ਰਿਤ ਵੀ ਛਕਿਆ ਮੈਂ, ਦਾੜੀ ਵੀ ਰੱਖੀ ਮੈਂ, ਪੱਗ ਵੀ ਬੰਨੀ। ਤੂੰ ਹੱਥ ਚ ਭਾਵੇਂ 3 ਫੁੱਟੀ 24 ਘੰਟੇ ਚੁੱਕੀ ਰੱਖਿਆ ਕਰ, ਸਾਰੀ ਜ਼ਿੰਦਗੀ ਹੱਥ ਚ ਸ੍ਰੀ ਸਾਹਿਬਾਂ ਫੜੀ ਫਿਰ, ਪਰ ਜੇ ਕੰਡਿਆਂ ਤੇ ਪੈ ਕੇ ਹੱਸਣਾ ਨਾ ਆਇਆ, ਉਹ ਫਰਕ ਕੀ ਹੈ? ਉਹ ਇੱਕ ਉਹਦਾ ਮੁੰਡਾ ਮਰਿਆ, ਉਹ ਵੀ ਉਵੇਂ ਚੀਕਾਂ ਮਾਰਦਾ। ਜੇ ਤੇਰੇ ਘਰ ਮੌਤ ਹੋਈ ਹੈ ਤੇ ਚੀਕਾਂ ਤੇ ਤੇਰੀਆਂ ਵੀ ਉਵੇਂ ਨਿਕਲਦੀਆਂ। ਤੂੰ ਸਿੱਖਿਆ ਫਲਾਣੇ ਬੰਦੇ ਦਾ ਮਕਾਨ ਢਹਿੰਦਾ, ਉਹ ਵੀ ਉਦਾਂ ਹੀ ਧੋਂਦਾ ਹੈ, ਤੇ ਤੂੰ ਕਹਿੰਦਾ ਅਸੀਂ ਜੀ ਸਿੱਖ ਗਏ ਹਾਂ ਜੀ ਚੱਜ। ਤੂੰ ਖੁਸ਼ ਰਹਿਣਾ ਸੁੱਖਾਂ ਚ ਤੇ ਸਿੱਖ ਗਿਆ, ਦੁੱਖਾਂ ਚ ਕਿਉਂ ਨੀ ਸਿੱਖਿਆ? ਜੇ ਗੁਰੂ ਗੋਬਿੰਦ ਸਿੰਘ ਨੂੰ ਕਹਿੰਦੇ ਆ ਉਹ ਤੇ ਮਹਿਲਾਂ ਚ ਵੀ ਉਦਾਂ ਦੇ ਤੇ ਕੰਡਿਆਂ ਤੇ ਵੀ ਉਦਾਂ ਦੇ, ਉਹ ਤੇ ਕਹਿੰਦੇ ਫਰਕ ਹੀ ਕੋਈ ਨੀ। ਤੈਨੂੰ ਕੰਡਿਆਂ ਤੇ ਨੀਂਦ ਕਿਵੇਂ ਆਈ? ਮਹਿਲਾਂ ਵਿੱਚ ਰਹਿਣ ਵਾਲਿਆ ਗੁਰੂ ਗੋਬਿੰਦ ਸਿੰਘ ਨੂੰ ਪੁੱਛਿਆ। ਮਹਾਰਾਜ ਕਹਿੰਦੇ ਸਵਾਦ ਹੀ ਬੜਾ ਆਇਆ, ਕਰਜ਼ਾ ਲਾ ਕੇ ਸੁੱਤਾ, ਫਿਕਰ ਮੁੱਕ ਗਿਆ ਮੇਰਾ, ਮੇਰੇ ਮੇਰੇ ਸਾਹਮਣੇ ਮੇਰੇ ਬੱਚੇ ਸ਼ਹੀਦ ਹੋਏ ਆ, ਉਹ 100% ਨੰਬਰ ਲੈ ਕੇ ਪਾਸ ਹੋਏ। ਤਾਂ ਕਰਕੇ ਮੈਂ ਹਮੇਸ਼ਾ ਇਹ ਅਰਜ਼ ਕੀਤੀ ਹੈ,
ਚੱਜ ਜ਼ਿੰਦਗੀ ਲਿਆਉਣ ਦਾ ਨਾ ਆਇਆ,
ਉਹੀ ਰੋਣੇ ਧੋਣੇ, ਉਹੀ ਚੀਕ ਚਿਹਾੜਾ, ਉਹੀ ਢਿੱਲੜ ਪੁਣਾ, ਉਹੀ ਆਲਸ ਪੁਣਾ, ਉਹੀ ਸਾਰੇ ਕੰਮ ਨਿਕੰਮੇ, ਜਿਹੜੇ ਕੰਮ ਨੂੰ ਹੱਥ ਪੈਂਦਾ ਅੱਧ ਚ ਛੱਡ ਦਿੰਦਾ, ਜਿਹੜਾ ਕੰਮ ਕੀਤਾ ਪਰਫੈਕਟ ਕੀਤਾ ਹੀ ਨਹੀਂ, ਜਿਹੜਾ ਕੰਮ ਕੀਤਾ ਕੱਚਾ ਹੀ ਕੀਤਾ। ਉਹ ਕਹਿੰਦੇ ਜੇ ਸਵਾਦ ਨੀ ਨਾ ਆਇਆ ਜ਼ਿੰਦਗੀ ਦੇ ਆਉਣ ਦਾ, ਨਾ ਬਹਿਣਾ ਆਇਆ, ਨਾ ਖਲੋਣਾ ਆਇਆ, ਨਾ ਖਾਣਾ ਆਇਆ, ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ। ਕਹਿੰਦੇ ਜਦੋਂ ਬੰਦਾ ਸੱਚੇ ਗਿਆਨ ਨਾਲ ਜੁੜ ਜਾਂਦਾ ਹੈ, ਉਹਨੂੰ ਉਹਨੂੰ ਜੁਗਤੀ ਆ ਜਾਂਦੀ ਜ਼ਿੰਦਗੀ ਦੇ ਆਉਣ ਦੀ। ਹੱਸਦੇ ਆ, ਖੇ ਲੈਂਦੇ ਆ, ਪਹਿ ਲੈਂਦੇ ਆ, ਖਾ ਬੰਦੇ ਆ, ਵਿੱਚੇ ਹੋਵੇ ਮੁਕਤ। ਕਹਿੰਦੇ ਜਦੋਂ ਅਕਲ ਆ ਜੇ, ਹੱਸਣਾ ਵੀ ਆ ਜਾਂਦਾ, ਖਾਣਾ ਵੀ ਆ ਜਾਂਦਾ, ਪਹਿਨਣਾ ਵੀ ਆ ਜਾਂਦਾ, ਖੇਲਣਾ ਵੀ ਆ ਜਾਂਦਾ। ਕਹਿੰਦੇ ਬੰਦੇ ਦੀ ਜ਼ਿੰਦਗੀ ਬਦਲ ਜਾਂਦੀ ਹੈ। ਸੱਚਾ ਗਿਆਨ ਜਦੋਂ ਜ਼ਿੰਦਗੀ ਚ ਆ ਜਾਏ ਨਾ, ਤੇ ਸਵਾਦ ਆ ਜਾਂਦਾ। ਤੇ ਜੇ ਅਸੀਂ ਸਿੱਖ ਨਹੀਂ ਸਕੇ, ਅਸੀਂ ਕਹੀਏ ਜੀ ਅਸੀਂ ਗਾਤਰੇ ਕੁਰਬਾਨਾ ਪਾ ਲਿਆ, ਹੋ ਗਿਆ ਕੰਮ ਇੰਨੇ ਨਾਲ ਹੀ, ਨਹੀਂ, ਤੇਰੀ ਪ੍ਰੈਕਟੀਕਲਿਟੀ ਕਿੱਦਾਂ ਦੀ ਹੈ? ਤੇਰੇ ਕੰਮ ਬੋਲਣੇ ਚਾਹੀਦੇ ਹੈ, ਉਹ ਗਿਆਨ ਤੇਰੀ ਜ਼ਿੰਦਗੀ ਚੋਂ ਦਿਸਣਾ ਚਾਹੀਦਾ। ਹਰ ਕਾਰਜ ਪਰਫੈਕਟ ਕਰੀਏ, ਦਿਲੋਂ ਕਰੀਏ।
ਚੱਜ ਜ਼ਿੰਦਗੀ ਜਿਉਣ ਦਾ ਨਾ ਆਇਆ, ਗੁਰਾਂ ਤੋਂ ਦੱਸੋ ਕੀ ਸਿੱਖੇ। ਚੱਜ ਜ਼ਿੰਦਗੀ ਜਿਉਣ ਦਾ ਨਾ ਆਇਆ, ਬਾਣੀ ਤੋਂ ਦੱਸੋ ਕੀ ਸਿੱਖਿਆ।
ਸਿੱਖਿਆ ਪਿਆਰੇ ਵੇਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ
ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ
ਸਿੱਖ ਲੈ ਪਿਆਰਿਆ ਜ਼ਿੰਦਗੀ ਜਿਉਣ ਵਾਲੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ
ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ
ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ
ਸਿੱਖ ਲੈ ਪਿਆਰਿਆ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ
ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ
ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ
ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ
ਮੈਂ ਅਰਜ਼ ਕਰਦਾ ਗੁਰ ਮਿਲ ਚੱਜ ਅਚਾਰ ਸਿੱਖ ਕਦੀ ਕਦੀ ਜ਼ਿੰਦਗੀ ਦਾ ਸਵਾਦ ਜੇ ਆਉਂਦਾ ਹੈ ਮੁੜ ਕੇ ਫਿਰ ਉਹੀ ਹਾਲ ਹੈ ਕਦੇ ਕਦੇ ਨਜ਼ਾਰਾ ਜੇ ਆਉਂਦਾ ਹੈ ਮੁੜ ਕੇ ਫਿਰ ਉਦਾਂ ਹੀ ਅਪ ਡਾਊਨ ਕਬਹੂ ਜੀੜਾ ਊਪ ਚੜਦਾ ਹੈ ਕਬਹੂ ਜਾਏ ਪਿਆਲੇ ਲੋਭੀ ਜੀੜਾ ਥਿਰ ਨਾ ਰਹਿਤ ਹੈ ਚਾਰੇ ਕੁੰਟਾਂ ਭਾਲੇ ਕਹਿੰਦੇ ਅਪ ਡਾਊਨ ਚੱਲਦਾ ਰਹਿੰਦਾ ਬੰਦਾ ਪਰ ਜੇ ਗੁਰਬਾਣੀ ਦਾ ਗਿਆਨ ਲੈਣਾ ਹੈ ਤੇ ਜ਼ਿੰਦਗੀ ਸਦਾ ਕਿਵੇਂ ਜਿਉਣੀ ਜਾਂਦੀ ਹੈ ਇੱਕ ਇੱਕ ਸੈਕਿੰਡ ਨੂੰ ਕਿੱਦਾਂ ਮਾਣਿਆ ਜਾਂਦਾ ਹੈ ਇਹ ਸਿੱਖਣਾ ਹਰ ਕੰਮ ਦੇ ਵਿੱਚ ਐਕਸਾਈਟਮੈਂਟ ਕਿੱਦਾਂ ਪੈਦਾ ਕਰਨੀ ਹੈ ਇਹ ਸਿੱਖਣਾ ਹਰ ਕੰਮ ਦੇ ਵਿੱਚ ਸਵਾਦ ਆਵੇ ਅਸੀਂ ਕਦੇ ਮਹੀਨੇ ਮੱਸਿਆ ਖੁਸ਼ ਹੋਏ ਕਦੇ ਕੋਈ ਵਿਆਹ ਢੰਗ ਹੋਏਗਾ ਖੁਸ਼ ਹੋਏ ਨਹੀਂ ਮੈਂ ਵੇਟ ਨਹੀਂ ਕਰਦਾ ਬਹਾਰਾਂ ਦੀ ਏਦਾਂ ਕਹਿਣਾ ਹੈ ਜਿਹੜੇ ਜੁੜੇ ਹੋਏ ਆ ਜਿਹੜੇ ਅਕਲ ਵਾਲੇ ਆ ਉਹ ਬਹਾਰਾਂ ਨੂੰ ਉਡੀਕਦੇ ਨਹੀਂ ਉਹ ਜਿੱਥੇ ਚਲੇ ਜਾਣ ਉੱਥੇ ਬਹਾਰ ਆ ਜਾਂਦੀ ਹੈ ਬਹਾਰਾਂ ਨੂੰ ਥੋੜਾ ਉਡੀਕਦੇ ਆ ਬਹਾਰਾਂ ਆਉਣਗੀਆਂ ਉਹ ਕਹਿੰਦੇ ਜਿੱਥੇ ਗਏ ਉੱਥੇ ਬਹਾਰ ਆ ਗਈ ਬਹਾਰਾਂ ਉਹਨਾਂ ਦੇ ਮਗਰ ਮਗਰ ਫਿਰਦੀਆਂ ਉਹ ਖੁਸ਼ੀਆਂ ਨਹੀਂ ਉਡੀਕਦੇ ਖੁਸ਼ੀਆਂ ਉਹਨਾਂ ਦੇ ਮਗਰ ਮਗਰ ਫਿਰਦੀਆਂ ਉਹ ਵਿਆਹ ਨਹੀਂ ਉਡੀਕਦੇ ਵੀ ਵਿਆਹ ਆਏਗਾ ਕੋਈ ਮੇਲੇ ਚੱਲਾਂਗੇ ਖੁਸ਼ ਹੋਵਾਂਗੇ ਉਹ ਨਹੀਂ ਵਿਆਹਾਂ ਦੇ ਵਿੱਚ ਲੋਕੀ ਉਹਨਾਂ ਦੀ ਵੇਟ ਕਰਦੇ ਹੁੰਦੇ ਵੀ ਉਹ ਆਏ ਨਾ ਰੌਣਕ ਰੌਣਕਾਂ ਉਹਦੇ ਮਗਰ ਹੈ ਰੌਣਕਾਂ ਨਹੀਂ ਉਹ ਰੌਣਕਾਂ ਉਹਨਾਂ ਦੇ ਮਗਰ ਮਗਰ ਫਿਰਦੀਆਂ ਖੁਸ਼ੀਆਂ ਉਹਨਾਂ ਦੇ ਮਗਰ ਮਗਰ ਫਿਰਦੀਆਂ ਜਿਨ੍ਹਾਂ ਨੂੰ ਚੱਜ ਆ ਜੇ ਜ਼ਿੰਦਗੀ ਜਿਉਣ ਦਾ ਮਗਰ ਮਗਰ ਫਿਰਦੇ ਆ ਇਸ ਕਰਕੇ ਇਹਨਾਂ ਨੁਕਤਿਆਂ ਨੂੰ ਸਮਝੀਏ ਜ਼ਿੰਦਗੀ ਨੂੰ ਮੰਨਣਾ ਹੈ ਜ਼ਿੰਦਗੀ ਦਿਨ ਕੱਟੀ ਨਹੀਂ ਕਰਨੀ ਟਾਈਮ ਪਾਸ ਨਹੀਂ ਕਰਨਾ ਜੋ ਤੂੰ ਹੈ ਉਹ ਤੂੰ ਹੀ ਹੈ ਜੋ ਤੇਰੇ ਕੋਲ ਹੈ ਨਾ ਉਹ ਤੇਰੇ ਕੋਲ ਹੀ ਹੈ ਹੁਣ ਬੰਦਾ ਕਵੇ ਮੇਰਾ ਰੰਗ ਕਾਲਾ ਹੈ ਜੇ ਕਾਲਾ ਹੈ ਨਾ ਤੇ ਕਾਲੇ ਰੰਗ ਤੇ ਮਾਣ ਕਰ ਇਹ ਵੀ ਇੱਕ ਵੱਖਰਾ ਯੂਨੀਕ ਹੈ ਤੂੰ ਵੱਖਰਾ ਕਦੇ ਗਿਲਾ ਨਾ ਕਰੋ ਜੋ ਮਿਲਿਆ ਨਾ ਇੱਥੇ ਮੈਂ ਵੇਖਿਆ ਮੈਨੂੰ ਥੋੜੇ ਦਿਨ ਪਹਿਲਾਂ ਇੱਕ ਲੜਕੀ ਮਿਲੀ ਐਡਵੋਕੇਟ ਹੈ ਪੂਰਾ ਧੜ ਥੱਲੇ ਵਾਲਾ ਕੰਮ ਨਹੀਂ ਕਰਦਾ ਦੋਵੇਂ ਲੱਤਾਂ ਕੰਮ ਨਹੀਂ ਕਰਦੀ ਐਡਵੋਕੇਟ ਬਣ ਗਈ ਹੈ ਤੇ ਜੱਜ ਦਾ ਐਗਜ਼ਾਮ ਦੇਣ ਜਾ ਰਹੀ ਹੈਰਾਨ ਹੋ ਗਿਆ ਮੈਂ ਵੇਖ ਕੇ ਕਹਿੰਦੇ ਜੋ ਮਿਲਿਆ ਇਹਦੇ ਨਾਲ ਹੀ ਖੁਸ਼ ਕੋਈ ਗਿਲਾ ਨਹੀਂ ਜ਼ਿੰਦਗੀ ਕੋਈ ਉਲਾਮਾ ਨਹੀਂ ਜਿੱਦਾਂ ਦੀ ਜ਼ਿੰਦਗੀ ਮਿਲੀ ਹੈ ਕਦੇ ਉਲਾਮਾ ਨਹੀਂ ਦਿੱਤਾ ਵੀ ਮੈਂ ਇੱਦਾਂ ਕਿਉਂ ਆ ਮੇਰਾ ਰੰਗ ਕਾਲਾ ਹੈ ਜੀ ਮੇਰਾ ਕੱਦ ਛੋਟਾ ਹੈ ਜੀ ਉਹ ਛੋਟੇ ਕੱਦ ਦੇ ਆਪਣੇ ਫਾਇਦੇ ਹੁੰਦੇ ਆ ਜਿੱਥੋਂ ਮਰਜ਼ੀ ਘੁਸੜ ਕੇ ਲੰਘ ਜਾਓ
ਵੱਡਿਆਂ ਦੇ ਗੋਡੇ ਹੀ ਫਸ ਜਾਂਦੇ ਆ
ਸੀਟ ਨਹੀਂ ਸੈੱਟ ਹੁੰਦੀ
ਉਹਦਾ ਆਪਣਾ ਫਾਇਦਾ ਹੈ ਹੁਣ ਵੇਖਿਓ
ਦੋ ਬੰਦੇ ਖੜੇ ਪੱਤੀਆਂ ਤੇ ਹੁਣ ਇੱਕ ਬਿਜ਼ਨਸਮੈਨ ਹੈ ਵੱਡਾ ਉਹ ਹੁਣ ਮੰਨ ਲਓ ਵੱਡੀ ਗੱਡੀ ਹੈ ਮਰਸਡੀ ਐ ਖੜੀ ਹੈ ਤੇ ਇੱਕ ਨੌਜਵਾਨ ਮੁੰਡਾ ਐ ਪੂਰਾ ਸਰੀਰ ਉਹਦਾ ਬਣਿਆ ਹੋਇਆ ਫਿੱਟ ਫਿੱਟ ਪੂਰਾ ਹੁਣ ਭੱਜ ਨੱਠ ਕਰਦਾ ਮੁੰਡਾ ਖੇਤਾਂ ਚ ਕੰਮ ਕਰਨ ਵਾਲਾ ਭੱਜ ਨੱਠ ਕਰਨ ਵਾਲਾ ਕੰਮ ਲੱਭਦਾ ਫਿਰਦਾ ਸ਼ਹਿਰ ਗਿਆ ਤੂੰ ਸ਼ਹਿਰ ਜਾ ਕੇ ਨਾ ਬੱਤੀਆਂ ਤੇ ਬੱਸ ਦੀ ਵੇਟ ਕਰਦਾ ਕੋਈ ਬੱਸ ਆਏ ਤੇ ਮੈਂ ਚੜ੍ਹਨਾ ਹੈ ਗੱਡੀ ਏਦਾਂ ਰੁਕਦੀ ਹੈ ਉਹ ਸੇਠ ਵਿੱਚ ਬੈਠਾ ਹੈ ਉਹਦਾ ਸੂਟਕੇਸ ਕੋਲ ਪਿਆ ਛੋਟਾ ਜਿਹਾ ਨੌਕਰ ਅੱਗੇ ਡਰਾਈਵਰ ਗੱਡੀ ਚਲਾ ਰਿਹਾ ਉਹ ਵੇਖਦਾ ਹੈ ਉਹ ਟਕਲਾ ਹੈ ਉਹਦੇ ਤੇ ਵਾਲ ਕੋਈ ਨਹੀਂ ਸਿਰ ਉਹ ਐਂ ਵੇਖ ਕੇ ਪਤਾ ਕਹਿੰਦਾ ਐਸ਼ ਤੇ ਯਾਰ ਨਜ਼ਾਰੇ ਤੇ ਆ ਲਈ ਬੰਦਾ ਗੱਡੀ ਚਲਾਉਣ ਵਾਲਾ ਡਰਾਈਵਰ ਪੂਰਾ ਨਜ਼ਾਰੇ ਤੇ ਆ ਲੈਂਦਾ ਵੀ ਕਿਵੇਂ ਏਡੀ ਲੰਮੀ ਗੱਡੀ ਅਰਬਾਂ ਪਤੀ ਬੰਦਾ ਮਹਿਲ ਵਰਗਾ ਇਹਦਾ ਘਰ ਹੋਣਾ ਯਾਰ ਸਵਾਦ ਆ ਜੇ ਇਹੋ ਜਿਹੀ ਜ਼ਿੰਦਗੀ ਹੋਵੇ
ਉਹ ਜਿਹੜਾ ਵਿੱਚ ਬੈਠਾ ਉਹ ਪਤਾ ਕੀ ਸੋਚਦਾ ਐਂ ਵੇਖੀ ਜਾਂਦਾ ਕਹਿੰਦਾ ਹਾਏ ਹੋਏ ਸਰੀਰ ਤੇ ਆ ਹੈ ਬਾਹਰ ਵਾਲੇ ਨੂੰ ਕਹਿੰਦਾ ਆਪਣੀ ਟੋਟਣ ਤੇ ਹੱਥ ਲਾਉਂਦਾ ਵੀ ਤੇਰੇ ਤੇ ਇੱਕ ਵੀ ਵਾਲ ਨਹੀਂ ਸਿਰ ਢਿੱਡ ਵਾਲੇ ਵੱਲ ਜਦੋਂ ਆਪਣੇ ਢਿੱਡ ਵਾਲੇ ਪਾਸੇ ਵੇਖਦਾ ਵੀ ਇਹ ਤੇ ਹੱਦ ਹੋ ਮੈਂ ਪਿੱਛੇ ਜੇ ਸ਼ਨੀਵਾਰ ਸੁਣਾਇਆ ਮੈਂ ਇੱਕ ਮੁੰਡੇ ਨੂੰ ਕਿਹਾ ਮੈਂ ਕਿਹਾ ਵੇਟ ਘਟਾ ਲੈ 106 ਕਿਲੋ ਹੋਇਆ ਪਿਆ ਸਾਡੇ ਇੱਥੇ ਇੱਕ ਪੰਜ ਪਿਆਰਿਆਂ ਚ ਸਿੰਘ ਲੱਗਦਾ ਬਹੁਤ ਪਤਲਾ ਜਿਹਾ ਇੱਥੇ ਵਿੱਚ ਬੈਠਾ ਸਾਡੇ ਇੱਕ ਮੇਰੇ ਨਾਲ ਵਜਾਉਂਦਾ ਇੱਥੇ ਤੇ ਉਹ ਉਹਦਾ ਵੇਟ ਮੈਂ ਇਹਨੂੰ ਪੁੱਛਿਆ ਮੈਂ ਕਿਹਾ ਤੇਰਾ ਵੇਟ ਕਿੰਨਾ ਕਹਿੰਦਾ ਇਹਦੇ ਇਹਦੇ ਅਸੀਂ ਸਾਰਾ ਟੱਬਰ ਬਣ ਜਾਂਦੇ ਇਹਦੇ ਕਹਿੰਦਾ ਮੈਂ ਸਾਰਾ ਟੱਬਰ ਬਣ ਜਾਂਦੇ ਮੈਂ ਕਿਵੇਂ ਭਲਾ ਕਹਿੰਦਾ ਇਹ ਕਿੰਨੇ ਆ ਮੈਂ ਕਿਹਾ 106 ਕਿਲੋ ਕਹਿੰਦਾ ਬਸ ਫਿਰ 52 ਕਿਲੋ ਦਾ ਮੈਂ 48 ਕਿਲੋ ਦੀ ਮੇਰੀ ਘਰ ਵਾਲੀ ਤੇ 6 ਕਿਲੋ ਦਾ ਸਾਡਾ ਮੁੰਡਾ ਕਹਿੰਦਾ ਹੋ ਗਿਆ ਸਾਰਾ ਟੱਬਰ ਇੱਕ ਚੋਂ ਕਹਿੰਦੇ ਸਾਰੇ ਨਿਕਲ ਸਕਦੇ ਹਾਂ ਐਡਾ ਮੈਂ ਉਹ ਸ਼ਨੀਵਾਰ ਵੀ ਦੱਸਿਆ ਸੀ ਮੈਂ ਕਿਹਾ ਉਹਨੂੰ ਮੈਂ ਸੁਨੇਹਾ ਭੇਜਿਆ ਮੈਂ ਕਿਹਾ ਤੂੰ ਮਰ ਜਾ ਵੇਟ ਘਟਾ ਲੈ ਮਾੜਾ ਮੋਟਾ ਕਿੱਥੇ 106 ਹੋਇਆ ਫਿਰਦਾ ਮੈਨੂੰ ਵਾਪਸ ਮੈਸੇਜ ਪਤਾ ਕੀ ਭੇਜਿਆ ਕਹਿੰਦੇ ਏਅਰ ਬੈਗ ਜਿਹੜੇ ਨੇ ਨਾ ਫਿਕਰ ਨਾ ਕਰੋ ਇਹ ਲਗਜ਼ਰੀ ਗੱਡੀਆਂ ਜੀ ਹੁੰਦੇ ਆ ਉਹ ਢਿੱਡ ਨੂੰ ਏਅਰ ਬੈਗ ਦੱਸਦਾ ਇਹ ਲਗਜ਼ਰੀ ਗੱਡੀਆਂ ਚ ਮੈਂ ਕਿਹਾ ਉਹ ਕਈਆਂ ਦੇ ਤੇ 8-8 ਸਾਈਡਾਂ ਤੇ ਵੀ ਏਅਰ ਬੈਗ ਨਿਕਲੇ ਗਏ ਹੁਣ ਜਿਹੜੀ ਜ਼ਿਆਦਾ ਮਹਿੰਗੀ ਗੱਡੀ ਹੋਵੇ ਉਹ ਅਸੀਂ ਤੇ 380 ਚੰਗੇ ਆ ਭਾਈ ਨਾ ਹੀ ਹੋਵੇ ਏਅਰ ਬੈਗ ਤੇ ਤੂੰ ਆਪਣੇ ਸਾਂਭ ਕੇ ਰੱਖ ਐਡੇ ਐਡੇ ਮੋਟੇ ਐਡੇ ਐਡੇ ਸ਼ਰੀਰ ਭਾਵ ਕੇ ਕੋਈ ਧਿਆਨ ਨਹੀਂ ਕੋਈ ਉਹ ਫਰਜ਼ ਨਹੀਂ ਯਾਨੀ ਕਿ ਜਿਹੜਾ ਵੀ ਤੁਸੀਂ ਨਾ ਉਹ ਬੰਦਾ ਜਿਹੜਾ ਬੈਠਾ ਹੈ ਗੱਡੀ ਚ ਉਹ ਵੇਖਦਾ ਜਿਹੜਾ ਬਾਹਰ ਖੜਾ ਉਹ ਕਹਿੰਦਾ ਨਜ਼ਾਰੇ ਤੇ ਸੇਠ ਲੈਂਦਾ ਯਾਰ ਆਹ ਨਜ਼ਾਰੇ ਲੈਂਦਾ ਜ਼ਿੰਦਗੀ ਦੇ ਦੀ ਆ ਉਹ ਵਿੱਚ ਬੈਠਾ ਕਹੀ ਜਾਂਦਾ ਯਾਰ ਆਹ ਮੁੰਡਾ ਵੀ ਜੇ ਇਹਨੂੰ ਭੱਜਣਾ ਪੈ ਜੇ 4 ਕਿਲੋਮੀਟਰ ਇਹਨੇ ਐ ਥੱਕਣਾ ਥੋੜਾ ਇਹਨੇ ਭੱਜਣਾ ਪੈ ਗਿਆ ਇਹਨੂੰ ਵੀ ਮੁੰਡਾ ਐ ਤਕੜਾ ਸਰੀਰ ਹੈ ਮੈਨੂੰ ਲੱਗਦਾ ਜੋ ਮਰਜ਼ੀ ਖਾ ਲੇ ਇਹਦੇ ਉਹੀ ਪਚ ਜਾਣਾ ਮੇਰੇ ਚਮਚਾ ਘਿਓ ਦਾ ਨੀ ਜਾਂਦਾ ਡਾਕਟਰ ਕਹਿੰਦੇ ਘਿਓ ਤੂੰ ਨੀ ਖਾਣਾ ਮਿੱਠਾ ਤੂੰ ਨੀ ਖਾਣਾ ਮਿਰਚਾਂ ਤੋਂ ਤੂੰ ਦੂਰੀ ਰਹਿ ਨਮਕ ਘਟਾ ਕੇ ਰੱਖ ਬੰਦਾ ਖਾਏ ਉਹ ਕਹਿੰਦਾ ਸਭ ਕੁਝ ਔਰ ਸੋਈਆਂ ਭਰੀਆਂ ਪਈਆਂ ਇਹਨਾਂ ਦੀਆਂ
ਖਾਣ ਦਾ ਹੁਕਮ
ਕਿਚਨ ਉਹ ਕਹਿੰਦਾ ਯਾਰ ਇਹ ਲੱਕੜਾਂ ਵੀ ਚੱਬ ਲੈ ਪਚ ਜਾਣਗੀਆਂ ਇਹੋ ਜਿਹਾ ਮੈਂ ਉਹਦੇ ਕੰਨੀ ਵੇਖਦਾ ਤੇ ਉਹਦੇ ਕੰਨੀ ਵੇਖਦਾ ਬਸ ਸਾਡੀ ਸਾਰੀ ਦੁਨੀਆ ਦੀ ਪ੍ਰੋਬਲਮ ਹੀ ਇਹ ਹੈ ਇੱਕ ਦੂਜੇ ਕੰਨੀ ਵੇਖੀ ਜਾਂਦੇ ਆ ਜੋ ਤੈਨੂੰ ਮਿਲਿਆ ਉਹਦੇ ਵੱਲ ਵੇਖ ਜੋ ਤੇਰੇ ਜੈਸਾ ਉਹ ਕਿਸੇ ਚ ਨਹੀਂ ਵੀਰਾ ਫਿੰਗਰ ਪ੍ਰਿੰਟ ਦੁਨੀਆ ਵਿੱਚ ਤੇਰੇ ਵਰਗੇ ਹੋਰ ਕਿਸੇ ਦੇ ਨਹੀਂ ਬਣਾਏ ਕੁਦਰਤ ਯੂਨੀਕ ਬਣਾਉ ਤੇਰੀ ਮੁੱਛ ਦੇ ਵਾਲ ਵਰਗਾ ਦੁਨੀਆ ਚ ਵਾਲ ਕੋਈ ਨਹੀਂ ਤੇਰੇ ਵਰਗਾ ਕਿੱਥੇ ਬਣਿਆ ਕੋਈ ਤੂੰ ਸਪੈਸ਼ਲ ਹੈ
ਸਪੈਸ਼ਲ ਹੈ ਤੂੰ ਪ੍ਰੋਬਲਮ ਇਹ ਹੈ ਤੈਨੂੰ ਤੇਰਾ ਪਤਾ ਨਹੀਂ ਗੁਰੂ ਨਾਨਕ ਨੇ ਤੈਨੂੰ ਰੱਬ ਕਿਹਾ ਉਹਦਾ ਪਾਠ ਕਿਹਾ ਰੱਬ ਦਾ ਹਿੱਸਾ ਹੈ ਤੂੰ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਭਗਤ ਨਾਮਦੇਵ ਜੀ ਕਹਿੰਦੇ ਹੈ ਇੱਕ ਗੋਬਿੰਦ ਨਹੀਂ ਸਭ ਗੋਬਿੰਦ ਹੈ
ਤੇ ਤੂੰ ਵੀ ਵਿੱਚ ਹਿੱਸਾ ਹੈ ਉਹਦਾ
ਸਟੇਰਿੰਗ ਆਪਣਾ ਕੰਮ ਸਹੀ ਕਰੇ ਰੇਸ ਆਪਣਾ ਕੰਮ ਸਹੀ ਕਰੇ ਕਲੱਚ ਆਪਣਾ ਕਰੇ
ਇੱਕਾ ਜਿਹਾ ਨਟ ਹੈ ਨਾ ਜੇ ਤੇ ਨਟ ਵੀ ਸਹੀ ਕੰਮ ਕਰੇ ਗੱਡੀ ਤਾਂ ਚੱਲਦੀ ਹੈ ਤੂੰ ਨਟ ਹੀ ਹੈ ਪਰ ਪਰਫੈਕਟ ਰਹਿ ਆਪਣਾ ਤੂੰ ਕਿਉਂ ਰੇਸ ਬਣਦਾ ਤੂੰ ਨਟ ਹੀ ਠੀਕ ਹੈ
ਨਾ ਕਰ ਕਾਪੀ ਔਰਤ ਮਰਦ ਦੇ ਬਰਾਬਰ ਯਾਰ ਔਰਤ ਔਰਤ ਹੈ ਮਰਦ ਮਰਦ ਹੈ ਬੰਦਾ ਬੰਦਾ ਹੈ ਔਰਤ ਔਰਤ ਹੈ ਔਰਤ ਦੀ ਆਪਣੀ ਬਿਊਟੀ ਹੈ ਬੰਦੇ ਦੀ ਆਪਣੀ ਬਿਊਟੀ ਹੈ ਕਿਉਂ ਕਾਪੀ ਕਰਦੇ ਹੋ ਕਿਸੇ ਦੀ ਔਰਤ ਹੋ ਸਕਦਾ ਬੰਦੇ ਤੋਂ ਕਿਤੇ ਅੱਗੇ ਜਾਣ ਵਾਲੀ ਹੋਵੇ ਬੰਦੇ ਵਰਗੀ ਕਿਉਂ ਬਣੇ ਬੰਦਾ ਬੀਬੀ ਵਰਗਾ ਕਿਉਂ ਬਣੇ ਜੋ ਹੈ ਉਹ ਬਣੇ ਜੋ ਅਸਲ ਹੈ ਜ਼ਰੂਰੀ ਥੋੜਾ ਵੀ ਬੰਦੇ ਤੱਕ ਹੀ ਜਾ ਸਕਦੀ ਹੋ ਸਕਦਾ ਬੰਦੇ ਤੋਂ ਵੀ ਅੱਗੇ ਲੰਘ ਜਾਏ
ਜਿਹੜੀ ਖੋਜ ਅੱਜ ਤੱਕ ਕਿਸੇ ਬੰਦੇ ਨੇ ਨਾ ਕੀਤੀ ਹੋਵੇ ਉਹ ਬੀਬੀ ਕਰ ਜਾਏ ਕਿਸੇ ਦੀ ਕਾਪੀ ਕਿਉਂ ਕੋਈ ਕਰੇ ਜਦੋਂ ਕੁਦਰਤ ਨੇ ਹਰੇਕ ਚੀਜ਼ ਯੂਨੀਕ ਬਣਾਈ ਹੈ ਵੱਖਰੀ ਬਣਾਈ ਹੈ ਉਹ ਕਿਉਂ ਕਰਦਾ ਕਿਸੇ ਦੀ ਰੀਸ
ਤੇਰੇ ਵਰਗਾ ਦੂਜਾ ਕੋਈ ਨਹੀਂ ਬਣੇ
ਪਰ ਪ੍ਰੋਬਲਮ ਸਿਰਫ ਇਸ ਹੈ ਆਪਣੇ ਆਪ ਨੂੰ ਪਛਾਣ ਤੂੰ ਆਪਣੇ ਆਪ ਨੂੰ ਪਛਾਣ ਤੂੰ ਰੱਬ ਨਾ ਲੱਭ ਆਪਣੇ ਆਪ ਨੂੰ ਲੱਭ ਵੇਖੋ ਆਪਣੇ ਤੁਰੇ ਕਮਾਲ ਦੀ ਗੱਲ ਹੈ ਰੱਬ ਲੱਭ ਗਿਆ ਆਪਣੇ ਤੁਸੀਂ ਰੱਬ ਲੱਭਣ ਤੁਰੇ ਯਾਤਰਾ ਆਪਣੇ ਤੋਂ ਸ਼ੁਰੂ ਕਰੋ ਤੇ ਖਤਮ ਆਪਣੇ ਤੇ ਹੋਏਗੀ ਕੀ ਕਰਨ ਤੁਰੇ ਸੀ ਕਹਿੰਦੇ ਰੱਬ ਲੱਭਣ ਤੇ ਲੱਭ ਕੀ ਪਿਆ ਆਪਣਾ ਆਪ ਲੱਭ ਪਿਆ ਰੱਬ ਤੇਰੇ ਵਿੱਚ ਹੀ ਤੂੰ ਰੱਬ ਦਾ ਪਾਰਟ ਹੈ ਬਸ ਜੋ ਤੇਰੇ ਅੰਦਰ ਹੈ ਨਾ ਉਹ 100% ਬਾਹਰ ਕੱਢ ਦਿਓ ਫੁੱਲਾ ਪੂਰਾ ਖਿੜ ਜਾ ਪੂਰਾ ਖਿੜ ਜਾ ਬਚਾ ਕੇ ਨਾ ਰੱਖ ਕੁਛ ਜਿਹੜੀ ਭੈਣ ਬਚਾ ਕੇ ਨਹੀਂ ਨਾ ਰੱਖਦੀ ਸਬਜ਼ੀ ਬਣਾਉਣ ਲੱਗਿਆ ਕੁਛ ਮਤਲਬ 100% ਹਾਜ਼ਰ ਹੋ ਕੇ ਬਣਾਵੇ ਅਗਲਾ ਉਂਗਲਾਂ ਚੱਟਦਾ ਰਹਿ ਜਾਂਦਾ 100% ਹਾਜ਼ਰ ਹੋ ਕੇ ਬਣਾਵੇ ਸਵਾਦ ਆ ਜਾਂਦਾ ਹੌਕੇ ਲੈਣ ਲੱਗ ਜਾਂਦਾ ਜੀ ਸਾਹ ਲੈਣਾ ਭੁੱਲ ਜਾਂਦਾ ਬੰਦਾ ਦੋ ਸਾਹ ਇਕੱਠੇ ਆ ਜਾਣ ਫਿਰ ਹੌਕਾ ਬਣ ਜਾਂਦਾ ਇੱਕ ਵਾਰੀ ਬੰਦਾ ਹੌਕਾ ਪਤਾ ਕਿਉਂ ਆਉਂਦਾ ਜਦੋਂ ਸਾਹ ਲੈਣਾ ਹੀ ਭੁੱਲ ਜੇ ਇੰਨਾ ਦਿਮਾਗ ਦੋ ਸਾਹ ਇਕੱਠੇ ਆਉਂਦੇ ਆ ਕਈ ਵਾਰੀ ਕਈ ਐਸੇ ਹੁੰਦੇ ਆ ਐਸੀ ਗੱਲ ਕਰਦੇ ਆ ਵੀ ਬੰਦਾ ਸਾਹ ਲੈਣਾ ਭੁੱਲ ਜਾਂਦਾ ਇੰਨੀ ਐਕਸਾਈਟਮੈਂਟ ਨਾਲ ਜ਼ਿੰਦਗੀ ਜਿਉਂਦੇ ਇੰਨਾ ਸਵਾਦ ਲੈਂਦੇ ਆ ਜ਼ਿੰਦਗੀ ਦਾ
ਕੰਮ ਕਰਦੇ ਆ ਨਾ ਐ ਤੁਸੀਂ ਮੇਰਿਓ ਵੀਰੋ ਕਈ ਤੁਹਾਡੇ ਏਰੀਏ ਦੇ ਬਾਗੇ ਪੁਰਾਣੇ ਕੋਈ ਮੋਗੇ ਤੱਕ ਜਾ ਕੇ ਨਾ ਇੱਥੋਂ ਬੰਦਾ ਖਾਣ ਜਾਂਦਾ ਕਹਿੰਦਾ ਓਏ ਉਹ ਫਲਾਣਾ ਹੋਵੇ, ਉਹ ਆਹ ਚੀਜ਼ ਬਣਾਉਂਦਾ ਹੈ, ਇੱਥੋਂ ਜਾਂਦੇ ਨੇ ਖਾਣ, ਕਿਉਂ ਭਲਾ? ਤੁਹਾਨੂੰ ਪਤਾ ਵੀ ਜਾਨ ਪਾ ਦਿੰਦਾ, ਜਾਨ 100% ਇੱਥੇ ਉਹਨਾਂ ਦੀ ਕੀਮਤ, ਜਿਹੜੇ ਕੁਛ ਬਚਾ ਬਚਾ ਕੇ ਰੱਖਦੇ ਨੇ ਉਹ ਤੇ ਆਪਣੇ ਜ਼ਿੰਦਗੀ ਚ ਕਈ ਮੌਤਾਂ ਮਰਨਗੇ,
ਲੁਕੋ ਕੇ ਨਾ ਰੱਖ, ਖਿੜ ਜਿੰਨਾ ਜਿੱਥੇ ਤੱਕ ਜਾ ਸਕਦਾ ਹੈ। ਪਰ ਸਾਡਾ ਪੁਜਾਰੀ ਸਿਸਟਮ, ਸਾਡਾ ਧਾਰਮਿਕ ਢਾਂਚਾ, ਇਹ ਸਾਰੇ ਦਾ ਸਾਰਾ ਇਹ ਸਾਨੂੰ ਜਕੜਦਾ ਹੈ, ਖੋਲਦਾ ਨਹੀਂ, ਇਹ ਸਾਨੂੰ ਵੱਡਾ ਨਹੀਂ ਕਰਦਾ, ਸਾਨੂੰ ਛੋਟਾ ਕਰਦਾ ਹੈ। ਸਾਡਾ ਦਿਮਾਗ ਕਦੇ ਨਹੀਂ ਖੁੱਲਣਾ, ਖੁੱਲਣ ਦੇਣਾ ਚਾਹੁੰਦੇ। ਤੂੰ ਸੋਚ ਨਾ, ਤੂੰ ਸਵਾਲ ਨਾ ਕਰ, ਤੂੰ ਚੁੱਪ ਰਹਿ। ਸਾਨੂੰ ਸ਼ਰਧਾ ਸਿਖਾਈ ਜਾਂਦੀ ਹੈ, ਸ਼ਰਧਾ ਰੱਖੋ, ਡਾਊਟ ਨਾ ਕਰੋ, ਜੋ ਹੈ ਸੋ ਹੈ। ਪਰ ਸਾਡੇ ਗੁਰੂ ਸਾਹਿਬ ਨੇ ਸਾਨੂੰ ਇਹ ਨਹੀਂ ਸਿਖਾਇਆ। ਉਹ ਤੇ ਕਹਿੰਦੇ ਪਿੰਗਲੇ ਭੱਜਣ ਲੱਗ ਪਏ ਸੀ, ਆ ਲੱਤਾਂ ਵਾਲੇ ਪਿੰਗਲੇ ਤੋਰਨੇ ਕਿੱਡੀ ਕੁ ਵੱਡੀ ਗੱਲ ਹੈ ਯਾਰ। ਬਥੇਰੇ ਡਾਕਟਰ ਠੀਕ ਕਰੀ ਜਾਂਦੇ ਆ, ਬੜੇ ਪਿੰਗਲਿਆਂ ਨੂੰ ਤੁਰਨ ਲਾਇਆ, ਕਈਆਂ ਨੇਤਰਹੀਣਾਂ ਨੂੰ ਅੱਖਾਂ ਮਿਲ ਗਈਆਂ, ਕਈ ਅੰਨਿਆਂ ਨੂੰ ਦਿਸਣ ਲੱਗੇ ਆ, ਇਹ ਵੱਡੀ ਗੱਲ ਨਹੀਂ। ਪਰ ਜਿਹੜੇ ਦਿਮਾਗੀ ਪਿੰਗਲੇ ਆ ਉਹਨਾਂ ਨੂੰ ਤੁਰਨ ਲਾਉਂਦਾ ਗਿਆਨ, ਅਕਲ। ਪਿੰਗਲ ਪਿੰਗਲੇ ਤੁਰੇ, ਪਹਾੜ ਚੜ ਗਏ, ਪਿੰਗਲ ਪਰਬਤ ਪਾਰ ਪਰੇ, ਖਲ ਚਤਰ ਪਕੀਤਾ, ਅੰਦਲੇ ਤ੍ਰਿਭਵਨ ਸੂਝਿਆ ਗੁਰ ਭੇਟ ਪਨੀਤਾ, ਅੰਦਲੇ ਤ੍ਰਿਭਵਨ ਸੂਝਿਆ ਗੁਰ ਭੇਟ ਪਨੀਤਾ, ਮਹਿਮਾ ਸਾਧੂ ਸੰਗ ਕੀ ਸੁਣਹੋ ਮੇਰੇ ਬੇਟਾ। ਅਕਲ ਲੈ ਕੇ, ਗਿਆਨ ਲੈ ਕੇ ਕਹਿੰਦੇ ਪਿੰਗਲੇ ਤੁਰੇ, ਅਕਲ ਦੇ ਅੰਨੇ ਤੁਰਨ ਲੱਗ ਪਏ। ਤਾਂ ਕਰਕੇ ਇਹਨਾਂ ਨੁਕਤਿਆਂ ਨੂੰ ਸਮਝ ਕੇ ਨਾ ਜ਼ਿੰਦਗੀ ਦਾ ਸਵਾਦ ਲਈਏ, ਆਪਣੇ ਆਪ ਨੂੰ ਪਛਾਣੀਏ। ਰੱਬ ਕੋਈ ਵੱਖਰਾ ਨਹੀਂ, ਕੋਈ ਰੱਬ ਬਾਹਰ ਨਹੀਂ ਬੈਠਾ, ਅਸੀਂ ਰੱਬ ਦਾ ਹਿੱਸਾ, ਅਸੀਂ ਉਹਦਾ ਪਾਰਟ ਹਾਂ। ਅਸੀਂ ਆਪਣੇ ਆਪ ਨੂੰ ਪਛਾਣ ਕੇ ਆਪਣੀ ਜ਼ਿੰਮੇਵਾਰੀ ਸਮਝੀਏ। ਪਰ ਪੰਗਾ ਇਹ ਪੈ ਗਿਆ, ਕਰੇ ਆਪੇ ਦੀ ਨਾ ਭਾਲ, ਇਸੇ ਗੱਲੋਂ ਐ ਬੇਹਾਲ। ਕਹਿੰਦੇ ਬੰਦਾ ਦੁਖੀ ਪਤਾ ਕਿਉਂ ਹੈ? ਇਹ ਬਾਹਰ ਲੱਭਦਾ ਫਿਰਦਾ, ਹੋਰਾਂ ਨੂੰ ਲੱਭਦਾ ਫਿਰਦਾ, ਹੋਰਾਂ ਦੀ ਕਾਪੀ ਕਰਦਾ ਫਿਰਦਾ, ਪਰ ਆਪਣੇ ਆਪ ਨੂੰ ਲੱਭਣਾ ਸੀ। ਕਿਸੇ ਨੂੰ ਪੜਿਓ ਜਰਾ, ਵੇਖਿਓ ਪੜੋ, ਉਹ ਕਹਿੰਦੇ ਕਿਸੇ ਨੂੰ ਲੱਭਦਾ ਫਿਰਦਾ, ਹੋਰਾਂ ਨੂੰ ਲੱਭਦਾ ਫਿਰਦਾ, ਪਰ ਆਪਣੇ ਆਪ ਨੂੰ ਲੱਭ, ਆਪਣੇ ਆਪ ਦੀ ਭਾਲ ਕਰ। ਮਨ ਤੂੰ ਜੋਤ ਸਰੂਪ ਹੈ ਆਪਣਾ, ਮੂਲ ਪਛਾਣ, ਆਪਣੇ ਆਪ ਨੂੰ ਵੇਖ, ਆਪਣੇ ਆਪ ਨੂੰ ਪਛਾਣ। ਲਓ ਪੜੋ,
ਕਰੇ ਆਪੇ ਦੀ ਨਾ ਪਾ, ਇਸੇ ਗੱਲੋਂ ਬੇਹਾਲ, ਕਰੇ ਆਪੇ ਦੀ ਨਾ ਪਾ, ਇਸੇ ਗੱਲੋਂ ਘਰੇ ਝੂਮਦੀ
ਬਾਹਰੇ ਲੱਭੀ ਜਾਵੇ ਘਰੇ ਝੂਮਦੀ ਬਹਾਰ
ਘਰੇ ਆਪੇ ਦੀ ਇਸੇ ਗੱਲੋਂ ਆ ਬੇਹਾ ਕਾਲੀ ਰਾਤ ਹਨੇਰੀ ਲੱਭੀ ਜਾਣ ਪਰ ਵਾਪਾਂ ਵੱਧ
ਚੀਜ਼ਾਂ ਅੱਗ ਤੇ ਸੁੱਟਦਾ ਪਾਣੀਆਂ ਵਿੱਚ ਨਾਰੀਅਲ ਰੋੜਦਾ ਅੱਜ ਰਸਤੇ ਦੇ ਵਿੱਚ ਨਹਿਰ ਤੇ ਰੁਕੇ ਰਸਤੇ ਦੇ ਵਿੱਚ ਬਾਥਰੂਮ ਵਗੈਰਾ ਜਾਣਾ ਸੀ ਤੇ ਨੀਲੀ ਪੱਗ ਬੰਨੀ ਬਜ਼ੁਰਗ ਸੀ ਕੋਈ ਦੋ ਲਫਾਫੇ ਉਹਦੇ ਹੱਥ ਚ ਪਟੜੀ ਤੇ ਉਹ ਤੁਰੇ ਤੇ ਇਧਰਲੀ ਪਟੜੀ ਤੇ ਅਸੀਂ ਤੁਰਦੇ ਸੀ ਕਿੱਲਾ ਕੁ ਅੱਗੇ ਗਏ ਉਹ ਤੇ ਹੁਣ ਇਹ ਦਾ ਲੱਗੇ ਵੀ ਕੋਈ ਵੇਖੇ ਵੀ ਨਾ ਤੇ ਮੈਂ ਨਹਿਰ ਚ ਸੁੱਟ ਵੀ ਦਿਆਂ ਉਹ ਸੁੱਟਣ ਆਇਆ ਸੀ ਉਹ ਸਾਡੇ ਤੋਂ ਸੰਗ ਦਾ ਬਹਾਨਾ ਜਿਹਾ ਬਣਾ ਕੇ ਪਰੇ ਨੂੰ ਖੜਾ ਰਿਹਾ ਉਹਨੇ ਵੇਖਿਆ ਵੀ ਇਹ ਤੇ ਜਾਂਦੇ ਨੀ ਹੁਣ ਉਹ ਆਪ ਹੀ ਫਿਰ ਮੋਟਰਸਾਈਕਲ ਲੈ ਕੇ ਤੁਰ ਗਿਆ ਪਰ ਆਇਆ ਕੀ ਕਰਨ ਸੀ ਕਿਸੇ ਦਾ ਭੇਜਿਆ ਹੋਇਆ ਸੁੱਟਣ ਆਇਆ ਆ ਡੈਡ ਜਿਵੇਂ ਕਿਸੇ ਨੇ ਕਹਿ ਦਿੱਤਾ ਉਵੇਂ ਕਰੀ ਜਾਂਦਾ ਮਗਰ ਲੱਗਿਆ ਹੋਇਆ ਪਿੱਛੇ ਲੱਗਿਆ ਹੋਇਆ ਅਕਲ ਨਹੀਂ ਲਈ ਸਮਝ ਨਹੀਂ ਲਈ ਖਾਣ ਵਾਲੀਆਂ ਚੀਜ਼ਾਂ ਸੁੱਟੀ ਜਾਂਦੇ ਆ ਤੇ ਜਰਦੇ ਸੁੱਟਣੇ ਸੀ ਉਹ ਖਾਈ ਜਾਂਦੇ ਤੰਬਾਕੂ ਸੁੱਟਣਾ ਸੀ ਉਹ ਖਾਈ ਜਾਂਦੇ ਪੁੱਠੇ ਕੰਮਾਂ ਲਈ ਸ਼ੇਰ ਹੈ ਅੱਜ ਜਿਵੇਂ ਮੈਂ ਕਿਹਾ ਸੀ ਨਾ ਵੀ ਐਕਸਾਈਟਮੈਂਟ ਦੇ ਪੈਦਾ ਕਰਦਾ ਹੈ ਪਰ ਪੁੱਠੇ ਕੰਮਾਂ ਲਈ ਗਲਤ ਕੰਮਾਂ ਲਈ ਚੰਗੇ ਪਾਸੇ ਇੱਧਰ ਨਹੀਂ ਅੰਦਰ ਐ ਅੰਦਰ ਹੁੰਦਾ ਵੀ ਆਹ ਕਰੀਏ ਚੰਗੇ ਪਾਸੇ ਨਹੀਂ ਦੂਜੇ ਪਾਸੇ ਹੀ ਹੈ ਕਹਿੰਦੇ ਖਾਣ ਪੀਣ ਵਾਲਾ ਸਮਾਨ ਸੁੱਟੀ ਜਾਂਦਾ ਹੈ ਇਹੋ ਜਿਹਾ ਸਿਸਟਮ ਬਣਿਆ ਪਿਆ ਜਿਹੜਾ ਸੁੱਟਣਾ ਸੀ ਉਹ ਖਾਈ ਜਾਂਦਾ ਹੈ ਜਿਹੜਾ ਖਾਣਾ ਸੀ ਉਹ ਸੁੱਟੀ ਜਾਂਦਾ ਹੈ ਸੁਣੋ ਅੱਗੇ
ਸਾੜ ਫੂਕ ਕਰ ਸੁੱਤੇ
ਇਹਦੇ ਚ ਵੀ ਉਹੀ ਉਹ ਆਪੇ ਕਰਨਾ ਪੈਂਦਾ ਅੱਗੇ
ਕਰੇ ਆਪੇ ਦੀ ਨਾ ਇਸੇ ਗੱਲੋਂ
ਉਸੇ ਗੱਲੋਂ ਦੁਖੀ ਆ, ਹੋਰਾਂ ਨੂੰ ਲੱਭਿਆ ਰੱਬ ਲੱਭਿਆ, ਲੱਭਣਾ ਆਪਣਾ ਆਪ ਸੀ, ਜੋ ਕਰਨ ਜੋਗੇ ਸੀ ਉਹ ਕਰਨਾ ਸੀ। ਵੇਖੋ ਸੁਣੋ ਧਿਆਨ ਨਾਲ, ਜਿੱਦਣ ਪਤਾ ਲੱਗ ਗਿਆ ਨਾ ਵੀ ਮੈਂ 20 ਰੁਪਈਆਂ ਦਾ ਹੀ ਆ, ਫਿਰ ਬੰਦਾ 100 ਦਾ ਨਹੀਂ ਬਣੇਗਾ। ਆਪਾਂ ਲੱਭ ਗਿਆ ਜਿੱਦੇ ਆਪਣੀ ਯੋਗਤਾ ਲੱਭ ਗਈ, ਆਪਣੀ ਔਕਾਤ ਦਾ ਪਤਾ ਲੱਗ ਗਿਆ ਨਾ ਜਿੱਦਣ, ਫਿਰ ਬੰਦਾ ਨਾ ਬਹੁਤੀਆਂ ਪੜਕਾਂ ਮਾਰੇਗਾ ਤੇ ਨਾ ਕਿਸੇ ਤੋਂ ਦੱਬ ਕੇ ਰਹੇਗਾ। ਜਿੱਦਣ ਬੰਦੇ ਨੇ ਆਪਣੇ ਆਪ ਦੀ ਭਾਲ ਕਰ ਲਈ ਤੇ ਐ ਪਤਾ ਲੱਗ ਗਿਆ ਤੂੰ ਆ ਕਰਨ ਜੋਗਾ ਹੈ, ਫਿਰ ਫੁਕਰੀਆਂ ਨਹੀਂ ਮਾਰੇਗਾ। ਐ ਕਰਦਿਆਂਗੇ ਐ ਕਰਦਿਆਂਗੇ ਪਤਾ ਲੱਗ ਜਾਣਾ ਤੂੰ ਇੰਨੇ ਕੁ ਜੋਗਾ ਹੈ, ਤੇ ਜਦੋਂ ਕੋਈ ਦੱਬਣ ਦੀ ਕੋਸ਼ਿਸ਼ ਕਰੇਗਾ ਉੱਥੇ ਵੀ ਫਿਰ ਜਿੰਨੇ ਆਪਣੇ ਆਪ ਨੂੰ ਲੱਭ ਲਿਆ ਹੋਇਆ ਉਹਨੇ ਕਹਿਣਾ ਐ ਨਹੀਂ ਦੱਬਦਾ, ਇੰਨੇ ਕੁ ਜੋਗਾ ਹਾਂ ਮੈਂ ਅਜੇ। ਆਪੇ ਨੂੰ ਜਿੰਨੇ ਲੱਭ ਲਿਆ ਉਹ ਬੰਦਾ ਨਾ ਦਬੇਗਾ ਕਿਸੇ ਤੋਂ ਤੇ ਲੋੜ ਤੋਂ ਵੱਧ ਉਹ ਫੁਕਰੀਆਂ ਵੀ ਨਹੀਂ ਮਾਰੇਗਾ। ਬੈਲੈਂਸ ਹੋ ਜਾਂਦੀ ਹੈ ਉਹਦੀ ਲਾਈਫ ਜਦੋਂ ਆਪਾਂ ਲੱਭ ਗਿਆ ਆਪਣੇ, ਮੈਂ ਇੰਨੇ ਕੁ ਯੋਗ ਹਾਂ ਮੈਂ ਇੱਦਾਂ ਦਾ, ਆਪਾਂ ਲੱਭੀਏ ਤੇ ਜ਼ਿੰਦਗੀ ਦੇ ਵਿੱਚ ਐਕਸਾਈਟਮੈਂਟ ਪੈਦਾ ਕਰੋ, ਚਾਹ ਪੈਦਾ ਕਰੋ। ਜਿਹੜੇ ਬੰਦੇ ਦੁਖੀ ਹੈ ਨਾ ਉਹਨਾਂ ਨੂੰ ਜੋ ਮਰਜ਼ੀ ਦੇ ਦਿਓ। ਆਹ ਇੱਕ ਗੱਲ ਮੇਰੀ ਸੁਣਿਓ, 2.5 ਘੰਟੇ ਹੋ ਚੱਲੇ ਆ, 11 ਵੱਜ ਗਏ, ਸਮਾਂ ਕਾਫੀ ਹੋ ਗਿਆ, ਪਰ ਇੱਕ ਗੱਲ ਦੀ ਖੁਸ਼ੀ ਹੈ ਕਿ ਬੜੇ ਟਕਾ ਨਾਲ ਬੈਠੇ ਰਹੇ ਹੋ, ਪਤਾ ਹੀ ਨਹੀਂ ਲੱਗਾ ਟਾਈਮ ਦਾ 2.5 ਘੰਟੇ ਕਦੋਂ ਲੰਘ ਗਏ। ਬਹੁਤ ਹਾਜ਼ਰ ਹੋ ਕੇ ਤੁਸੀਂ ਬੈਠੇ ਰਹੇ, ਸੁਣਿਆ ਧਿਆਨ ਨਾਲ, ਪਰ ਮੈਨੂੰ ਤਾਂ ਇਹ ਲੱਗਦਾ ਸੀ ਵੀ ਜੇ ਸ਼ੁਰੂ ਹੀ ਕੀਤਾ ਖਤਮ, ਟਾਈਮ ਨਹੀਂ ਹੋ ਗਿਆ, 11 ਵੱਜ ਗਏ। ਪਰ ਆਓ ਮੈਂ ਤੁਹਾਨੂੰ ਲਾਸਟ ਬੇਨਤੀ ਕਰਨੀ ਚਾਹੁੰਦਾ, ਧਿਆਨ ਨਾਲ ਸੁਣਿਆ, ਤੇਰੀ ਮਰਜ਼ੀ ਤੋਂ ਬਿਨਾਂ, ਤੇਰੀ ਮਰਜ਼ੀ ਤੋਂ ਬਿਨਾਂ ਕੋਈ ਤੈਨੂੰ ਦੁਖੀ ਨਹੀਂ ਕਰ ਸਕਦਾ, ਤੇ ਤੇਰੀ ਮਰਜ਼ੀ ਤੋਂ ਬਿਨਾਂ ਕੋਈ ਤੈਨੂੰ ਸੁਖੀ ਨਹੀਂ ਕਰ ਸਕਦਾ। ਸਮਝਦੇ ਹੋ ਗੱਲ? ਤੇਰੀ ਮਰਜ਼ੀ ਤੋਂ ਬਿਨਾਂ ਕੋਈ ਤੈਨੂੰ ਦੁਖੀ ਨਹੀਂ, ਤੇ ਤੇਰੀ ਮਰਜ਼ੀ ਤੋਂ ਬਿਨਾਂ ਕੋਈ ਤੈਨੂੰ ਸੁਖੀ ਨਹੀਂ। ਜੇ ਤੂੰ ਦੁਖੀ ਹੈ ਇਹਦਾ ਮਤਲਬ ਇਹ ਹੈ ਵੀ ਤੇਰੀ ਮਰਜ਼ੀ ਹੈ ਦੁਖੀ ਹੋਣ ਵਿੱਚ, ਮੈਂ ਦੁਖੀ ਹੋਣਾ, ਮੈਂ ਦੁਖੀ ਹੋਣਾ। ਮੈਂ ਤੈਨੂੰ ਬਹੁਤ ਵੱਡੀ ਲਾ ਕੇ ਗੱਲ ਕਰਦਾ ਤੇਰੇ ਤੇ, ਪਰ ਜੇ ਤੂੰ ਦੁਖੀ ਨਹੀਂ ਨਾ ਹੋਣਾ ਤੇ ਮੈਂ ਜੋ ਮਰਜ਼ੀ ਕਰੀ ਜਾ, ਜੇ ਤੂੰ ਉਹਨੂੰ ਦਿਲ ਦੇ ਨਾਲ ਆਇਆ ਸੋਚਿਆ ਨਾ ਤੇ ਤੂੰ ਦੁਖੀ ਨਹੀਂ, ਮੈਂ ਤੈਨੂੰ ਦੁਖੀ ਨਹੀਂ ਕਰ ਸਕਦਾ ਜੇ ਤੂੰ ਦੁਖੀ ਹੋਣਾ ਨਹੀਂ ਚਾਹੁੰਦਾ। ਤਾਂ ਕਰਕੇ ਤੇਰੀ ਮਰਜ਼ੀ ਤੋਂ ਬਿਨਾਂ ਕੋਈ ਤੈਨੂੰ ਸੁਖੀ ਵੀ ਨਹੀਂ ਕਰ ਸਕਦਾ। ਕਈ ਬੰਦੇ ਇੰਨੇ ਦੁਖੀ ਰਹਿੰਦੇ ਆ, ਰੋਂਦੇ ਦੇ ਰੋਂਦੇ, ਜੰਮੇ ਰੋਂਦੇ ਸੀ ਅੱਜ ਵੀ ਰੋ ਰਹੇ ਆ, ਮਰਨ ਤੱਕ ਰੋਣਗੇ। ਉਹਨਾਂ ਨੂੰ ਮਾਪਿਆਂ ਨੇ 20 ਕਿੱਲੇ ਦੇ ਦਿੱਤੇ ਤਾਂ ਵੀ ਨਹੀਂ ਸੁਖੀ ਹੋਏ, ਮੈਂ ਸ਼ਹਿਰ 'ਚ ਜਾਣਾ ਹੈ ਕੋਠੀ ਉੱਥੇ ਪਾਉਣੀ ਹੈ ਤਾਂ ਵੀ ਨਹੀਂ ਸੁਖੀ ਹੋਏ, ਹੋ ਸਕਦਾ ਸਰਕਾਰ ਨੇ ਨੌਕਰੀ ਵੀ ਦੇ ਦਿੱਤੀ ਹੋਵੇ ਤਾਂ ਵੀ ਨਹੀਂ ਸੁਖੀ ਹੋਏ, ਤੇ ਅੱਜ ਅਮਰੀਕਾ ਬੈਠਾ ਹੈ ਉੱਥੇ ਜਾ ਕੇ ਵੀ ਸੁਖੀ ਨਹੀਂ ਹੋਇਆ, ਕਿਉਂਕਿ ਕੋਈ ਤੈਨੂੰ ਤੇਰੀ ਮਰਜ਼ੀ ਬਿਨਾਂ ਸੁਖੀ ਨਹੀਂ ਕਰ ਸਕਦਾ, ਤੇਰਾ ਫੈਸਲਾ ਹੀ ਦੁਖੀ ਰਹਿਣ ਦਾ, ਤੇ ਤੇਰੀ ਮਰਜ਼ੀ ਤੋਂ ਬਿਨਾਂ ਕੋਈ ਤੈਨੂੰ ਦੁਖੀ ਨਹੀਂ ਕਰ ਸਕਦਾ। ਤੂੰ ਫੈਸਲਾ ਕਰ ਲੈ ਮੈਂ ਸੁਖੀ ਰਹਿਣਾ ਹੈ। ਕਲਗੀਆਂ ਵਾਲੇ ਕਹਿੰਦੇ ਮੈਂ ਖਿੜਿਆ ਰਹਿਣਾ, ਜਾਓ ਏ ਔਰੰਗਜ਼ੇਬ ਮੈਨੂੰ ਦੁਖੀ ਕਰਕੇ ਵਿਖਾ, ਮੈਂ ਅਨੰਦਪੁਰ ਛੱਡਤਾ, ਵੇਖ ਲੈ ਤਰਸਾ ਦੇ ਕੰਢੇ ਤੇ ਬਹਿ ਕੇ ਬੈਠੇ ਆ ਸੀ, ਆ ਵੇਖ ਖੜਤਾਲਾਂ ਵੱਜਦੀਆਂ, ਆ ਵੇਖ ਨਗਾਰੇ ਵੱਜਦੇ, ਇੱਥੇ ਹੀ ਆਨੰਦ ਹੈ। ਉਹ ਸਰਸਾ ਦਾ ਕੰਢਾ ਵਿਛੋੜਾ ਪੈ ਗਿਆ, ਉਹ ਕਹਿੰਦੇ ਦੁਖੀ ਨਹੀਂ ਕਰ ਸਕਿਆ, ਚਮਕੌਰ ਦੀ ਗੱਡੀ ਜਾ ਕੇ ਵੇਖ ਲੈ ਇੱਥੇ ਵੀ ਖੁਸ਼ ਆ, ਮੇਰੀ ਮਰਜ਼ੀ ਤੋਂ ਬਿਨਾਂ ਥੋੜਾ ਮੈਨੂੰ ਕੋਈ ਦੁਖੀ ਕਰ ਸਕਦਾ। ਬੱਚੇ ਸ਼ਹੀਦ ਕਰਤੇ, ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ, ਮਾਛੀਵਾੜ ਦੇ ਜੰਗਲ ਚ ਪਿਆ ਵੇਖ ਲੈ ਕੰਢਿਆਂ ਤੇ ਪਿਆ ਵੀ ਮੈਂ ਸੁਖੀ ਹਾਂ, ਕਿਉਂਕਿ ਮੇਰੀ ਮਰਜ਼ੀ ਬਿਨਾਂ ਮੈਨੂੰ ਕੋਈ ਦੁਖੀ ਨਹੀਂ ਕਰ ਸਕਦਾ। ਤੂੰ ਦੁਖੀ ਕਰੇਗਾ ਮੈਂ ਦੁਖੀ ਹੋਣਾ ਨਹੀਂ, ਜਾ ਕਰ ਲੈ ਜੋ ਕਰਨਾ। ਨਿੱਕੇ ਸਾਹਿਬਜ਼ਾਦੇ ਬੱਚੇ ਸ਼ਹੀਦ ਹੋ ਜਾਂਦੇ ਆ, ਮਹਾਰਾਜ ਚਲੇ ਗਏ ਕਹਿੰਦੇ ਦੁਖੀ ਨਹੀਂ ਹੋਣਾ, ਡਰਦੀ ਕਲਾ ਚ ਛੁਰਾ ਵੱਜਦਾ ਪੇਟ ਵਿੱਚ ਖੱਬੇ ਪਾਸੇ ਦਿਲ ਵਾਲੇ ਪਾਸੇ ਤਾਂ ਵੀ ਖਿੜੇ, ਤੇ ਜੇ ਤੂੰ ਸੁਖੀ ਰਹਿਣ ਦਾ ਫੈਸਲਾ ਕਰ ਲਿਆ ਫਿਰ ਤੇ ਮੌਤ ਵੀ ਤੈਨੂੰ ਦੁਖੀ ਨਹੀਂ ਕਰ ਸਕਦੀ, ਮੌਤ ਵੀ। ਤੇ ਜੇ ਤੂੰ ਫੈਸਲਾ ਦੁਖੀ ਰਹਿਣ ਦਾ ਕੀਤਾ ਹੈ ਫਿਰ ਦੁਨੀਆ ਦਾ ਕੋਈ ਸੁੱਖ ਤੇਰੀ ਝੋਲੀ ਚ ਪੈ ਜੇ ਤੈਨੂੰ ਸੁਖੀ ਨਹੀਂ ਕਰ ਸਕਦਾ। ਮੁੰਡਾ ਹੋਇਆ 4 ਕੁ ਦਿਨ ਖੁਸ਼, ਫਿਰ ਉੱਥੇ ਹੀ ਦੁਖੀ, ਕੋਠੀ ਪੈ ਗਈ 4 ਕੁ ਦਿਨ ਵਧੀਆ ਲੱਗਦੀ ਹੈ ਫਿਰ ਦੁਖੀ, ਵੀਜ਼ਾ ਲੱਗ ਗਿਆ ਚੜ ਗਿਆ ਕੈਨੇਡਾ 15 ਕੁ ਦਿਨ ਵਧੀਆ ਰਿਹਾ ਫਿਰ ਦੁਖੀ, ਕਿਉਂਕਿ ਤੂੰ ਫੈਸਲਾ ਹੀ ਦੁਖੀ ਕਰਨ ਦਾ ਕਰ ਲੈ ਲਿਆ, ਮੈਂ ਦੁਖੀ ਰਹਿਣਾ ਮੈਂ ਸੁਖੀ ਨਹੀਂ ਹੋਣਾ। ਤੇ ਜਿਹੜੇ ਫੈਸਲਾ ਇਹ ਕਰ ਲੈਣ ਵੀ ਜੋ ਮਰਜ਼ੀ ਹੋ ਜਾਏ ਉਹ ਦੁਨੀਆ ਇੱਧਰ ਦੀ ਇੱਧਰ ਹੋ ਜਾਏ ਮੈਨੂੰ ਕੋਈ ਦੁਖੀ ਨਹੀਂ ਕਰ ਸਕਦਾ। ਜੇ ਦੁਖੀ ਹੈ ਤੇ ਤੇਰੀ ਮਰਜ਼ੀ ਹੈ ਵਿੱਚ, ਤੇ ਜੇ ਸੁਖੀ ਹੈ ਇਹਦਾ ਮਤਲਬ ਤੇਰੀ ਮਰਜ਼ੀ, ਤਾਂ ਕਰਕੇ ਤੇਰੀ ਮਰਜ਼ੀ ਬਿਨਾਂ ਕੋਈ ਤੈਨੂੰ ਦੁਖੀ ਜਾਂ ਸੁਖੀ ਨਹੀਂ ਕਰ ਸਕਦਾ। ਤਾਂ ਕਰਕੇ ਕਈ ਮਾਪਿਆਂ ਨੇ ਜ਼ੋਰ ਲਾ ਲਿਆ ਨਿਆਣਿਆਂ ਨੂੰ ਸੁਖੀ ਨਹੀਂ ਕਰ, ਜ਼ੋਰ ਲਾ ਲਿਆ
ਪੁੱਤ ਵਿਹਲਾ ਰਹਿਣਾ ਨਹੀਂ ਕੰਮ ਕਰਨਾ ਨਾ ਕਰ,
ਖੁਸ਼ ਤੇ ਰਿਹਾ ਕਰ,
ਮੈਂ ਆਪੇ ਰੋਟੀ ਦਾ ਪ੍ਰਬੰਧ ਕਰਨ ਨੂੰ ਖੁਸ਼ ਤੇ ਰਿਹਾ ਕਰ, ਵਿਆਹ ਕਰਾ ਲੈ ਮੈਂ ਤੇਰੇ ਬੱਚੇ ਵੀ ਪੜ੍ਹਾ ਦੂ ਮੈਂ ਪਾਲ ਵੀ ਦਊ, ਖੁਸ਼ ਤੇ ਰਿਹਾ ਕਰ। ਜ਼ੋਰ ਲਾ ਲਿਆ ਮਾਪਿਆਂ ਨੇ, ਜਿਹੜੇ ਦੁਖੀ ਰਹਿਣ ਦਾ ਫੈਸਲਾ ਕਰ ਚੁੱਕੇ ਨੇ ਉਹਨਾਂ ਨੂੰ ਸੁਖੀ ਨਹੀਂ ਕਰ ਸਕੇ।
ਕਮਾਲ ਦੀ ਗੱਲ ਇਹ ਹੈ ਸਾਰਾ ਸਮਾਜ ਜ਼ੋਰ ਲਾ ਲਵੇ, ਜਿਹੜੇ ਸੁਖੀ ਰਹਿਣ ਦਾ ਫੈਸਲਾ ਕਰ ਚੁੱਕੇ ਨੇ ਉਹਨਾਂ ਨੂੰ ਕੋਈ ਦੁਖੀ ਨਹੀਂ।
ਫੈਸਲਾ ਕਰ ਲਿਆ ਕਿ ਚੜ੍ਹਦੀ ਕਲਾ ਚ ਰਹਿਣਾ, ਕਾਇਮ ਰਹਿਣਾ, ਜੋ ਮਰਜ਼ੀ ਹੋ ਜੇ ਆਨੰਦ ਚ ਰਹਿਣਾ, ਖਿੜੇ ਖਿੜੇ ਰਹਿਣਾ,
ਇਸੇ
ਜ਼ਿੰਦਗੀ ਜਿਉਣੀ ਸਿੱਖ ਲਈ। ਲੰਘਿਆ ਵੇਲਾ ਹੱਥ ਨਹੀਂ ਆਉਣਾ,
ਕਰ ਲਓ ਸਵਾਲ ਵੇਲਾ ਜਾਂਦਾ ਹੈ ਬੀਤ, ਕਰ ਲਓ ਸਵਾਲ ਵੇਲਾ ਕਰ ਲਓ ਸੰਭਾਲ ਵੇਲਾ
ਤੰਗੋ ਨਾ,
ਕਰ ਲਓ ਸੰਭਾਲ ਜੀ ਕਰੀਏ ਸੰਭਾਲ ਵੇਲਾ ਜਾਂਦਾ ਹੈ ਬੀਤ, ਕਰੀਏ ਸੰਭਾਲ ਵੇਲਾ ਜਾਂਦਾ ਹੈ ਬੀਤ ਜੀ ਕਰੀਏ।
ਵੇਲੇ ਦੀ ਸੰਭਾਲ ਕਰਨੀ ਪੈਣੀ, ਆਪਣੇ ਆਪ ਨੂੰ ਸੰਭਾਲਣਾ ਪੈਣਾ, ਗਿਆਨ ਨੂੰ ਜਪਣਾ ਪੈਣਾ, ਜਨ ਜਪਣਾ ਮਤਲਬ ਜਾਣਨਾ ਪੈਣਾ, ਸਮਝਣਾ ਪੈਣਾ। ਲੰਘੇ ਵੇਲੇ ਮੁੜ ਕੇ ਹੱਥ ਨਹੀਂ ਆਉਂਦੇ। ਆਓ ਜਿਹੜਾ ਸ਼ਬਦ ਆਪਾਂ ਸ਼ੁਰੂ ਕੀਤਾ ਸੀ ਆਪਾਂ ਉਹ ਹੁਣ
ਐਸਾ ਗਿਆਨ ਜਪੋ ਮਨ ਮੇਰੇ, ਜੀ ਐਸਾ ਗਿਆਨ
ਵਾਰ ਸਾਰਾ ਸ਼ਬਦ ਸੁਣ ਲੈਂਦੇ ਹਾਂ ਸਿੱਧੇ ਸਿੱਧੇ ਅਰਥ ਇਹਦੇ ਸਮਝਿਓ ਹਾਂਜੀ ਸ਼ੁਰੂ ਤੋਂ ਪੜੋ
ਅੰਦਰ ਵਸੈ ਨਾ ਬਾਹਰ ਜਾਏ ਅੰਮ੍ਰਿਤ ਛੋੜ ਕਾਹੇ ਬਿਖ ਖਾਏ
ਤੇਰੇ ਅੰਦਰ ਹੈ ਅੰਮ੍ਰਿਤ ਦਾ ਖੂਹ ਅੰਦਰ ਖੂਟਾ ਅੰਮ੍ਰਿਤ ਭਰਿਆ ਸ਼ਬਦ ਹੈ ਕਾਢ ਪੀਏ ਪਨਿਹਾਰੀ ਬਾਹਰੋਂ ਗਿਆਨ ਲੈ ਤੇਰੇ ਅੰਦਰ ਖੂਹ ਹੈ ਇਹ ਵਿਵੇਕ ਆ ਜਾਣਾ ਸਮਝ ਆ ਜਾਣੀ ਹੈ ਤੇਰੇ ਅੰਦਰ ਹੈ ਆ ਆ ਆ ਖੂਹ ਜਿੰਨਾ ਕੱਢੇਗਾ ਨਵੇਂ ਤੋਂ ਨਵਾਂ ਹੋਰ ਆ ਜਾਏਗਾ ਨਵੀਆਂ ਨਵੀਆਂ ਦਲੀਲਾਂ ਨਵੀਂ ਨਵੀਂ ਕਾਢ ਜੋ ਹੈ ਤੇਰੇ ਅੰਦਰ ਹੈ ਮੈਨੂੰ ਕਿਰਪਾ ਕਰਕੇ ਦੱਸੋ ਵੀਰੋ ਕਿੰਨੀ ਵਾਰੀ ਆਪਾਂ ਗੱਲ ਕਰਦੇ ਹਾਂ ਪਿਓ ਦਾਦੇ ਕਾ ਖੋਲ ਦਿੱਤਾ ਖਜ਼ਾਨਾ ਕੁਦਰਤ ਨੇ ਜਿਹੜਾ ਪਿਓ ਦਾਦੇ ਨੇ ਖਜ਼ਾਨਾ ਬਣਾਇਆ ਆ ਖੋਲ ਕੇ ਵੇਖੋ ਇਹਦੇ ਵਿੱਚ ਕਿੰਨਾ ਕੁਝ ਹੈ ਹਮ ਧੰਨਵੰਤ ਭਾਗਤ ਸੱਚ ਨਾਏ ਹਰ ਗੁਣ ਗਾਵੈ
ਸਹਿਜ ਸੁਭਾਅ
ਇਹਦੇ ਵਿੱਚ ਬੜਾ ਕੁਝ ਹੈ ਦੱਸੋ ਮੈਨੂੰ ਜਵਾਬ ਦਿਓ ਆ ਜਿਹੜਾ ਸਾਊਂਡ ਸਿਸਟਮ ਨਿਕਲਿਆ ਹੈ ਅੱਜ ਤੋਂ 25-30 ਸਾਲ ਪਹਿਲਾਂ ਇੱਦਾਂ ਦਾ ਸਾਊਂਡ ਹੁੰਦਾ ਸੀ
ਨਹੀਂ
ਕਿੱਥੋਂ ਆਇਆ ਭਲਾ ਹੈ ਕਿਸੇ ਬੰਦੇ ਨੇ ਕਿੱਥੋਂ ਕੱਢਿਆ
ਦਿਮਾਗ ਚੋਂ ਇੱਥੋਂ ਨਿਕਲਿਆ
ਵੱਡੇ ਵੱਡੇ ਜਹਾਜ਼ ਕਿੱਥੋਂ ਨਿਕਲੇ ਆ
ਇੱਥੋਂ ਨਿਕਲੇ
40-50 ਸਾਲ ਬਾਅਦ ਇੱਦਾਂ ਦੇ ਸਾਊਂਡ ਸਿਸਟਮ ਹੋਣਗੇ
ਨਹੀਂ
ਕਿੱਥੋਂ ਨਿਕਲਿਆ ਨਿਕਲਣਗੇ ਇਹਦੇ ਚੋਂ ਨਿਕਲਣਗੇ ਕਹਿੰਦੇ ਤੇਰੇ ਅੰਦਰ ਖੂਹ ਹੈ ਬਾਹਰ ਨਾ ਫਿਰ ਅੰਦਰ ਭਾਲ ਗਿਆਨ ਲੈ ਅਕਲ ਲੈ ਸਮਝ ਲੈ ਤੇ ਇਹਨੂੰ ਖੋਲ ਮਾੜਾ ਜਿਹਾ ਤੇਰੇ ਅੰਦਰ ਬੜਾ ਕੁਛ ਹੈ ਅੰਦਰ ਵਸ ਬਾਹਰ ਨਾ ਫਿਰਿਆ ਕਰ ਭੜਕਦਾ ਖੋਜ ਆਪਣੇ ਆਪ ਨੂੰ ਹਾਂਜੀ
ਐਸਾ ਗਿਆਨ ਜਪੋ ਮਨ ਮੇਰੇ ਹੋ ਉਹ ਚਾਕਰ ਸਾਚੇ ਤੇਰੇ
ਗਿਆਨ ਜਪੋ ਮਤਲਬ ਗਿਆਨ ਨੂੰ ਜਾਣੋ ਸਮਝੋ ਤੇ ਚਾਕਰ ਬਣ ਤੂੰ ਸੱਚੇ ਦਾ ਤੇ ਸੱਚਾ ਕੁਦਰਤ ਦੇ ਵਿੱਚ ਹੈ ਉਹ ਵਿੱਚ ਹੀ ਹੈ ਕੁਦਰਤ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਉਹਨੂੰ ਕੁਦਰਤ ਦੇ ਜਿਹੜੇ ਉਹ ਕੁਦਰਤੀ ਗੁਣ ਨੇ ਜਿਹੜੇ ਉਹਨੂੰ ਆਪਣੇ ਚ ਪ੍ਰਗਟ ਕਰ ਤੇ ਖੋਜ ਕਰ ਇਹਦੇ ਨਿਜਮਾਂ ਨੂੰ ਸਮਝ ਇਹਦਾ ਚਾਕਰ ਬਣ ਅੱਗੇ
ਗਿਆਨ ਧਿਆਨ ਸਭ ਕੋਈ ਰਵੇ ਬੰਧਨ ਬੰਧਿਆ ਸਭ ਜਗ ਭਵੇ
ਗਿਆਨ ਦੀਆਂ ਗੱਲਾਂ ਕਹਿੰਦੇ ਬੜੇ ਲੋਕੀ ਕਰਦੇ ਐ ਪਰ ਪਏ ਮੋਹ ਵਿੱਚ ਬੰਧਨਾਂ ਦੇ ਵਿੱਚ ਹੀ ਪਏ ਹੋਏ ਐ ਆਪ ਹੀ ਬੰਧਨ ਪਾ ਕੇ ਜਕੜੇ ਹੋਏ ਐ ਕੁਦਰਤ ਦਾ ਸੱਚਾ ਗਿਆਨ ਲੈਂਦੇ ਨਹੀਂ ਨਿਜਮਾਂ ਨੂੰ ਨਹੀਂ ਸਮਝਦੇ ਐਵੇਂ ਹੀ ਜਕੜੇ ਹੋਏ ਐ ਆਪਣੇ ਮੋਹ ਦੇ ਵਿੱਚ ਆਪਣੇ ਜਾਲ ਦੇ ਵਿੱਚ ਜਕੜੇ ਹੋਏ ਐ ਅੱਗੇ
ਸੇਵਾ ਕਰੇ ਸੋਚਾ ਕਰ ਹੋਏ ਜਲ ਥਲ ਮਹੀਲ ਰਵ ਰਹਿਆ ਸੋਏ
ਜਲ ਥਲ ਮਹੀਲ ਰਵ ਰਹਿਆ ਸੋਏ ਜਿਹੜਾ ਉਹਦੇ ਨਿਜਮਾਂ ਨੂੰ ਸਮਝੇ ਉਹਦੇ ਮੁਤਾਬਕ ਚੱਲੇ ਉਹ ਹੈ ਸੇਵਕ ਅਸਲ ਵਿੱਚ ਉਹ ਹੈ ਚਾਕਰ ਜਿਹੜਾ ਘੱਟ ਘੱਟ ਵਿੱਚ ਵਸੇ ਹੋਏ ਨੂੰ ਫੀਲ ਕਰੇ ਕੁਦਰਤ ਦੇ ਨਿਜਮਾਂ ਨੂੰ ਸਮਝ ਕੇ ਜ਼ਿੰਦਗੀ ਜਿਉਂਦਾ ਉਹ ਹੈ ਸੇਵਕ ਤੇ ਲੈਣਗੇ ਗਿਆਨ ਕੌਣ ਜਿਹੜੇ ਹੋਮੇ ਮਾਰਨਗੇ ਗਿਆਨ ਦਾ ਤੇ ਨਾਮ ਦਾ ਮਤਲਬ ਹੋਮੇ ਦਾ ਵਿਰੋਧ ਹੈ ਹੋਮੇ ਨਾਵੇ ਨਾਲ ਵਿਰੋਧ ਹੈ ਦੋ ਇਹਨਾਂ ਵਸਾ ਹੈ ਇੱਕ ਥਾਂ ਦੋਵੇਂ ਇਕੱਠੇ ਨਹੀਂ ਰਹਿ ਸਕਦੇ ਗਿਆਨ ਹੈ ਜਿਹੜਾ ਉਹ ਹੰਕਾਰੀ ਬੰਦੇ ਦੇ ਨੇੜੇ ਥੋੜਾ ਆਉਂਦਾ ਉਹ ਚੰਗੀ ਗੱਲ ਨੂੰ ਵੀ ਇਗਨੋਰ ਕਰ ਦਿੰਦਾ ਨਹੀਂ ਮੈਂ ਨਹੀਂ ਮੰਨਣੀ ਮੈਂ ਨਹੀਂ ਸੁਣਨੀ ਆਓ ਅੱਗੇ
ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪ੍ਰਣਵਤ ਨਾਨਕ ਤਾਰੇ ਸੋਏ
ਹਮ ਨਹੀਂ ਚੰਗੇ ਜਦੋਂ ਬੰਦਾ ਇਹ ਕਹਿੰਦਾ ਵੀ ਮੈਂ ਨਹੀਂ ਚੰਗਾ ਮੈਂ ਬੜਾ ਕੁਝ ਸਿੱਖਣਾ ਹੈ ਲੋਕਾਂ ਦੇ ਵਿੱਚ ਬੜੇ ਗੁਣ ਨੇ ਮੈਂ ਉਹ ਕੁਆਲਿਟੀ ਲੈਣੀ ਹੈ ਗੁਣ ਲੈਣੇ ਨੇ ਇਹ ਪੰਕਤੀ ਨੂੰ ਕਈ ਬੰਦੇ ਪਤਾ ਕਿੱਥੇ ਟਿਕਾ ਲੈਂਦੇ ਆ ਸਰਪੰਚ ਸਾਰਾ ਕੁਝ ਖਾ ਗਿਆ ਲੁੱਟ ਕੇ ਖਾ ਗਿਆ ਤੇ ਪਤਾ ਕੀ ਕਹਿਣਗੇ ਚਲੋ ਜੀ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਬਾਬੇ ਲੁੱਟ ਕੇ ਖਾ ਗਏ ਬੜਾ ਪਖੰਡ ਕਰਦੇ ਆ ਬੜਾ ਕੁਝ ਚੱਲਦਾ ਹੈ ਚਲੋ ਜੀ ਨਾ 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 ਬਾਣੀ ਕਹਿੰਦੀ ਹਮ ਨਹੀਂ ਚੰਗੇ ਬੁਰਾ ਅਸੀਂ ਕੀ ਲੈਣਾ ਭਾਈ ਇਹਦੇ ਅਰਥ ਇਹ ਕੱਢੀ ਜਾਂਦੇ ਉਹਨੂੰ ਇਸ ਪਾਸੇ ਲਾਈ ਜਾਂਦੇ ਆ ਤੇ ਜੇ ਤੈਂ ਕੁਛ ਨਹੀਂ ਲੈਣਾ ਫਿਰ ਦੁਨੀਆਂ ਨੇ ਏਦਾਂ ਹੀ ਲੁੱਟਦੇ ਰਹਿਣਾ ਹੈ ਤੇ ਕਦੇ ਵੀ ਸਮਾਜ ਦਾ ਬਦਲਾਵ ਨਹੀਂ ਹੋਣਾ ਹੁਣ ਮਹਾਰਾਜ ਕਹਿ ਦਿੰਦੇ ਨਹਾਉਣ ਚੱਲੇ ਆ ਨਹਾਇਆ ਹੁਣ ਤੇ ਫਿਰ ਕੀ ਹੋ ਚੱਲਿਆ ਉਹ ਕਹਿੰਦੇ ਨਹਾਵਣ ਚੱਲੇ ਤੀਰਥੀ ਮਨ ਖੋਟੇ ਉਹ ਕਹਿੰਦੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਚਲੋ ਕੋਈ ਨੀ ਜੋ ਮਰਜ਼ੀ ਕੋਈ ਕਰਦਾ ਰਵੇ ਇਹ ਸਾਨੂੰ ਸਿਖਾਇਆ ਗਿਆ ਅਸਲ ਵਿੱਚ ਏਦਾਂ ਨਹੀਂ ਉਹ ਹਿੰਮਤ ਵਿਖਾਉਣੀ ਹੈ ਜਿਹੜੀ ਜੁਰਤ ਗੁਰਬਾਣੀ ਚ ਗੁਰੂ ਸਾਹਿਬ ਨੇ ਵਿਖਾਈ ਹੈ ਉਹ ਹਿੰਮਤ ਵਿਖਾਉਣੀ ਹੈ ਆਪਣੀ ਜ਼ਿੰਦਗੀ ਵਿੱਚ ਤੇ ਦਿਮਾਗ ਨੂੰ ਚਲਾ ਕੇ ਕੰਮ ਕਰਨਾ ਹੈ ਨਹੀਂ ਤੇ ਥੱਕ ਜਾਵਾਂਗੇ ਲਾਲਾ ਲਾਲਾ ਕਰਦੇ ਇੱਧਰ ਨੂੰ ਭੱਜ ਜਾਓ ਲਾਲਾ ਲਾਲਾ ਕਰਦੇ ਇੱਧਰ ਨੂੰ ਭੱਜ ਜਾਓ ਲੰਘਣਗੇ 2 ਸਾਲ 10 ਸਾਲ ਲੰਘ ਜਾਣਗੇ ਫਿਰ ਨੈਗੇਟਿਵਿਟੀ ਆ ਜਾਏਗੀ ਥੱਕ ਜਾਏਗਾ ਘਰ ਪੈ ਜਾਏਗਾ ਥੋੜਾ ਕਰਿਆ ਕਰ ਪਰ ਸਮਝ ਕੇ ਅਕਲ ਲੈ ਕੇ ਲਾਲਾ ਲਾਲਾ ਕਰ ਉੱਧਰ ਨੂੰ ਤੁਰ ਪਹਿਲਾਂ ਸਟੇਰਿੰਗ ਚਲਾਉਣਾ ਘੁਮਾਉਣਾ ਸਿੱਖ ਲੈ ਰੇਸ ਫੇਰ ਨਹੀਂ ਨਹੀਂ ਤੇ ਥੱਕ ਜਾਏਗਾ ਰੇਸਾਂ ਦੇ ਕੇ ਕਿਤੇ ਪਹੁੰਚੇਗਾ ਨਾ ਨਾ ਤੇ ਦੁਖੀ ਹੋ ਜਾਏਗਾ ਤਾਂ ਕਰਕੇ ਦਿਮਾਗ ਪਹਿਲਾਂ ਚਲਾਓ ਫਿਰ ਜਜ਼ਬਾਤੀ ਜਜ਼ਬਾਤ ਸਾਂਭ ਕੇ ਰੱਖੋ ਆਪਣੇ ਇਮੋਸ਼ਨਲੀ ਇੰਟੈਲੀਜੈਂਟ ਬਣੋ ਇੰਟੈਲੀਜੈਂਟ ਹੋਣਾ ਜ਼ਿਆਦਾ ਜ਼ਰੂਰੀ ਹੈ ਦਿਮਾਗ ਚੱਲਣਾ ਜ਼ਿਆਦਾ ਜ਼ਰੂਰੀ ਹੈ, ਅਕਲ ਆਉਣੀ ਜ਼ਿਆਦਾ ਜ਼ਰੂਰੀ ਹੈ। ਹਰ ਪਰਿਓ ਸਵਾਮੀ ਕੇ ਦੁਆਰੇ ਦੀਜੇ ਬੁੱਧ ਬਵੇਕਾ। ਬਹੁਤ ਸਾਰੀਆਂ ਬੇਨਤੀਆਂ ਕਰਨੀਆਂ ਸੀ, ਟਾਈਮ ਕਾਫੀ ਉੱਚਾ ਹੋ ਰਿਹਾ, ਕੱਲ ਦੇ ਦੀਵਾਨ ਚ ਕਰਾਂਗੇ। ਆਪ ਸਾਰਿਆਂ ਵੀਰਾਂ ਨੂੰ ਭੈਣਾਂ ਨੂੰ ਸਭ ਨੂੰ ਬੇਨਤੀ ਹੈ, ਪਹਿਲੀ ਬੇਨਤੀ ਗੁਰੂ ਜੀ ਜਾਂਦੇ ਆ ਆਪਾਂ ਮਗਰ ਮਗਰ
ਕਾਲ ਨੀ ਜੀ ਕਿਸੇ ਨੇ ਕਰਨੀ, ਸਤਿਗੁਰ ਅੱਗੇ ਅੱਗੇ ਜਾਣਗੇ ਆਪਾਂ ਮਗਰ ਮਗਰ ਚੱਲਾਂਗੇ।
ਬਿਲਕੁਲ ਪੰਜ ਚਾਰ ਮਿੰਟ ਟਕਾ ਰੱਖਿਓ, ਕੱਲ ਨੂੰ ਅੰਮ੍ਰਿਤ ਸੰਚਾਰ ਹੋਣਾ ਹੈ ਆਪਣੇ ਗੁਰਦੁਆਰਾ ਸੱਚਖੰਡ ਸਾਹਿਬ, ਜਿੱਥੋਂ ਪਾਲਕੀ ਸਾਹਿਬ ਆਉਂਦੀ ਹੈ, ਜਿੱਥੋਂ ਪਾਲਕੀ ਆਉਂਦੀ ਹੈ ਨਾ ਜੀ, ਉੱਥੇ ਗੁਰਦੁਆਰਾ ਸੱਚਖੰਡ ਸਾਹਿਬ ਉਹਦਾ ਨਾਮ ਹੈ ਪਿੰਡ ਦੇ ਵਿੱਚ, ਇਸੇ ਨਗਰ ਦੇ ਵਿੱਚ ਗੁਰਦੁਆਰਾ ਹੈ। ਕੱਲ ਉੱਥੇ ਅੰਮ੍ਰਿਤ ਦਾ ਬਾਟਾ ਤਿਆਰ ਹੋ, ਜਿਹੜੇ ਵੀਰ ਦਾਖਲਾ ਲੈਣਾ ਚਾਹੁੰਦੇ ਹੈ ਪਹਿਲੇ ਡੰਡੇ ਤੇ ਪੈਰ ਰੱਖੀਏ, ਫਿਰ ਹੌਲੀ ਹੌਲੀ ਅੱਗੇ ਅੱਗੇ ਚੱਲਣਾ,
ਸ਼ੁਰੂਆਤ ਕਰੀਏ।
ਜਿਹੜੇ ਪਹਿਲਾ ਕਦਮ ਪੁੱਟਣਗੇ ਤਾਂ ਹੀ ਫਿਰ ਹੌਲੀ ਹੌਲੀ ਅੱਗੇ ਚੱਲਾਂਗੇ ਨਾ। ਜਿਨ੍ਹਾਂ ਨੇ ਨਹੀਂ ਅੰਮ੍ਰਿਤ ਛਕਿਆ, ਮਨ ਬਣਾਓ ਦਾਖਲੇ ਲਓ। ਮੇਰੀਆਂ ਭੈਣਾਂ ਨੂੰ ਵੀ ਬੇਨਤੀ ਹੈ, ਬਜ਼ੁਰਗਾਂ ਨੂੰ ਬੇਨਤੀ ਹੈ, ਬੱਚਿਆਂ ਨੂੰ ਬੇਨਤੀ ਹੈ, ਵੀਰਾਂ ਨੂੰ ਨੌਜਵਾਨਾਂ ਨੂੰ ਬੇਨਤੀ ਹੈ, ਆਓ ਇਸ ਟੀਮ ਦੇ ਮੈਂਬਰ ਬਣੀਏ। ਗੁਰੂ ਸਾਹਿਬ ਜੀ ਨੇ ਜੋ ਇੱਕ ਟੀਮ ਬਣਾਈ ਹੈ, ਇੱਕ ਖਾਲਸਾ ਬਣਾਇਆ, ਆਓ ਉਹਦੇ ਮੈਂਬਰ ਬਣੀਏ,
ਤਕੜੇ ਹੋ ਕੇ ਕੰਮ ਕਰੀਏ, ਵਲੰਟੀਅਰ ਬਣੀਏ। ਤੇ ਜੋ ਅਸੀਂ ਕਾਤਰੇ ਕਿਰਪਾਨਾਂ ਦਾੜੀਆਂ ਪੱਗਾਂ ਤੇ ਸਾਡੇ ਵਿਹਾਰ ਵਿੱਚ ਉਹ ਚੀਜ਼ ਦਿਸਣੀ ਚਾਹੀਦੀ,
ਸਾਡੀ ਸੋਚ ਵੱਖਰੀ ਹੋਵੇ, ਦਿਮਾਗ ਚੱਲਦਾ ਹੋਵੇ, ਆ ਡੈਡ ਨਹੀਂ ਹੋਣਾ ਚਾਹੀਦਾ, ਖੁੱਲਿਆ ਹੋਣਾ ਚਾਹੀਦਾ, ਤੇ ਆਓ ਦਾਖਲੇ ਲਈ।
ਜਿਹੜੇ ਵੀਰਾਂ ਦਾ ਭੈਣਾਂ ਦਾ ਮਨ ਮੰਨੇ, ਸ਼ਾਮ ਨੂੰ 6 ਵਜੇ ਗੁਰਦੁਆਰਾ ਸੱਚਖੰਡ ਸਾਹਿਬ ਪਿੰਡ ਦੇ ਵਿੱਚ ਗੁਰਦੁਆਰਾ ਹੈ ਭਾਈ, ਇਸੇ ਨਗਰ ਦੇ ਵਿੱਚ ਸਮਾਲਸਰ ਪਿੰਡ ਵਿੱਚ ਗੁਰਦੁਆਰਾ ਸਾਹਿਬ ਹੈ, ਤੇ ਉੱਥੇ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਵੱਧ ਚੜ ਕੇ ਪਹੁੰਚ ਕੇ ਲਾ ਲਓ।
ਮੈਂ ਕੱਲ ਨਾ ਆਉਣ ਦੀ, ਮੈਂ ਕੱਲ ਦੱਸਿਆ ਵੀ ਸ਼ੁਰੂ ਵਿੱਚ ਵੀ ਮੌਸਮ ਖਰਾਬ ਕਰਕੇ ਧਨੌਲੇ ਤੋਂ ਮੈਂ ਮੁੜ ਕੇ ਗਿਆ, ਕੱਲ ਨਾ ਆਉਣ ਦੀ ਮੈਂ ਦੁਬਾਰਾ ਫੇਰ ਮਾਫੀ ਮੰਗਦਾ। ਕੱਲ ਦੇ ਦੀਵਾਨ ਚ ਆਪਾਂ ਫਿਰ ਸਾਰੇ ਵੱਧ ਚੜ ਕੇ ਪਹੁੰਚ ਕੇ ਲਾਹਾ ਲਵਾਂਗੇ। ਵੇਲੇ ਨਾਲ ਆਇਓ, ਸਾਡੇ ਇਕੱਠ ਆ ਗਏ ਸੀ, ਅੱਜ ਕੱਲ ਨੂੰ ਕੋਸ਼ਿਸ਼ ਕਰਾਂਗੇ ਇਦੂ ਪਹਿਲਾਂ ਆ ਜਾਈਏ, ਥੋੜਾ ਜਿਹਾ ਇਦੂ ਐਡਵਾਂਸ ਆਈਏ,
ਵੇਲੇ ਨਾਲ ਆ ਕੇ ਜਗ੍ਹਾ ਮੰਨ ਕੇ ਜਿੱਥੇ ਜਗ੍ਹਾ ਮਿਲੇ ਪਿਆਰ ਨਾਲ ਕੱਲ ਦੇ ਦੀਵਾਨ ਚ ਫੇਰ ਹਾਜ਼ਰੀ ਭਰੋ। ਅੰਮ੍ਰਿਤ ਛੱਕ ਕੇ ਕੋਈ ਭੁੱਲ ਗਲਤੀ ਕਰ ਬੈਠਾ, ਟੁੱਟ ਗਿਆ, ਦੂਰ ਹੋ ਗਿਆ, ਉਹ ਦੁਬਾਰਾ ਆਪਣਾ ਮਨ ਬਣਾਓ, ਬਦਲਣਾ ਤੈਨੂੰ ਪੈਣਾ, ਹਿੰਮਤ ਤੈਨੂੰ ਕਰਨੀ ਪੈਣੀ। ਉਹ ਭਾਈ
ਮੈਲੇ ਹੋਣ ਤੇ ਜ਼ੋਰ ਨਹੀਂ ਲੱਗਦਾ, ਜ਼ੋਰ ਤੇ ਸਫਾਈ ਕਰਨ ਤੇ ਲੱਗਦਾ,
ਭੈੜੀਆਂ ਆਦਤਾਂ ਤੇ ਆਪੇ ਹੀ ਪੈ ਜਾਂਦੀਆਂ,
ਚੰਗੀਆਂ ਪਾਉਣ ਵਾਸਤੇ ਟਾਈਮ ਲੱਗਦਾ,
ਜ਼ੋਰ ਲੱਗਦਾ ਬੰਦੇ ਦਾ ਜਦੋਂ ਚੇਂਜ ਕਰਨੇ ਪੈਂਦੇ ਨੇ ਸੁਭਾਅ ਆਪਣੇ, ਆਦਤਾਂ ਸੁਧਾਰਨੀਆਂ ਪੈਂਦੀਆਂ, ਆਪਣੇ ਆਪ ਨੂੰ ਬਦਲਣਾ ਉਦੋਂ ਜ਼ੋਰ ਲੱਗਦਾ। ਤੇ ਉਹਨੇ ਸੂਰਮੇ ਜਿਨ੍ਹਾਂ ਨੂੰ ਜਾਗੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀਅਤ ਹੈ ਸੂਰਾ, ਜਿਨ੍ਹਾਂ ਨੂੰ ਗਿਆਨ ਦਾ ਸੱਚ ਦਾ ਰੰਗ ਲੱਗੇ ਉਹ ਸੂਰਮਾ, ਉਹ ਹੈ ਸੂਰਮਾ ਜਿਹੜਾ ਆਪਣੇ ਆਪ ਨੂੰ ਬਦਲਣਾ ਚਾਹੁੰਦਾ,
ਚੇਂਜ ਕਰਕੇ ਵਿਖਾ। ਅਗਲਾ ਕਹਿੰਦਾ ਇਹ ਨੀ ਸ਼ਰਾਬ ਛੱਡ ਸਕਦਾ, ਸਾਰਾ ਪਿੰਡ ਕਵੇ ਯਾਰ ਹੱਦ ਹੋ ਗਈ, ਮਹੀਨਾ ਹੋ ਗਿਆ ਪੀਤੀ ਦੀ, ਤੈਨੂੰ 6 ਮਹੀਨੇ ਹੋ ਗਏ, ਓਏ ਤੂੰ ਕਿਵੇਂ ਬਦਲ ਗਿਆ। ਅਗਲਾ ਵੇਖਦਾ ਰਹਿ ਜੇ, ਸੂਰਮਾ ਬਣ ਕੇ ਵਿਖਾ, ਲੜ ਕੇ ਵਿਖਾ ਆਪਣੇ ਆਪ ਨਾਲ, ਮਨ ਹੀ ਨਾਲ ਝਗੜਾ, ਮਨ ਹੀ ਨਾਲ ਸੱਥ, ਮਨ ਹੀ ਮੰਝ ਸਮਾਏ,
ਲੋਕਾਂ ਨਾਲ ਝਗੜਨੇ ਝਗੜਨਾ ਬੜਾ ਸੌਖਾ, ਆਪਣੇ ਆਪ ਨਾਲ ਝਗੜਾ ਕਰਕੇ ਵਿਖਾ,
ਆਪਣੇ ਆਪ ਨੂੰ ਕਚਹਿਰੀ ਚ ਪੇਸ਼ ਕਰ, ਆਪਣੇ ਆਪ ਨੂੰ ਖਿਲਾਰ, ਉਹ ਕਰਕੇ ਵਿਖਾ। ਵਿਣ ਮਨੈ ਜੇ ਹੋਰੀ ਨਾਲ ਲੁੱਝਣਾ, ਜਾਸੀ ਜਨਮ ਗਵਾਏ, ਆਪਣੇ ਮਨ ਨਾਲ ਝਗੜਾ ਕਰ, ਆਪਣੇ ਆਪ ਨੂੰ ਬਦਲ ਕੇ ਵਿਖਾ, ਚੇਂਜ ਕਰਕੇ ਵਿਖਾ। ਵਹਿੰਦੇ ਰਹਿ ਜਾਣ ਰਿਸ਼ਤੇਦਾਰ, ਯਾਰ ਤੂੰ ਨਹੀਂ ਬਦਲ ਸਕਦਾ, ਨਹੀਂ ਮੈਂ ਬਦਲਾਂਗਾ, ਮੈਂ ਬਦਲ ਕੇ ਵਿਖਾਵਾਂਗਾ, ਮੈਂ ਕਰਕੇ ਵਿਖਾਵਾਂਗਾ। ਭੈੜੀ ਆਦਤ ਹੈ ਮੈਨੂੰ ਆਲਸ ਪੁਣਾ, ਮੈਂ ਛੱਡੂ ਆਲਸ ਪੁਣਾ, ਮੈਂ ਤੁਹਾਨੂੰ ਕਰਕੇ ਵਿਖਾਊਂਗਾ। ਜਿਹੜੇ ਸਾਰੇ ਮੂੰਹ ਅੱਡੇ ਰਹਿ ਜਾਣ ਅਗਲੇ ਦੇ ਵੀ ਹੱਦ ਹੋ ਗਈ ਯਾਰ, ਇਹ ਬੰਦਾ ਇਹ ਵੀ ਕਰ ਸਕਦਾ ਸੀ ਕਦੇ। ਜ਼ਿੰਦਗੀ ਦੇ ਵਿੱਚ ਐਕਸਾਈਟਮੈਂਟ ਪੈਦਾ ਕਰੋ, ਜਿਵੇਂ ਪੁੱਠੇ ਕੰਮਾਂ ਦੇ ਵਿੱਚ ਇਹ ਚਾਅ ਜਿਹਾ ਹੁੰਦਾ ਹੈ, ਚੰਗੇ ਕੰਮਾਂ ਵਿੱਚ ਚਾਅ ਜਿਹਾ ਪੈਦਾ ਕਰੋ। ਇੱਕ ਇੱਕ ਚੀਜ਼ ਦਾ ਸਵਾਦ ਲੈਣਾ ਸਿੱਖੋ, ਜ਼ਿੰਦਗੀ ਨੂੰ ਮੰਨਣਾ ਸਿੱਖੀਏ। ਜ਼ਿੰਦਾ ਦਿਲੀ ਕਾ ਨਾਮ ਹੀ ਜ਼ਿੰਦਗੀ ਹੈ,
ਮੁਰਦਾ ਦਿਲ ਕਿਆ ਖਾਕ ਜੀਆ ਕਰਤੇ,
ਜ਼ਿੰਦਗੀ ਜ਼ਿੰਦਾ ਦਿਲੀ ਨੂੰ ਕਹਿੰਦੇ ਹੈ। ਸਵਾਦ ਲੈ ਕੇ ਐਕਸਾਈਟਮੈਂਟ ਦੇ ਨਾਲ ਇੱਕ ਇੱਕ ਸੈਕਿੰਡ ਨੂੰ ਮਾਨਣਾ ਸਿੱਖੀਏ, ਸਵਾਦ ਲਈਏ। ਜ਼ਿੰਦਗੀ ਬਹੁਤ ਚੰਗੀ ਹੈ, ਬਹੁਤ ਚੰਗਾ ਹੈ। ਤੂੰ ਕਹੇਗਾ ਐਵੇਂ ਜੀ ਮਾਰੀ ਜਾਂਦੇ ਆ ਗੱਲਾਂ, ਜਦੋਂ ਖੇਤਾਂ ਦੇ ਵਿੱਚ ਪੱਕੀ ਤੇ ਮੀਂਹ ਪੈ ਜੇ ਫੇਰ ਲੱਗਦਾ ਪਤਾ, ਚਿੱਟੇ ਚੋਲੇ ਪਾ ਕੇ ਗੱਲਾਂ ਕਰਨੀਆਂ ਬੜੀਆਂ ਸੌਖੀਆਂ। ਜਦੋਂ ਮੁੰਡਾ ਫੀਸ ਮੰਗਦਾ ਫੀਸ ਹੈ ਨੀ, ਬੇਬੇ ਦੇ ਗੋਡੇ ਦੁਖੀ ਜਾਂਦੇ ਆ, ਘਰ ਦੀ ਛੱਤ ਚੋਈ ਜਾਂਦੀ ਹੈ, ਘਰ ਵਾਲੀ ਦਾ ਮੂੰਹ ਬਣਿਆ ਪਿਆ, ਤੁਹਾਨੂੰ ਕੀ ਪਤਾ ਵੀ ਕਿੱਦਾਂ ਚੱਲਦੇ ਆ ਘਰ, ਬੰਦਾ ਹੀ ਕਹਿੰਦਾ ਅੱਜ ਕੱਲ,
ਤੁਹਾਨੂੰ ਕੀ ਪਤਾ ਐਡਾ ਮਾੜਾ ਸਮਾਂ ਆ ਜਾਂਦਾ ਬੰਦੇ ਉੱਤੇ।
ਪਰ ਫਿਰ ਤੈਨੂੰ ਪੁੱਛਣਾ ਚਾਹੁੰਦਾ, ਫਿਰ ਐ ਨਾ ਕਿਆ ਕਰ ਵੀ ਗੁਰੂ ਗੋਬਿੰਦ ਸਿੰਘ ਤੋਂ ਮੈਂ ਸਿੱਖਦਾ, ਮੇਰਾ ਰੋਲ ਮਾਡਲ ਹੈ ਕਲਗੀਆਂ ਵਾਲਾ, ਆਨੰਦਪੁਰ ਛੱਡ ਆਏ ਆ,
ਬੱਚਿਆਂ ਦਾ ਪਤਾ ਨਹੀਂ ਛੋਟਿਆਂ ਦਾ ਮਾਂ ਬੁੱਢੜੀ ਛੱਡ ਆਇਆ ਪੌਣੇ 9 ਸਾਲ ਦੀ ਉਮਰ ਵਿੱਚ ਪਿਤਾ ਚਲਿਆ ਗਿਆ ਸਾਰਾ ਕੁਝ ਛੱਡ ਕੇ ਕੰਡਿਆਂ ਤੇ ਪਏ ਹੈ ਤੇ ਫਿਰ ਵੀ ਚੜ੍ਹਦੀ ਕਲਾ ਵਿੱਚ ਹੈ ਇਤੋਂ ਵੱਧ ਦੁਖੀ ਤੈਨੂੰ ਕੌਣ ਕਰ ਸਕਦਾ ਸਮਾਜ ਵਿੱਚ ਇੰਨਾ ਕੁਛ ਇੰਨੇ ਦੁੱਖ ਆਏ ਜਿੰਨੇ ਕਿਸੇ ਤੇ ਨਹੀਂ ਆ ਸਕਦੇ ਤੇ ਤੂੰ ਕਹੇ ਉਹ ਵੀ ਚੜ੍ਹਦੀ ਕਲਾ ਵਿੱਚ ਰਹੇ ਫਿਰ ਸਾਡਾ ਅਗਲਾ ਸਵਾਲ ਪਤਾ ਕੀ ਹੋਏਗਾ ਉਹ ਤੇ ਗੁਰੂ ਸਾਹਿਬ ਸੀ ਅਸੀਂ ਆਮ ਬੰਦੇ ਲੈ ਕਰ ਲਓ ਅਗਲਾ ਸਵਾਲ ਹੈ ਉਹ ਗੁਰੂ ਸਾਹਿਬ ਅਸੀਂ ਆਮ ਬੰਦੇ ਇਹ ਕਿਵੇਂ ਹੋ ਸਕਦਾ ਉਹ ਨਹੀਂ ਭਰਾਵਾ ਗੁਰੂ ਸਾਹਿਬ ਨੇ ਕਰਕੇ ਵਿਖਾਇਆ ਵੀ ਤੂੰ ਵੀ ਕਰ ਸਕਦਾ ਵੱਡੇ ਤੋਂ ਵੱਡੇ ਦੁੱਖਾਂ ਨੂੰ ਝੱਲ ਕੇ ਵਿਖਾਇਆ ਉਹ ਸਾਡੇ ਵਰਗੇ ਸਰੀਰ ਲੈ ਕੇ ਏਦਾਂ ਹੀ ਸੀ ਸਾਡੇ ਵਰਗੇ ਪਰ ਉਹਨਾਂ ਨੇ ਉਹ ਮਹਾਨ ਗਿਆਨ ਸੀ ਉਹਨਾਂ ਕੋਲ ਸਮਝ ਸੀ ਵੱਡੀਆਂ ਵੱਡੀਆਂ ਮੁਸੀਬਤਾਂ ਨੂੰ ਹੱਸ ਹੱਸ ਕੇ ਚੱਲ ਗਏ ਗੁਰੂ ਗੋਬਿੰਦ ਸਿੰਘ ਤੋਂ ਸਿੱਖ ਵੀ ਜ਼ਿੰਦਗੀ ਨੂੰ ਮੰਨਣਾ ਕਿੱਦਾਂ ਆਨੰਦ ਕਿੱਦਾਂ ਲਈ ਵੱਡੀਆਂ ਤੋਂ ਵੱਡੀਆਂ ਮੁਸੀਬਤਾਂ ਬੰਦਿਆਂ ਦੀ ਬਣਦੀਆਂ ਹੁੰਦੀਆਂ ਭਾਈ ਤੇ ਜਿੰਨੀਆਂ ਮੁਸੀਬਤਾਂ ਆਉਂਦੀਆਂ ਓਨਾ ਹੀ ਦਿਮਾਗ ਤਕੜਾ ਹੁੰਦਾ ਜੂਝ ਕਈ ਬੰਦੇ ਦਾ ਦਿਮਾਗ ਤਕੜਾ ਹੁੰਦਾ ਜਿਹੜੇ ਬੰਦੇ ਦੇ ਜ਼ਿੰਦਗੀ 'ਚ ਬਹੁਤ ਦੁੱਖ ਆਏ ਨਾ ਅੱਜ ਮਾੜੇ ਮੋਟੇ ਦੁੱਖਾਂ ਦੀ ਉਹ ਪਰਵਾਹ ਨਹੀਂ ਕਰਦਾ ਕਹਿੰਦੇ ਬੜਾ ਕੁਛ ਵੇਖਿਆ ਜ਼ਿੰਦਗੀ 'ਚ ਓਨਾ ਹੀ ਤਕੜਾ ਹੋ ਗਿਆ ਓਨਾ ਹੀ ਸਟਰੋਂਗ ਹੋ ਗਿਆ ਤਾਂ ਕਰਕੇ ਪਰਵਾਹ ਨਾ ਮੰਨੋ ਮਨ ਆਪਣੇ ਕਾਇਮ ਰੱਖੋ ਤੇ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਦਾਖਲੇ ਲਓ ਪੜ੍ਹਾਈ ਸ਼ੁਰੂ ਕਰੀਏ ਚੱਲਦੇ 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 ਆਪਣੀ ਮੰਜ਼ਿਲ ਤੇ ਪਹੁੰਚੀਏ ਗੱਜ ਕੇ ਆਨੰਦ ਸਾਹਿਬ ਅਰਦਾਸ ਹੁਕਮਨਾਮੇ ਸੁਣੀਏ ਗੁਰੂ ਜੀ ਜਾਂਦੇ ਆ ਫਿਰ ਚੱਲਦੇ ਆ ਕਾਲ ਨਾ ਕਰਿਓ ਕੱਲ ਵੇਲੇ ਨਾਲ ਆਇਓ ਜੀ ਸਾਰੀ ਸੰਗਤ ਪ੍ਰਬੰਧਕ ਵੀਰਾਂ ਦਾ ਸਭ ਦਾ ਬਹੁਤ ਧੰਨਵਾਦ ਪ੍ਰਸ਼ਾਦਾ ਪਾਣੀ ਛੱਕ ਕੇ ਜਾਇਓ ਜਿਨ੍ਹਾਂ ਨੇ ਨਹੀਂ ਛਕਿਆ ਜੇਬ ਕਤਰਿਆਂ ਤੋਂ ਬਚਿਓ ਏਡੇ ਵੱਡੇ ਇਕੱਠ ਚ ਆ ਜਾਂਦੇ ਆ ਕਈ ਬੰਦੇ ਬੱਚੇ ਬੱਚਿਆਂ ਦਾ ਵੀ ਸੰਭਾਲ ਰੱਖਿਓ ਪਰਸਾਂ ਮੋਬਾਈਲਾਂ ਦਾ ਸੰਭਾਲ ਰੱਖਿਓ ਬੀਬੀਓ ਗਹਿਣਿਆਂ ਦਾ ਜ਼ਰੂਰ ਸੰਭਾਲ ਰੱਖਿਓ ਧਿਆਨ ਰੱਖਿਓ ਤੇ ਕੱਲ ਨੂੰ ਵੇਲੇ ਨਾਲ ਆਇਓ ਇਲਾਕੇ ਦੀ ਸੰਗਤ ਨੂੰ ਬੇਨਤੀ ਹੈ ਨਾਲ ਰਲ ਕੇ ਤਕੜੇ ਹੋ ਕੇ ਸੇਵਾ ਕਰੋ ਪੰਡਾਲ ਅੱਜ ਕਾਫੀ ਦੂਰ ਤੱਕ ਸੰਗਤ ਬਾਹਰ ਬੈਠੀ ਹੈ ਪੰਡਾਲ ਤੋਂ ਕੱਲ ਨੂੰ ਜਾਂ ਤੇ ਚੌੜਾ ਕਰ ਦੇਣਗੇ ਪੰਡਾਲ ਜਾਂ ਫਿਰ ਲੰਮਾ ਕਰ ਦੇਣਗੇ ਜਿੱਥੇ ਵੀ ਕਿਤੇ ਜਗ੍ਹਾ ਮਿਲਿਆ ਟਕਾ ਨਾਲ ਚੌਂਕੜੇ ਮਾਰ ਕੇ ਪਿਆਰ ਨਾਲ ਆ ਕੇ ਬੈਠੋ ਲਾਹਾ ਲਈਏ ਕੱਲ ਦੇ ਦੀਵਾਨ ਵਿੱਚ ਫਿਰ ਹਾਜ਼ਰੀ ਭਰੀਏ ਬੋਲਦਿਆਂ ਬੜੀਆਂ ਭੁੱਲਾਂ ਗਲਤੀਆਂ ਹੋਈਆਂ ਹੋਣਗੀਆਂ ਮਾਫ਼ ਕਰ ਦੇਣਾ ਗੱਜ ਕੇ ਆਨੰਦ ਸਾਹਿਬ ਚ ਬੋਲੋ ਕੋਈ ਰਸਨਾ ਵਾਂਝੀ ਨਾ ਰਵੇ ਜਿਨ੍ਹਾਂ ਮੱਥਾ ਨਹੀਂ ਟੇਕਿਆ ਆਓ ਜੀ ਅੱਗੇ ਨਮਸਕਾਰ ਕਰ ਲਓ ਬਾਕੀ ਸਾਰੀ ਸੰਗਤ ਸਜੀ ਰਵੇ ਪਹਿਲਾਂ ਨਹੀਂ ਉੱਠਣਾ ਗੁਰੂ ਜੀ ਜਾਂਦੇ ਆ ਮਗਰ ਮਗਰ ਚੱਲ ਗਏ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਮਾਂ ਸਰਵਾਦ ਭਰੀਆਂ ਸ਼ਬਦ ਦਾ ਬਣਿਆ ਰਹਿ ਨਾਮ ਆਨੰਦ ਹੋਆ ਸਤਿਗੁਰੂ ਮੈਂ ਮਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਸਾਰੇ ਸਾਹਿਬ ਕਿਆ ਨਾ ਹੀ ਕਰਦੇ ਸਿੱਖ ਸਲਾਹ ਤੇਰੀ ਮਨ ਵਸਾਵੇ
ਨਾਮ ਜਿਨ ਕੈ ਮਨ ਵਸਿਆ ਬਾਜੇ ਸ਼ਬਦ ਕਰੇ ਹੈ ਨਾਮ ਸੱਚੇ ਸਾਹਿਬ ਕਿਆ ਨਾ ਹੀ ਕਰਦੇ ਰਹਿ
ਭਾਗੀ ਹੋ ਸਗਲ ਮਨੋਰਥ ਪੂਰ ਪਾਇਆ